ગૌરી તેરમી પાડીએ, ગૌરી તેરાની પાડણી, ગૌરી તેરવાની પાડના, ઓ ગૌરી તેરમી, ઓ જાતિ હૈ ગૌરી જી, ઉસ પહેલા ગૌરી બારમી, દેખણ બસ્તર કેતે હૈ પહેરે, ક્યા બનમદે બાસા, ગૌરી ગ્યારમી હૈ આસ પાસ સંતુર સી કા દરવા, માજ બનારસ ગાઉ રે, તો ઓવા કા સ્વરૂપ દેખ મોહી ગવાર્ન મોકો છોડ ન આઉ ન જાઉ રે. ਇਸ ਪ੍ਰਕਾਰ ਇਹ ਗੌੜੀ ਗਿਆਰਵੀਂ ਹੈ, ਇਹ ਗੌੜੀ ਬਾਰਵੀਂ, ਗੌੜੀ ਤੇਰਵੀਂ. ਇਸ ਪ੍ਰਕਾਰ ਇਹ ਪਾਠ ਕਰਨ ਵਾਲੇ ਸਿੰਘਾਂ ਨੇ ਸਹਿਜ ਪਾਠ ਕੀ, ਅਖੰਡ ਪਾਠ ਕੀ ਕਦੇ ਨਹੀਂ ਪੜ੍ਹਨਾ ਹੈ. ਗੌੜੀ ਉਹ ਗਿਆਰਵੀਂ, ਬਾਰਵੀਂ, ਤੇਰਵੀਂ ਨਾਲ ਨਾਲ ਪੜ੍ਹਨਾ ਹੈ. ਉਹ ਹੱਦਾਂ ਦੇ ਵਿੱਚ ਅੰਗ ਹਨ. ਸੋ ਤੇਰਾਂ ਪ੍ਰਕਾਰ ਦੀ ਸਾਰੀ ਗੌੜੀ ਹੈ, ਜਿਸ ਦੇ ਵਿੱਚ ਨੌ ਪ੍ਰਕਾਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪ ਜੀ ਨੇ ਹਜ਼ੂਰ ਨੇ ਫਰਮਾਈ ਹੈ. ਇਹ ਚਾਰ ਪ੍ਰਕਾਰ ਦੀ ਗੁਪਤ ਹੈ, ਨੌ ਪ੍ਰਕਾਰ ਦੀ ਪ੍ਰਗਟ ਹੈ. ਸੋ ਉਸ ਗੌੜੀ ਦੀ ਜਾਤੀ ਵਿੱਚ ਦੀਪਕੀ ਨਾਲ ਜਾਤੀ ਹੈ. ਸੋ ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਅੱਗੇ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਫਰਮਾਉਣਗੇ. ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਫਰਮਾਉਣਗੇ. ਸੋ ਇਹ ਦੀਪਕੀ ਜਾਤੀ ਹੈ. ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ, ਰਾਗ ਪ੍ਰੇਮ ਦੇ ਨਾਲ ਜਿਹੜਾ ਸੁਹਿਲਾ ਜਾਤੇ ਤਾਂ ਗਾਵੇਗਾ, ਉਹਦੀ ਗੌੜੀ ਬੁੱਧੀ ਦੇ ਵਿੱਚ ਬ੍ਰਹਮ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕਰਨ ਵਾਲੀ ਇਹ ਪਵਿੱਤਰ ਬਾਣੀ ਹੈ. ਗੌੜੀ ਨਾਮ ਬੁੱਧੀ ਦਾ ਹੁੰਦਾ ਹੈ, ਸੋ ਰਾਗ ਨਾਮ ਪ੍ਰੇਮ ਦਾ ਹੁੰਦਾ ਹੈ, ਸੁਹਿਲਾ ਨਾਮ ਜਤ ਦਾ ਹੁੰਦਾ ਹੈ. ਜਿਹੜੇ ਰਾਗ ਪ੍ਰੇਮ ਦੇ ਸਹਿਤ, ਮਨ ਦੇ ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦਾ ਸੁਹਿਲਾ ਜਸ ਗਾਉਂਦੇ ਹਨ, ਉਹਨਾਂ ਦੀ ਗੌੜੀ ਬੁੱਧੀ ਦੇ ਵਿੱਚ ਗਿਆਨ ਰੂਪੀ ਦੀਵੇ ਗੁਣੀ ਇਹ ਪ੍ਰਕਾਸ਼ ਕਰਨ ਵਾਲੀ ਗੁਰੂ ਜੀ ਅੰਮ੍ਰਿਤ ਰੂਪ ਤੇ ਬਾਣੀ ਹੈ. ਪਹਿਲੇ ਸਰੂਪ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਰਮਾਈ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ. ਇਹ ਵਸਤੂ ਨਿਰਦੇਸ਼ ਰੂਪ ਮੰਗਲ ਆਦਿ ਜੀ ਨੇ ਫਰਮਾਇਆ ਹੈ. ਵਸਤੂ ਦਾ ਜਿਸ ਵਿੱਚ ਨਿਰਣਾ ਹੋਵੇ, ਸੋ ਵਸਤੂ ਹੈ ਬ੍ਰਹਮ, ਉਸ ਦਾ ਨਿਰਣਾ ਹੈ, ਉਹ ਇੱਕ ਹੈ. ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ, ਏਕ ਵੇਵਾ ਦੁਤੀ ਬ੍ਰਹਮ. ਇਹ ਨਿਸ਼ਚੇ ਕਰਕੇ ਇੱਕ ਇੱਕ ਅਦਵੈਤ ਰੂਪ ਬ੍ਰਹਮ ਵਿਆਪਕ ਹੈ. ਓਅੰਕਾਰ ਸਾਰਿਆਂ ਦਾ ਪ੍ਰਕਾਸ਼, ਓਅੰਕਾਰ ਉਚਾਰਨੇ ਮਾਤਰ ਸੁਰੱਖਿਆ ਕਰਨ ਵਾਲਾ, ਓਅੰਕਾਰ ਜੋਜਨ ਮਤ ਅਨੁਸਾਰ ਊਰਜ ਨੂੰ ਸਵਾਸ ਲਿਜਾਣ ਵਾਲਾ, ਓਅੰਕਾਰ ਅੰਗੀਕਾਰ ਕਰਨ ਵਾਲਾ. ਓਅੰਕਾਰ ਦੇ ਤ੍ਰੇਕ ਪ੍ਰਕਾਰ ਦੇ ਭੇਦ ਸਨ. ਇਹ ਸਾਲ ਤ੍ਰਿਲਿੰਗ ਰੂਪ, ਤ੍ਰਿਭਿਊ ਰੂਪ, ਤ੍ਰਿਲਿੰਗ ਰੂਪ ਕਰਕੇ ਉਚਾਰੇ ਹੋਏ ਵੱਖਰੇ ਵੱਖਰੇ, ਪਰ ਸਾਰਿਆਂ ਦਾ ਇਹ ਝਗੜਾ ਮਿਟਾਉਣ ਵਾਸਤੇ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਦਿ ਵਿੱਚ ਏਕਾ ਲਿਖ ਕੇ ਇੱਕ ਦਾ ਹੀ ਵਾਚਕ ਇਹ ਜਗਾ ਦਿੱਤਾ ਹੈ ਕਿ ਇੱਕੇ ਦਾ ਵਾਚਕ ਹੈ, ਇੱਕ ਹੈ ਨਿਰਗੁਣ. ਓਅੰਕਾਰ ਸਾਰਿਆਂ ਦਾ ਪ੍ਰਕਾਸ਼, ਸਰਗੁਣ ਸਰੂਪ ਦਾ ਮਾਇਆ ਸਬਲ ਦਾ ਨਾਮ ਹੈ. ਭਾਵੇਂ ਇਹ ਤਿੰਨਾਂ ਅੱਖਰਾਂ ਤੋਂ ਜਾਂ ਚੌਂ ਅੱਖਰਾਂ ਤੋਂ ਬਣਿਆ ਹੈ. ਓਅੰਕਾਰ ਆ ਬ੍ਰਹਮ, ਉਹ ਵਿਸ਼ਨੂੰ ਤੇ ਮਕਾਰ ਸ਼ਿਵਜੀ, ਇਹ ਤਿੰਨੇ ਜਿਸ ਵਿੱਚ ਆ ਜਾਣ, ਭਾਵ ਤਿੰਨੇ ਗੁਣ ਜਿਸ ਵਿੱਚ ਆਉਣ, ਤੇ ਤਿੰਨਾਂ ਗੁਣਾਂ ਦੇ ਸਹਿਤ ਤਿੰਨਾਂ ਗੁਣਾਂ ਨੂੰ ਪੈਦਾ ਕਰਨ ਵਾਲਾ ਵਾਲੀ ਕੌਣ ਹੈ? ਮਾਇਆ. ਮਾਇਆ ਸਬਲ ਜੋ ਹੈ ਸਰਗੁਣ ਸਰੂਪ. ਇਹ ਤਿੰਨੇ ਜਿਹੜੀਆਂ ਥੱਲੇ ਦੀਆਂ ਲਕੀਰਾਂ ਹਨ, ਪੂਰੇ ਦੀਆਂ, ਇਹ ਸਰਗੁਣ ਦਾ ਵਾਚਕ ਹਨ. ਤੇ ਜਿਹੜੀ ਉੱਪਰਲੀ ਕਾਰ ਹੈ, ਉਹ ਚੇਤਨ ਭਾਗ ਹੈ, ਉਹ ਨਿਰਗੁਣ ਦਾ ਵਾਚਕ ਹੈ. ਇਸ ਵਾਸਤੇ ਨਿਰਗੁਣ ਤੇ ਸਰਗੁਣ ਦੀ ਸਾਂਝੀ ਉਪਾਸਨਾ ਦਾ ਵਾਚਕ ਓਅੰਕਾਰ ਹੈ. ਨਿਰਗੁਣ ਆਪ, ਸਰਗੁਣ ਕੀ ਉਹੀ, ਕਲਾ ਤਹਾਰ ਜਿਨ ਸਗਲੀ ਮੋਹੀ, ਆਕਾਰ ਓਕਾਰ ਮਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਛਾਣ. ਸੋ ਇਸ ਪ੍ਰਕਾਰ ਕਈਆਂ ਨੇ ਸਾਢੇ ਤਿੰਨ ਮਾਤਰਾ ਇਸ ਨੂੰ ਮੰਨਿਆ, ਕਈਆਂ ਨੇ ਸਾਢੇ ਚਾਰ ਮਾਤਰਾ, ਕਈਆਂ ਨੇ ਤਿੰਨ ਮਾਤਰਾ. ਗ੍ਰਹਿ ਵਿਚਾਰ ਗੁਰੂ ਘਰ ਵਿੱਚ ਇਸਦਾ ਅਰਥ ਹੈ ਓਅੰਕਾਰ ਦਾ ਸਾਰਿਆਂ ਦਾ ਪ੍ਰਕਾਸ਼, ਸਭ ਨੂੰ ਪ੍ਰਗਟ ਕਰਨ ਵਾਲਾ. ਓਅੰਕਾਰ ਉਤਪਾਤੀ ਕੀਆ ਜਨਸ ਸਭ ਰਾਤੀ, ਓਅੰਕਾਰ ਬ੍ਰਹਮਾ ਉਤਪਾਤ, ਓਅੰਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ. ਓਅੰਕਾਰ ਕੀਆ ਜਨ ਚਿੱਤ, ਓਅੰਕਾਰ ਸੈਲ ਗੁਰ ਪਾਇ, ਓਅੰਕਾਰ ਵੇਗ ਨਿਰਮਾਇ. ਸਭ ਤੋਂ ਪਹਿਲੀ ਕਥਨੀ ਪਰਮੇਸ਼ਰ ਦੀ ਓਅੰਕਾਰ ਹੈ. ਸਤਿਗੁਰ ਦਸਮ ਪਾਤਸ਼ਾਹ ਜੀ ਨੇ ਵੀ ਫਰਮਾਇਆ ਹੈ, ਓਅੰਕਾਰ ਆਦਿ ਕਥਨੀ ਅਨਾਦ, ਪੰਜਾਬ ਸਾਹਿਬ ਦੇ ਵਿੱਚ ਫਰਮਾਇਆ ਓਂਕਾਰ ਆਦਿ ਕਥਨੀ ਹੈ। ਸਭ ਤੋਂ ਪਹਿਲਾ ਉਚਾਰ ਓਂਕਾਰ ਹੈ ਅਨਾਦੀ ਪਰਮੇਸ਼ਰ ਦਾ। ਸੋ ਓਂਕਾਰ ਜੋ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ, ਸਾਰਿਆਂ ਦਾ ਪ੍ਰਕਾਸ਼ ਹੈ।
ਸਤਿਗੁਰ ਪੁਰਸ਼ਾ
ਸਤ ਚੇਤਨ ਸਰੂਪ, ਸਤ ਉਹ ਸਤ ਸਰੂਪ ਹੈ, ਤਿੰਨਾਂ ਕਾਲਾਂ ਵਿੱਚ ਨਹੀਂ ਨਾਸ ਹੋਣ ਵਾਲਾ। ਸੱਤੇ ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇੱਕੋ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ ਸਤ ਚੇਤਨ ਆਨੰਦ ਬ੍ਰਹਮ ਹੈ। ਉਸ ਦੀ ਪ੍ਰਾਪਤੀ ਕਿਵੇਂ ਹੈ? ਇੱਕ ਓਂਕਾਰ ਜੋ ਹੈ ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਕਰਕੇ ਉਸ ਦੀ ਪ੍ਰਾਪਤੀ ਹੈ। ਤੁਹਾਡਾ ਸਤਿਗੁਰੂ ਕੌਣ ਹੈ ਜੀ? ਕਹਿੰਦੇ ਇੱਕ ਓਂਕਾਰ, ਉਸ ਦੀ ਪ੍ਰਸਾਦ ਕਿਰਪਾ ਹੈ ਸਾਡੇ ਉੱਪਰ। ਓਂਕਾਰ ਹੀ ਸਾਡਾ ਸਤਿਗੁਰੂ ਹੈ ਜੋ ਸਾਡੇ ਤੇ, ਇੱਕ ਓਂਕਾਰ ਹੀ ਸਾਡਾ ਸਤਿਗੁਰੂ ਹੈ ਜੋ ਸਾਡੇ ਤੇ ਕਿਰਪਾ ਕਰਨ ਵਾਲਾ, ਹੋਰ ਕੋਈ ਸਾਡਾ ਗੁਰੂ ਨਹੀਂ ਹੈ। ਇਹ ਸਤਿਗੁਰੂ ਜੀ ਨੇ ਆਪਣੇ ਗੁਰੂ ਦਾ ਨਿਸ਼ਚਾ ਵੀ ਵਿੱਚ ਜਣਾਇਆ ਹੈ। ਇਸ ਪ੍ਰਕਾਰ ਇੱਕ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਤੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬੇਨਤੀ ਕੀਤੀ ਨੇ ਸੱਚੇ ਪਾਤਸ਼ਾਹ, ਇਹ ਆਪ ਜੀ ਦਾ ਪਵਿੱਤਰ ਸੋਹਲਾ ਜਸ, ਪਵਿੱਤਰ ਛੰਦ ਜੋ ਅਨੰਤ ਦੇਣ ਵਾਲਾ ਹੈ ਕੀਰਤਨ ਸੋਹਲਾ, ਇਹ ਸੱਚੇ ਪਾਤਸ਼ਾਹ ਜੀ ਅਸੀਂ ਕਿੱਥੇ ਇਸਦਾ ਉਚਾਰਨ ਕਰੀਏ, ਕਿੱਥੇ ਪੜਿਆ ਕਰੀਏ? ਤਾਂ ਹਜ਼ੂਰ ਕਹਿੰਦੇ ਨੇ ਜੈ ਘਰ ਕੀਰਤ ਆਖੀ ਹੈ। ਜਿਸ ਘਰ ਦੇ ਵਿੱਚ ਪਰਮੇਸ਼ਰ ਦੀ ਕੀਰਤ ਮਹਿਮਾ ਸਿਫਤ ਬੰਦਗੀ ਆਖੀ ਹੈ, ਕਹੀ ਵੀ ਹੈ, ਉਹ ਉਸ ਘਰ ਵਿੱਚ ਗਾਓ। ਜੈ ਘਰ ਕੀਰਤ ਆਖੀ ਹੈ, ਜਿਸ ਘਰ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਆਖੀ ਵੀ ਹੈ, ਉਹ ਘਰ ਕਿਹੜਾ ਹੈ? ਗੁਰੂ ਕੀ ਸਾਧ ਸੰਗਤ। ਗੁਰੂ ਕੀ ਸੰਗਤ ਦੇ ਵਿੱਚ ਨੀਚੀ ਸਾਧ ਸੰਗਾਨੀ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ। ਜਿੱਥੇ ਪੈਰ ਮਗਰੋਂ, ਘੜੀ ਮਗਰੋਂ, ਪਲ ਮਗਰੋਂ ਪਰਮੇਸ਼ਰ ਦੇ ਨਾਮ ਕਦੇ ਬਾਣੀ ਰੂਪ ਵਿੱਚ, ਪਾਠ ਰੂਪ ਵਿੱਚ, ਕਦੇ ਕਥਾ ਰੂਪ ਵਿੱਚ, ਕਦੇ ਕੀਰਤਨ ਰੂਪ ਵਿੱਚ, ਕਦੇ ਵਿਚਾਰ ਰੂਪ ਵਿੱਚ, ਜਿੱਥੇ ਹਰ ਵੇਲੇ ਪਰਮੇਸ਼ਰ ਦੇ ਹੀ ਗੁਣ ਗਾਇਆ ਜਾਂਦਾ ਹੈ, ਜਸ ਕਿਹਾ ਜਾਂਦਾ ਹੈ, ਇਸ ਘਰ ਵਿੱਚ ਇਸ ਦੀ ਗਾਉਣ ਦੀ ਆਗਿਆ ਹੈ। ਪਰ ਜੈ ਘਰ ਕੀਰਤ ਆਖੀ ਹੈ, ਇਸ ਪ੍ਰਕਾਰ ਜਿਸ ਘਰ ਦੇ ਵਿੱਚ ਕੀਰਤ, ਜਿਨ੍ਹਾਂ ਸ਼ਾਸਤਰਾਂ ਰੂਪੀ ਘਰਾਂ ਵਿੱਚ ਪਰਮੇਸ਼ਰ ਦੀ ਮਹਿਮਾ ਕਹੀ ਹੋਈ ਹੈ, ਅਥਵਾ ਗੁਰੂ ਕੀ ਸਾਧ ਸੰਗਤ ਰੂਪੀ ਘਰ ਵਿੱਚ ਜਿੱਥੇ ਪਰਮੇਸ਼ਰ ਦੀ ਮਹਿਮਾ ਕਹੀ ਹੈ,
ਕਰਤੇ ਤਾਂ ਹੋਏ ਵਿਚਾਰੋ,
ਜਿੱਥੇ ਕਰਤੇ ਪਰਮੇਸ਼ਰ ਦੀ ਵਿਚਾਰ ਹਰ ਵੇਲੇ ਹੁੰਦੀ ਹੈ। ਨਿਰਗੁਣ ਕਥਾ ਕਥਾ ਹੈ ਹਰ ਕੀ, ਕਥਾ ਤਾਂ ਕਈ ਪ੍ਰਕਾਰ ਦੀਆਂ ਹਨ, ਪਰ ਉਹਨਾਂ ਕਥਾ ਵਿੱਚੋਂ ਜਿੱਥੇ ਨਿਰਗੁਣ ਹਰੀ ਦੀ ਕੇਵਲ ਕਥਾ ਹੈ, ਜਿੱਥੇ ਸਰਗੁਣ ਸਰੂਪ ਪਰਮੇਸ਼ਰ ਦੀ ਕਥਾ ਹੈ, ਹੋਰ ਕੋਈ ਕਥਾ ਹੀ ਨਹੀਂ। ਭਾਜਨ ਸਾਧੂ ਸੰਗਤ ਜਨਕੀ, ਜਨਾ ਪਿਆਰਿਆਂ ਨੇ ਸਾਧ ਸੰਗਤ ਵਿੱਚ ਮਿਲ ਕਰਕੇ ਜਿਹੜੀ ਸੁਣੀ ਦੀ ਹੈ, ਜਿੱਥੇ ਉਸਦਾ ਨਾਮ ਉਹ ਘਰ ਹੈ ਪਰਮੇਸ਼ਰ ਦਾ। ਮੇਰੀ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨੀ, ਮੇਰਾ ਅਸਲ ਘਰ ਗੁਰੂ ਕੀ ਸਾਧ ਸੰਗਤ ਹੈ। ਜਦੋਂ ਵੈਕੁੰਠ ਵਿੱਚੋਂ ਵੀ ਉਪਰਾਮ ਹੋ ਜਾਂਦੇ ਹਾਂ ਤਾਂ ਇਹ ਨਾਰਦ ਅਸੀਂ ਸੰਗਤ ਵਿੱਚ ਆ ਕੇ ਵੱਸਦੇ ਹਾਂ, ਸੰਗਤ ਵਿੱਚੋਂ ਕਦੇ ਮੇਰਾ ਮਨ ਉਪਰਾਮ ਨਹੀਂ ਹੋਇਆ, ਇਹ ਪਰਮੇਸ਼ਰ ਕਹਿ ਰਹੇ ਹਨ। ਛੇਵੇਂ ਪਾਤਸ਼ਾਹ ਜੀ ਨੇ ਇਹੀ ਬਚਨ ਕੀਤੇ ਹਨ ਨਾਰਦ ਮੁਨ ਦੇ ਨਾਲ। ਸੋ ਜਿਸ ਸਾਧ ਸੰਗਤ ਰੂਪੀ ਘਰ ਵਿੱਚ ਪਰਮੇਸ਼ਰ ਦਾ ਜਸ ਚਾਹੀਦਾ ਹੈ, ਕਰਦੇ ਪਰਮੇਸ਼ਰ ਦੀ ਵਿਚਾਰ ਹੁੰਦੀ ਹੈ, ਸੱਤ ਤੇ ਅਸੱਤ ਦਾ ਨਿਰਣਾ ਜਿੱਥੇ ਹੁੰਦਾ ਹੈ, ਬ੍ਰਹਮ ਦਾ ਤੇ ਸੰਸਾਰ ਦਾ ਨਿਰਣਾ ਜਿੱਥੇ ਹੁੰਦਾ ਹੈ, ਇੱਕ ਸਾਧ ਸੰਗਤ ਰੂਪੀ ਘਰ ਵਿੱਚ ਇਹ ਸੋਹਿਲਾ ਜਸ ਛੰਦ ਆਨੰਦ ਦੇ ਦੇਣ ਵਾਲਾ ਸਾਧ ਸੰਗਤ ਰੂਪੀ ਘਰ ਵਿੱਚ ਇਹ ਗੁਰਸਿੱਖੋ ਮਿਲ ਕੇ ਗਾਇਆ
ਕਰੋ,
ਸਿਮਰੋ ਸਿਰਜਣ ਹਾਰ। ਤੇ ਸਿਮਰੋ ਇਹ ਪਾਠ ਸਿਮਰੋ ਸਿਮਰੋ ਆਮ ਸਿੱਧਾ ਪੜ ਜਾਂਦੇ ਹਨ, ਖਿਆਲ ਕਰਨਾ ਹੈ ਸਿਮਰੋ ਪਾਠ ਹੈ। ਮੰਮੇ ਦੀ ਥਾਂ ਤੇ ਉੱਥੇ ਬਾਬਾ ਹਜ਼ੂਰ ਸੱਚੇ ਪਾਤਸ਼ਾਹ ਨੇ ਵਰਤਿਆ ਹੈ, ਮੰਮਾ ਤੇ ਬਾਬਾ ਸਵਰਣੀ ਅੱਖਰ ਹਨ। ਇਸ ਵਾਸਤੇ ਇੱਕੋ ਹੀ ਅਰਥ ਹੈ, ਸਿਵਰ ਨਾਮ ਡੇਰੇ ਦਾ ਹੁੰਦਾ ਹੈ, ਸੋ ਪਰ ਸਿਵਰੇ ਨਾਮ ਯਾਦ ਕਰਨ ਦਾ ਵੀ ਹੈ। ਸਿਵਰ ਹੋ ਸਿਰਜਣ ਹਾਰ ਹੋ, ਸੋ ਸਿਰਜਣ ਹਾਰ ਜੋ ਪਰਮੇਸ਼ਰ ਦਾ, ਉਸਦਾ ਸਿਮਰਨ ਕਰਿਓ ਹੈ ਗੁਰੂ ਕੇ ਸਿੱਖੋ, ਸਿਮਰਨ ਕਰਨਾ ਕਰੋ। ਸੋ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਨੇ ਵਡਹੰਸ ਦੀਆਂ ਅਲਾਹਣੀਆਂ ਵਿੱਚ ਵੀ ਸਿਮਰੇ ਹੋ ਪਾਠ ਹੈ, ਉੱਥੇ ਸਿਮਰੋ ਨਹੀਂ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭ ਨਾ ਇਹੋ ਪਾਇਆ ਨਾ। ਉੱਥੇ ਵੀ ਸਿਮਰੇ ਹੋਈ ਰਾਰੇ ਨੂੰ ਤਿਹਾਈ ਲਾ ਕੇ ਆਪ ਜੀ ਨੂੰ ਫਰਮਾਇਆ ਹੈ। ਇੱਥੇ ਵੀ ਸਿਮਰੇ ਹੋ ਕਹਿ ਰਹੇ ਹਨ, ਸਿਮਰੇ ਹੋ ਚੇਤੇ ਕਰੋ, ਯਾਦ ਕਰਨਾ ਕਰੋ, ਜੋ ਸਿਰਜਣਹਾਰ ਰਚਣਹਾਰ ਪਰਮੇਸ਼ਰ ਹੈ, ਸਭ ਨੂੰ ਰਚਣ ਵਾਲਾ, ਉਸ ਦਾ ਸਿਮਰਨ ਕਰੋ। ਇਹ ਹਜ਼ੂਰ ਸੱਚੇ ਪਾਤਸ਼ਾਹ ਦੀ ਆਗਿਆ, ਸੰਗਤ ਵਿਚ ਮਿਲ ਕਰਕੇ ਇਸ ਨੂੰ ਗਾਉਣਾ ਕਰੋ।
ਅਥਵਾ ਹਜ਼ੂਰ
ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਫਰਮਾਉਂਦੇ ਰਹੇ ਗੁਰੂ ਕੇ ਸਿੱਖੋ, ਹਰ ਮੌਕੇ ਤੇ ਆਪਣੇ ਮਨ ਦੇ ਉਦਾਰੇ ਸ਼ਬਦ ਦਾ ਪਹਿਰਾ ਰੱਖੋ, ਨਿਤਨੇਮ ਐਸਾ ਬਣਾ ਲਓ। ਜੈ ਘਰ ਕੀਰਤਾ ਕੀ ਹੈ, ਜੋ ਗੁਰੂ ਕਾ ਘਰ ਹੈ, ਗੁਰੂ ਕੀ ਸਾਧ ਸੰਗਤ, ਉਸ ਵਿਚ ਮਿਲ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਕੀਰਤ ਆਖੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਆਖਿਆ ਕਰੋ, ਰਸਨਾ ਦੁਆਰਾ ਕੀਰਤਨ ਕਰਿਆ ਕਰੋ, ਗੁਰੂ ਕੀ ਬਾਣੀ ਦਾ ਕੀਰਤਨ
ਕਰੋ।
ਕੀਰਤਨ ਵੱਲੋਂ ਥੱਕ ਜਾਓ, ਸੁਣਦੇ ਹੋਇਆ ਬਹੁਤਾ ਸਮਾਂ ਹੋ ਜਾਵੇ ਤਾਂ ਫਿਰ ਕਰਤੇ ਤਾਂ ਹੋਏ ਵਿਚਾਰ, ਉਸ ਤੋਂ ਬਾਅਦ ਫਿਰ ਕਰਤੇ ਪਰਮੇਸ਼ਰ ਦੀ ਵਿਚਾਰ ਕਥਾ ਕਰਿਆ ਕਰੋ। ਸੋ ਕਰਤੇ ਦੀ ਵਿਚਾਰ, ਪਰਮੇਸ਼ਰ ਦੀ ਵਿਚਾਰ ਕਰੋ, ਸੱਤ ਆ ਸੱਤ ਦਾ ਨਿਰਣਾ ਕਰੋ, ਕੀਰਤਨ ਤੋਂ ਬਾਅਦ ਕਥਾ
ਕਰੋ।
ਫਿਰ ਜੇ ਵੀ ਕੀਰਤਨ ਆਪਣੇ ਸਿਮਰਨ ਕਰਦੇ ਤੋਂ ਮਨ ਥੱਕ ਜਾਵੇ ਤਾਂ ਕਹਿੰਦੇ ਤਿਸ ਘਰ ਵਿਚ ਫਿਰ ਗਾਵੋ ਸੋਹੇ ਦਾ ਜਸ, ਪਰਮੇਸ਼ਰ ਦਾ ਕੀਰਤਨ ਗਾਉਣਾ ਕਰੋ। ਜੇ ਕੀਰਤਨ ਤੋਂ ਫਿਰ ਰੱਜ ਜਾਓ ਤਾਂ ਫਿਰ ਸਿਮਰਿਓ ਸਿਰਜਣਹਾਰ, ਸਿਰਜਣਹਾਰ ਪਰਮੇਸ਼ਰ ਦਾ ਫਿਰ ਸਿਮਰਨ ਕਰਨ ਲੱਗ ਪਾਓ। ਕਿਸੇ ਵੀ ਮੌਕੇ ਤੇ ਮਨ ਨੂੰ ਵਿਹਲਾ ਨਾ ਰਹਿਣ ਦਿਓ। ਪਹਿਲੇ ਸਰੂਪ ਜੀ ਨੇ, ਸਤਿਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿਚ ਵੀ ਇਹੀ ਬਚਨ ਕੀਤੇ ਹਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ ਨਾਦ ਵਾਜੇ ਵਜਾ ਕੇ ਕੀਰਤਨ ਗਾਉਣ। ਜੇ ਕੀਰਤਨ ਗਾ ਕੇ ਰੱਜ ਜਾਣ ਤਾਂ ਫਿਰ ਵੇਦੰ, ਵੇਦ ਨਾਮ ਵਿਚਾਰ ਦਾ, ਵੇਦ ਨਾਮ ਗਿਆਨ ਦਾ ਹੈ, ਫਿਰ ਵਿਚਾਰ ਕਰੋ ਗਿਆਨ ਦੀ, ਉਹ ਕੀ ਹੈ ਕਥਾ ਕਰੋ। ਕਥਾ ਕਰਨ ਤੋਂ ਬਾਅਦ ਫਿਰ ਜੀ ਕੀਰਤਨ ਕਰ ਲਿਆ, ਕਥਾ ਕਰ ਲਈ, ਫਿਰ ਭਾਵੇਂ ਐਵੇਂ ਗੱਪਾਂ ਹੀ ਮਾਰ ਜੀ ਬਾਕੀ ਦੇ ਸਮਾਂ, ਕਹਿੰਦੇ ਨਹੀਂ, ਗੁਰਮੁਖ ਰਹਿ ਸਮਾਈ, ਫਿਰ ਗੁਰਮੁਖ ਦੀ ਗਿਣਤੀ ਉਸੇ ਆਨੰਦ ਦੇ ਵਿੱਚ, ਉਸੇ ਹੀ ਸਰੂਪ ਦੇ ਵਿੱਚ ਫਿਰ ਸਮਾਈ ਰਹੇ, ਬਾਕੀ ਦਾ ਸਮਾਂ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਗਿਣਤੀ ਜੁੜੀ ਰਹੇ। ਤੈ ਸਰੂਪ ਗੀਤ ਗਾਵੇ, ਤੈ ਸਰੂਪ ਧਿਆਨ ਲਾਵੇ, ਜਾਂ ਤਾਂ ਸਰੂਪ ਪਰਮੇਸ਼ਰ ਦੇ ਸਰੂਪ ਦੇ ਗੁਣਾਂ ਨੂੰ ਗਾਉਂਦਾ ਰਹੇ ਗੁਰੂ ਕਾ ਸਿੱਖ, ਜਾਂ ਉਸ ਸਰੂਪ ਦੇ ਵਿੱਚ ਧਿਆਨ ਜੋੜ ਕੇ ਮਸਤ ਹੋਇਆ ਰਹੇ। ਇਹ ਗੁਰੂ ਕੇ ਸਿੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਹੈ। ਸੋ ਮਨ ਖੁਦ ਹਰ ਤੇਰਾ ਨਹੀਂ ਵਿਸਾਸ, ਇਹ ਮਹਾਂ ਉਦਮਾਦਾ, ਹਰ ਕਾ ਪੈਥਰ ਤੋਂ ਛੁੱਟਾ ਜਾਓ ਉੱਪਰ ਲਾਦਾ, ਅੱਠ ਵਜੇ ਦੇ ਪਾਸੇ ਜਾਓ ਬਾਈ। ਸੋ ਇਸ ਪ੍ਰਕਾਰ ਮਨ ਜਿਹੜਾ ਖੋਟਾ ਹੈ, ਇਹ ਮਨਾ ਖੋਟਿਆ, ਤੇਰਾ ਕੋਈ ਭਰੋਸਾ ਨਹੀਂ ਹੈ, ਤੂੰ ਬੜਾ ਭਾਰੀ ਮਸਤ ਹੋਇਆ ਸੰਦਾ ਨਕਾਰਾਂ ਦੇ ਵਿੱਚ। ਅੱਜ ਆਗਿਆ ਹੋਈ ਸੀ ਕਿ ਸਵਾ ਸੱਤ ਤੋਂ ਸਵਾ ਕਥਾ ਹੋਣੀ ਹੈ, ਤਾਂ 15 ਮਿੰਟ ਲੇਟ ਲੱਗੇ। ਸੋ ਇਸ ਪ੍ਰਕਾਰ ਸੋ ਖਰ ਕਾ ਪੈਥਰ ਪਾਉ ਛੁੱਟਾ ਜੋ ਉੱਪਰ ਲਾਦਾ, ਸਿਆਣਾ ਘੁਮਿਆਰ ਜਦੋਂ ਖੋਤੇ ਨੂੰ ਲਿਆ ਕੇ ਬੰਨਦਾ ਹੈ ਤਾਂ ਉਹਨੂੰ ਪੈਖੜ ਪਾਉਂਦਾ ਹੈ, ਪੈਰ ਨੂੰ ਜਿਹੜਾ ਪਾਇਆ ਹੋਵੇ ਇਹ ਕੁੱਲੇ ਨਾਲ ਬੱਧਾ ਹੋਵੇ, ਉਹ ਪੈਖੜ ਖੋਲਣ ਤੋਂ ਪਹਿਲਾਂ ਉਹਦੇ ਉੱਪਰ ਛੱਟ ਲੱਗ ਦਿੰਦਾ ਹੈ, ਛੱਟ ਲਾਉਣ ਤੋਂ ਪਹਿਲਾਂ ਪੈਖੜ ਫਿਰ ਪਾ ਦਿੰਦਾ, ਜਿਸ ਕਰਕੇ ਖੋਤਾ ਖਰਾਬ ਨਾ ਕਰੇ। ਇਸੇ ਪ੍ਰਕਾਰ ਹਜ਼ੂਰ ਦੇ ਬਚਨ ਹਨ, ਖਰਚਾ ਪੈਥਰ ਤੋਂ ਛੁੱਟਾ ਜੋ ਉੱਪਰ ਲੱਗਦਾ, ਛੋਟੇ ਦਾ ਪੈਥਰ ਤਾਂ ਲਾਉਂਦੇ ਹਨ, ਤਾਂ ਉਹਨੂੰ ਛੱਡਦੇ ਹਨ ਜਦੋਂ ਉੱਪਰ ਪਹਿਲਾਂ ਛੱਟ ਲੱਗ ਲੈਂਦੇ ਹਨ। ਇਸੇ ਪ੍ਰਕਾਰ ਖਾਲਸਾ ਜੀ ਸਿਮਰਨ ਦਾ ਪੈਥਰ ਇਹਨੂੰ ਪਾ ਕੇ ਰੱਖਣਾ ਹੈ ਹਰ ਮੌਕੇ ਤੇ, ਤੇ ਸਿਮਰਨ ਰੂਪੀ ਪੈਥਰ ਤਦੋਂ ਲਾਉਣਾ ਹੈ ਜਦੋਂ ਕੀਰਤਨ ਰੂਪੀ ਛੱਟ ਇਹਦੇ ਉੱਪਰ ਪੈ ਜਾਵੇ। ਕੀਰਤਨ ਰੂਪੀ ਛੱਟ ਲਾਉਣ ਤੋਂ ਪਹਿਲਾਂ ਸਿਮਰਨ ਰੂਪੀ ਪੈਂਥਰ ਫਿਰ ਇਹਨੂੰ ਪਾ ਲੈਣਾ ਹੈ, ਫਿਰ ਇਹ ਮਨ ਕਾਬੂ ਵਿੱਚ ਰਹੇਗਾ, ਫਿਰ ਇਕਾਗਰ ਹੋਇਆ ਰਹੇਗਾ। ਸੋ ਇਸੇ ਪ੍ਰਕਾਰ ਕਹਿ ਰਹੇ ਹਨ ਸੱਚੇ ਪਾਤਸ਼ਾਹ ਜੀ, ਸਿਮਰੋ ਸਿਰਜਣਹਾਰੋ, ਸਿਰਜਣਹਾਰ ਪਰਮੇਸ਼ਰ ਦਾ ਸਿਮਰਨ ਕਰੋ ਫਿਰ ਗੁਰੂ ਕੇ ਪਿਆਰਿਓ।
ਤੁਸੀਂ
ਗਾਉਣਾ ਕਰੋ, ਮੇਰਾ ਜੋ ਨਿਰਭਉ ਪਰਮੇਸ਼ਰ ਹੈ, ਸਾਰੇ ਪ੍ਰਕਾਰ ਦੇ ਭੈ ਤੋਂ ਰਹਿਤ, ਸਾਰੇ ਪ੍ਰਕਾਰ ਦੇ ਡਰਾਂ ਤੋਂ ਰਹਿਤ, ਜੇ ਡਰ ਤੋਂ ਰਹਿਤ ਹੋਣਾ ਹੈ ਤਾਂ ਤੁਮ ਗਾਵੋ ਮੇਰੇ ਨਿਰਭਉ ਦਾ ਸੋਹਲਾ। ਹੇ ਗੁਰੂ ਕੇ ਸਿੱਖੋ, ਮੇਰਾ ਨਿਰਭਉ ਪਰਮੇਸ਼ੁਰ ਜੋ ਅਕਾਲ ਪੁਰਖ ਹੈ, ਉਸੀ ਪ੍ਰਾਪਤੀ ਕਰਾਉਣ ਵਾਲਾ ਇਹ ਸੋਹਲਾ ਕੀਰਤਨ ਸੋਹਲਾ ਗਾਇਆ ਕਰੋ, ਵਾ ਸੋਹਲਾ ਜਸ ਗਾਇਆ ਕਰੋ, ਸੋਹਲਾ ਆਨੰਦ ਦੇ ਦੇਣ ਵਾਲਾ ਜੋ ਗੁਰੂ ਦਾ ਕੀਰਤਨ ਹੈ ਤੇ ਗਾਇਆ ਕਰੋ। ਮੇਰੇ ਨਿਰਭਉ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਇਹ ਸੋਹਲਾ ਜਸ ਹਰ ਵੇਲੇ ਗੁਰੂ ਕੇ ਸਿੱਖੋ ਕੋ ਗਾਵੋ।
ਹਾਂ ਵਾਰੀ ਜਿਸ ਸੋਹਲਾ,
ਸੱਚੇ ਪਾਤਸ਼ਾਹ ਜੀ ਕੋਈ ਫਾਇਦਾ ਦੱਸੋ, ਕੋਈ ਲਾਭ ਦੱਸੋ। ਹਜ਼ੂਰ ਕਹਿੰਦੇ ਹਾਂ ਵਾਰੀ ਅਸੀਂ ਬਲਿਹਾਰ ਜਾਂਦੇ ਹਾਂ ਐਸੇ ਸੋਹਲੇ ਜਸ ਤੇ ਆਨੰਦ ਤੋਂ। ਜਿਸ ਸੋਹਲਾ ਜਿਸ ਕੀਰਤਨ ਦੇ ਗਾਉਣੇ ਕਰਕੇ, ਜਿਸ ਕੀਰਤਨ ਦੇ ਗਾਉਣੇ ਕਰਕੇ, ਜਿਸ ਸੰਤ ਦੇ ਗਾਉਣੇ ਕਰਕੇ, ਜਿਸ ਬਾਣੀ ਦੇ ਗਾਉਣੇ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਤੇ ਜਿਸ ਬ੍ਰਹਮਾਨੰਦ ਦੀ ਪ੍ਰਾਪਤੀ ਕਰਕੇ ਜਿਸ ਸੋਹਲਾ ਸਦਾ ਰਹਿਣ ਵਾਲਾ ਸੁੱਖ ਗੁਰੂ ਕੇ ਸਿੱਖੋ ਪ੍ਰਾਪਤ ਹੋਵੇਗਾ। ਉਹ ਸੁੱਖ ਜਿਹੜਾ ਫਿਰ ਦੁੱਖ ਨਾਹੀਂ, ਸਭ ਸੁੱਖ ਹੀ ਹੈ। ਇੰਦ੍ਰਿਤ ਸੁੱਖਾਂ ਦੇ ਵਿੱਚ ਦੁੱਖ ਜ਼ਰੂਰ ਹੈ, ਪਰ ਜਿਹੜਾ ਬ੍ਰਹਮਾਨੰਦ ਸੁੱਖ ਹੈ ਉਸ ਦੀ ਪ੍ਰਾਪਤੀ ਕਰਕੇ ਫਿਰ ਕਦੇ ਗੁਰੂ ਕੇ ਪਿਆਰਿਆਂ ਨੂੰ ਦੁੱਖ ਨਹੀਂ ਹੁੰਦਾ। ਇਹ ਸੁੱਖ ਆਇਆ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਗੁਰੂ ਦਾ ਸਿੱਖ, ਜਪਜੀ ਸਾਹਿਬ ਦਾ ਪਾਠ ਆਰੰਭ ਹੈ, ਪੰਜ ਪ੍ਰਵਾਨ ਦੀ ਪੌੜੀ ਤੇ ਪਹੁੰਚ ਗਿਆ ਤੋਂ ਦੋ ਫਾੜੇ ਹੋ ਗਏ ਹਨ ਸਰੀਰ ਦੇ, ਪਰ ਸੀਣੀ ਕੀਤੀ ਹੈ ਨਹੀਂ ਕੀਤੀ। ਬਾਕੀ ਦਾ ਸਾਰਾ ਪਾਠ ਜਿਵੇਂ ਦੋ ਗ੍ਰੰਥੀ ਸਿੰਘ ਮਹਾਰਾਜ ਜੀ ਤਾਬਿਆ ਬੈਠ ਕੇ ਭੋਗ ਪਾਉਂਦੇ ਹਨ, ਇਸ ਪ੍ਰਕਾਰ ਦੋ ਫਾੜਿਆਂ ਨੂੰ ਤੋਂ ਬਾਕੀ ਦਾ ਸਾਰਾ ਪਾਠ ਜਪਜੀ ਸਾਹਿਬ ਦਾ ਪਿਆ ਹੈ। ਨਹੀਂ ਕਿਸੇ ਪ੍ਰਕਾਰ ਦਾ ਦੁੱਖ ਲੱਗਾ, ਸਦਾ ਸੁੱਖ ਹੋ, ਸਦਾ ਰਹਿਣ ਵਾਲਾ ਸੁੱਖ ਪ੍ਰਾਪਤ ਹੈ। ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲਣ ਲੱਗੇ ਹਨ, ਤੇਰੀ ਕੀ ਇੱਛਾ ਹੈ? ਇਹਦਾ ਇੱਕੋ ਇੱਕ ਇੱਛਾ ਹੈ ਕਿ ਇਹ ਦੇਗੇ ਦੇ ਉੱਪਰ ਢੱਕਣ ਨਾ ਦੇ। ਉਹ ਕਹਿੰਦੇ ਕੀ ਕਾਰਨ? ਕਹਿੰਦੇ ਕਾਰਨ ਇਹ ਹੈ ਕਿ ਇਹਨਾਂ ਅੱਖਾਂ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਰਹਿਣ, ਤੇ ਉਹਨਾਂ ਦੇ ਚਰਨਾਂ ਵਿੱਚ ਮੇਰਾ ਨਿਵਾਸ ਹੋ ਜਾਵੇ। ਅੱਜ ਜਿੰਨੀ ਮਰਜ਼ੀ ਬਾਲ ਲਓ, ਦੇਗ ਤੋਂ ਬਾਲ ਲਓ, ਪਰਵਾਹ ਨਹੀਂ, ਪਰ ਇਹਨਾਂ ਨੇਤਰਾਂ ਦੇ ਨਾਲ ਇਹ ਦੋ ਲੈਣਾ ਮਤ ਕਹੋ। ਫਿਰ ਦੇਖਣ ਕੀ ਆਸ? ਦੇਗ ਉਬਲ ਰਹੀ ਹੈ, ਜਿਵੇਂ ਆਲੂ ਤੇ ਚੌਲ ਉਬਾਲੇ ਜਾਂਦੇ ਹਨ, ਇਸ ਪ੍ਰਕਾਰ ਭਾਈ ਸਾਹਿਬ ਜੀ ਦੀ ਚਰਬੀ ਢਲ ਢਲ ਕੇ ਵੱਖਰੀ ਹੋ ਰਹੀ ਹੈ। ਪਰ ਸੁਖਮਨੀ ਸਾਹਿਬ ਦੇ ਪਾਸ ਦੇ ਵਿੱਚ ਫਰਕ ਨਹੀਂ ਪਿਆ ਹੈ। ਇਹ ਸਦਾ ਰਹਿਣ ਵਾਲਾ ਸੁੱਖ ਪ੍ਰਾਪਤ ਹੈ ਜੋ ਸਿੱਖਾਂ ਨੂੰ ਜੋ ਗੁਰੂ ਕੀ ਬਾਣੀ ਪੜ੍ਹਦੇ ਰਹੇ ਹਨ। ਭਾਈ ਮਨੀ ਸਿੰਘ ਜੀ ਵਰਗਿਆਂ ਦਾ ਆਂਦਨ ਚੱਕਿਆ ਜਾਣ ਲੱਗਾ। ਪਹਿਲਾ ਵਾਰ ਗੁੱਟ ਤੇ ਕੀਤਾ ਹੈ ਜਲਾਦ ਨੇ, ਇਹਨੇ ਜਲਾਦ ਖੈਰ ਭਾਈ ਸਾਹਿਬ ਜੀ ਦਰਦ ਹੋਈ ਹੈ, ਜੇ ਤਕਲੀਫ ਹੋਈ ਹੈ ਤਾਂ ਮੁਸਲਮਾਨ ਬਣ ਗਿਆ, ਕਲਮਾ ਪੜ੍ਹ ਲੈ, ਮੂੰਹ ਸਿਰ ਮਨਾ ਲੈ, ਕੀ ਵੱਡੀ ਗੱਲ ਹੈ? ਸੋ ਇੱਕ ਪਾਸੇ ਇੰਨੀ ਤਕਲੀਫ ਸਹਾਰ ਲੱਗਾ ਹੈ, ਨਹੀਂ ਨਹੀਂ ਜਲਾਦ ਤੈਨੂੰ ਪਤਾ ਹੀ ਨਹੀਂ, ਤੈਨੂੰ ਤੇਰੇ ਮਾਲਕ ਦਾ ਹੁਕਮ ਕੀ ਹੈ? ਕਹਿੰਦੇ ਮੈਨੂੰ ਹੁਕਮ ਹੈ ਪੋਤਾ ਪੁੱਤ ਆਪਣੇ ਅੰਗ ਅੰਗ ਕੱਟਣ ਦਾ। ਫਿਰ ਕਹਿਣ ਲੱਗਾ ਤੂੰ ਆਪਣੇ ਮਾਲਕ ਦਾ ਹੁਕਮ ਨਹੀਂ ਮੰਨ ਰਿਹਾ। ਮੈਂ ਮੰਨ ਰਿਹਾ ਹਾਂ ਕਿ ਕੇਸ ਤੇ ਦਾੜਾ ਨਹੀਂ ਕਟਾਉਣੇ, ਕਲਮਾ ਨਹੀਂ ਪੜਨਾ, ਬਾਣੀ ਪੜ੍ਹਨੀ ਹੈ, ਅਕਾਲ ਪੁਰਖ ਦੀ ਮੋਹ ਨੂੰ ਤੋੜਨਾ ਭੰਨਣਾ ਨਹੀਂ। ਸੋ ਪਰ ਤੂੰ ਆਪਣੇ ਮਾਲਕ ਦਾ ਹੁਕਮ ਠੀਕ ਨਹੀਂ ਮੰਨ ਰਿਹਾ। ਆਹ ਮੇਰੀਆਂ ਉਂਗਲਾਂ ਨੇ ਪਹਿਲਾਂ ਤਿੰਨ ਤਿੰਨ ਤੋਤੇ ਤੈਨੂੰ ਕਰਕੇ ਚੌਥਾ ਵਾਰ ਗੁੱਟ ਤੇ ਕਰਨਾ ਚਾਹੀਦਾ ਸੀ। ਮੈਂ ਤੇਰੀ ਗਲਤੀ ਦੀ ਸੋਧ ਕਰਨ ਲੱਗਾ ਹੈ। ਖਾਲਸਾ ਜੀ, ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕੋਈ ਵੀ ਇੱਕ ਵੀ ਐਸੀ ਮਿਸਾਲ ਨਹੀਂ ਮਿਲੇਗੀ ਜਿਹੜਾ ਆਪਣੇ ਹੱਥੀ ਕਹਿ ਕਹਿ ਕੇ ਚਾਰ ਤੋਤੇ ਇਹਨੇ ਥਾਂ ਦੇ ਕਰਨੇ ਚਾਹੀਦੇ ਸਨ, ਇੱਕੋ ਤੋਤਾ ਕਿਉਂ ਕੀਤਾ ਹੈ? ਕਹਿ ਕਹਿ ਕੇ ਆਪਣੇ ਸਰੀਰ ਨੂੰ ਕਟਾਉਣ ਵਾਲੇ ਕੇਵਲ ਗੁਰੂ ਤੇ ਸਿੰਘ ਹੀ ਹੈ। ਕਾਪਰ ਕੀਰ ਬਹੁ ਸਾਰੇ, ਹਰ ਰੰਗ ਦਾ ਲਹਿ ਇਸ ਭਾਗਾ। ਦਰਜੀ ਦੇ ਪਾਸ ਬਹਿ ਕੇ ਜਿਵੇਂ ਕਹਿੰਦਾ ਹੈ ਕਿ ਮੇਰਾ ਇਹ ਕੱਪੜਾ ਚੋਲਾ ਕੁਰਤਾ ਇਹ ਉਹ ਕੈਂਚੀ ਦੇ ਨਾਲ ਕੱਪੜੇ ਨੂੰ ਕੱਟ ਕੱਟ ਕੇ ਲੀੜਾ ਲੀੜਾ ਕਰੀ ਜਾਂਦਾ ਹੈ। ਧੰਨ ਗੁਰੂ ਤੇ ਸਿੱਖ ਆਪਣੇ ਸਰੀਰ ਰੂਪੀ ਕੱਪੜੇ ਨੂੰ ਲੀੜਾ ਲੀੜਾ ਕਰਵਾ ਰਹੇ ਹਨ, ਆਨੰਦ ਵਿੱਚ ਲੀਨ ਬੈਠੇ ਹੋਏ। ਸੋ ਇਹ ਮਿਸਾਲ ਕੇਵਲ ਗੁਰੂ ਤੇ ਸਿੰਘਾਂ ਨੂੰ ਮਿਲ ਸਕੇ ਜੀ, ਦੁਨੀਆਂ ਵਿੱਚੋਂ ਹੋਰ ਕਿਸੇ ਦੀ ਨਹੀਂ। ਤੋ ਉਹ ਜਲਾਲ ਸ਼ਰੀਰ ਬਲਾਸ ਵਿੱਚ ਲਿਖਿਆ ਹੋਇਆ ਉਹ ਜਲਾਲ ਜਲਾਲ ਪੁਣਾ ਹੀ ਛੱਡ ਗਿਆ। ਕਹਿਣ ਲੱਗਾ ਧੰਨ ਗੁਰੂ ਕੇ ਸਿੰਘਾ, ਮੈਂ ਤੇਰੇ ਵਰਗਿਆਂ ਨੂੰ ਸ਼ਰੀਰ ਕਰਕੇ ਖਬਰੇ ਕਿੱਥੇ, ਅੱਗੇ ਕਿਹੜੇ ਪਾਪ ਦਾ ਕਾਰਨ ਮੈਂ ਇਸ ਸਥਿਤੀ ਤੇ ਲੱਗਾ, ਪਰ ਐਡੇ ਬ੍ਰਹਮ ਗਿਆਨੀ ਨੂੰ ਮੈਥੋਂ ਨੀ ਮਾਰਿਆ ਜਾ ਸਕਦਾ। ਹੋਰ ਜਾਹਲ ਆਦਮੀ ਉੱਠ ਕੇ ਭਾਈ ਸਾਹਿਬ ਨੂੰ ਸ਼ਰੀਰ ਕਰਨ ਲੱਗਾ, ਤੋਤਾ ਤੋਤਾ ਆਪਣਾ ਹੀ ਕਰਵਾਇਆ ਹੈ ਗੁਰੂ ਕੇ ਸਿੰਘ ਨੇ। ਇਸ ਪ੍ਰਕਾਰ ਖਾਲਸਾ ਦੀ ਸੁਖ ਵਿੱਚ ਫਰਕ ਨਹੀਂ ਪਿਆ, ਇਸ ਦਾ ਨਾਮ ਹੈ ਸੁਖ। ਸੋ ਹਉ ਵਾਰੀ ਜਿਸ ਸੋਏ ਦਾ ਸਦਾ ਸੁਖ ਹੋਵੇ। ਅਗੂ ਮਲਹਾਰ ਜਾਈ ਹਜੂ ਸਿੰਘ ਅਜੂ ਸੋਹਣੇ ਜਾਤੋ, ਜਿਸ ਕਰਕੇ ਸਦਾ ਰਹਿਣ ਵਾਲਾ ਸੁਖ ਪ੍ਰਾਪਤ ਹੋਣਾ ਹੈ। ਜਿਨ੍ਹਾਂ ਨੇ ਸੋਹਲਾ ਪੜ੍ਹ ਕਰਕੇ ਗੁਰੂ ਕੀ ਬਾਣੀ ਹੰਸਾ ਵਾਰ ਦਿੱਤੀ ਹੈ, ਹੰਸਾ ਵਰਗ ਦਿੱਤੀ ਹੈ, ਹੰਸਾ ਰੋਕ ਦਿੱਤੀ ਹੈ, ਉਹਨਾਂ ਨੂੰ ਸਦਾ ਰਹਿਣ ਵਾਲਾ ਸੁਖ ਪ੍ਰਾਪਤ ਹੋਇਆ ਹੈ। ਸੋ ਜਿਨ੍ਹਾਂ ਨੇ ਸੋਹਲਾ ਗੁਰੂ ਕੀ ਬਾਣੀ ਨੂੰ ਗਾਇਆ ਹੈ, ਹਜ਼ੂਰ ਕਹਿੰਦੇ ਅਸੀਂ ਉਹਨਾਂ ਤੋਂ ਮਾਰਨੇ ਪਰਿਵਾਰਨੇ ਜਾਂਦੇ। ਜਿਨ੍ਹਾਂ ਨੇ ਗੁਰੂ ਦਾ ਸੋਹਲਾ ਜਸ ਗਾ ਗਾ ਕੇ ਗੁਰੂ ਕੀ ਬਾਣੀ ਪੜ੍ਹ ਕਰਕੇ ਸਦਾ ਰਹਿਣ ਵਾਲਾ ਆਤਮਾ ਨੂੰ ਸੁਖ ਪ੍ਰਾਪਤ ਕੀਤਾ ਹੈ, ਐਸੇ ਸੋਹਲੇ ਜਸੋ ਅਸੀਂ ਵੀ ਵਾਰਨੇ ਪਰਿਵਾਰਨੇ ਕੁਰਬਾਨ ਜਾਂਦੇ ਹੈ, ਜਿਸ ਕਰਕੇ ਸਦਾ ਰਹਿਣ ਵਾਲਾ ਸੁਖ ਇਹ ਗੁਰੂ ਤੋਂ ਕਿੱਥੇ ਪ੍ਰਾਪਤ ਹੁੰਦਾ ਹੈ। ਜੇ ਸਦਾ ਸੁਖ ਚਾਹੁੰਦੇ ਹੋ ਤਾਂ ਸੋਹਲਾ ਜਸ ਗਾਇਆ ਕਰੋ। ਵਿਸ਼ਰਾਮ ਦੇ ਕੇ ਕਹਿੰਦੇ ਹਨ ਉਹ ਪਰਮੇਸ਼ਰ ਨਿਤ 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 ਰਹਿਣ ਵਾਲਾ ਜਿਹੜਾ ਪਰਮੇਸ਼ਰ ਹੈ, ਹਮੇਸ਼ਾ ਰਹਿਣ ਵਾਲਾ, ਸਦਾ ਸਿਰ ਸੱਚਾ ਸਤ ਰੂਪ, ਆਦਿ ਸੱਚ, ਜੁਗਾਦ ਸੱਚ, ਹੈ ਕੀ ਸੱਚ, ਨਾਨਕ ਹੋ ਸੂਚੀ ਸੱਚ, ਉਹ ਨਿਤ ਰਹਿਣ ਵਾਲਾ ਪਰਮੇਸ਼ਰ ਨਿਤ ਜਿਹੜੇ ਸੰਭਾਲੀਏ ਨੇ, ਉਹ ਹਮੇਸ਼ਾ ਆਪਣੇ ਜੀਆਂ ਦੀ ਸੰਭਾਲ ਕਰਦਾ ਹੈ, ਸਾਰਿਆਂ ਨੂੰ ਰੋਜੀ ਦਿੰਦਾ ਹੈ, ਪਰਮੇਸ਼ਰ ਸਾਰਿਆਂ ਦੀ ਸੰਭਾਲ ਆਪ ਕਰਦਾ ਹੈ। ਉਹ ਸਾਰਿਆਂ ਨੂੰ ਰੋਜੀ ਦੇਣ ਹਾਲ ਪਰਮੇਸ਼ਰ ਉਹ ਤੁਹਾਡੇ ਵੱਲ ਵੀ ਹੋ ਗੁਰੂ ਕੇ ਸਿੱਖੋ ਵੇਖੇਗਾ, ਮੇਰ ਕਰੇਗਾ। ਵਾ ਇਸੇ ਪ੍ਰਕਾਰ ਨਿਤ ਨਿਤ ਜੀਅੜੇ ਸੰਭਾਲੀਆਂ ਨੇ, ਹੇ ਜੀਅੜੇ, ਹੇ ਗੁਰੂ ਕੇ ਸਿੱਖੋ ਜੀਵੋ, ਨਿਤ ਨਿਤ ਉਸ ਪਰਮੇਸ਼ਰ ਨੂੰ ਚਾਹੀਦਾ ਹੈ ਕਿ ਆਪਾਂ ਨੂੰ ਸੰਭਾਲੀਏ, ਯਾਦ ਕਰੀਏ। ਫਿਰ ਦੇਖਿਆ ਜਾ ਦੇਵਨਹਾਰ, ਦੇਵਨਹਾਰ ਪਰਮੇਸ਼ਰ ਦਾਤਾਂ ਦੇਣ ਵਾਲਾ, ਬ੍ਰਹਮ ਗਿਆਨ ਦੇਣ ਵਾਲਾ, ਜੀਵਨ ਮੁਕਤੀ ਦੇਣ ਵਾਲਾ, ਨਾਮ ਦੀ ਦਾਤ ਦੇਣ ਵਾਲਾ, ਉਹ ਕਿਰਪਾ ਭਾਈ ਨਿਗਾਹ ਨਾਲ ਫਿਰ ਆਪਣੇ ਵੱਲ ਤੱਕੇਗਾ ਜਦੋਂ ਤੁਹਾਨੂੰ ਯਾਦ ਕਰਾਂਗੇ। ਸੋ ਨਿਤ ਨਿਤ ਜੀਅੜੇ ਸੰਭਾਲੀਏ ਨੇ, ਦੇਖਿਆ ਜਾ ਦੇਵਨਹਾਰ। ਇਸ ਪ੍ਰਕਾਰ ਜਿਹੜਾ ਨਿਕਾ ਭਗਤੀ ਜਿਹੜਾ ਵੀ ਜੀਵ ਜੀਅੜੇ ਦਿਨੋਂ ਲਾ ਕੇ ਪਰਮੇਸ਼ਰ ਚੇਤੇ ਕਰੇਗਾ, ਉਹ ਦੇਵਨਹਾਰ ਪਰਮੇਸ਼ਰ ਦੇ ਸਰੂਪ ਨੂੰ ਵੇਖ ਲਵੇਗਾ, ਉਹਨੂੰ ਸਾਕਸ਼ਾਤ ਹੋ ਜਾਵੇਗਾ ਉਹ ਸਰੂਪ। ਸਿੱਖ ਤੇਰੇ ਤਾਈ ਦੱਸਦੇ ਹਾਂ ਜੇ ਸਰੂਪ ਤੈਨੂੰ ਦਿਸ ਪਵੇ ਤਾਂ ਉਸ ਸਰੂਪ ਦੇ ਅੰਤ ਪਾਉਣ ਵੱਲ ਕਿਤੇ ਇਸ ਪਾਸੇ ਵੱਲ ਨੂੰ ਨਾ ਲੱਗ ਪਵੇ, ਉਹਦਾ ਅੰਤ ਨੂੰ ਪਾਇਆ ਜਾਣਾ, ਉਸ ਆਨੰਦ ਨੂੰ ਕੀ ਲੀਨ ਹੋਣੀ, ਹੋਰ ਪਿੱਛਾ ਸੰਕਲਪਨਾ ਕਰ ਲੈਣੀ ਤੇ ਮੈਂ ਰੱਬ ਦਾ ਅੰਤ ਵੀ ਪਾ ਲਵਾਂ, ਕਿਉਂਕਿ ਤੇਰੇ ਦਾਨਾ ਕੀਮਤ ਨਾਮ ਪਵੇ। ਤੇਰੇ ਤਾਈ ਦੱਸਦੇ ਹਾਂ ਉਸ ਪਰਮੇਸ਼ੁਰ ਦੇ ਦਿੱਤੇ ਦਾਨਾ ਦਾਨ ਦੀ ਕੀਮਤ ਨਹੀਂ ਪਾਈ ਜਾ ਸਕਦੀ, ਕਿੱਡਾ ਵੱਡਾ ਦਾਨ ਪਰਮੇਸ਼ੁਰ ਨੇ ਦਿੱਤਾ ਹੈ। ਸੋ ਰਮਈਆ ਕੇ ਗੁਣ ਕੇ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੇ ਸਾਲ ਸਵਾਰ ਸੁਧਾਰਿਆ, ਗਰਭ ਅਗਨ ਮਹਿਜਰ ਉਧਾਰਿਆ, ਬਾਰ ਵਿਵਸਥਾ ਤੁਰਿਆ ਪਿਆਰਾ ਦੂਧ, ਘਰ ਗੋਗਲ ਭੋਜਨ ਸੁਖੂਦ, ਬਿਰਗ ਪਾਇਆ ਉਪਰ ਸਾਜ ਪੈਣ, ਮੁਖ ਅਪਿਆਓ ਦਾਸ ਕਉ ਦੇਸ ਦਾਇਨ, ਇੰਨੀਆਂ ਦਾਤਾਂ ਜਿਸ ਪਰਮੇਸ਼ੁਰ ਨੇ ਦਿੱਤੀਆਂ ਹਨ ਖਾਲਸਾ ਜੀ, ਸੋ ਕਿਹੜੀ 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 ਦਾਤ ਜਿੰਨੇ ਕੀ ਦਾਤ ਪਰਮੇਸ਼ੁਰ ਨੇ ਦਿੱਤੀ, ਸਾਰੀਆਂ ਦਾਤਾਂ ਜਿਸ ਪਰਮੇਸ਼ੁਰ ਨੇ ਦਿੱਤੀਆਂ ਹਨ, ਇਹ ਤੇਰੇ ਦਾਨਾ ਕੀਮਤ ਨਾਮ ਪਵੇ, ਇਸ ਪਰਮੇਸ਼ੁਰ ਦੇ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪਾਈ ਜਾ ਸਕਦੀ। ਹਵਾ ਦਾ ਕੋਈ ਮੁੱਲ ਹੈ ਭਾਈ, ਲੋਕੀ ਯਤਨ ਕਰਦੇ ਨੇ ਪੱਖਿਆਂ ਦੇ ਨਾਲ ਹਵਾ ਲੈਂਦੇ ਨੇ, ਪਰ ਇਹ ਪੱਖਿਆਂ ਦੀ ਹਵਾ ਵੀ ਅਤਿਅੰਤ ਗਰਮੀ ਦੇ ਵਿੱਚ ਇਹ ਵੀ ਗਰਮ ਹੋ ਜਾਂਦੀ ਹੈ, ਇਹ ਵੀ ਕੰਮ ਨਹੀਂ ਦਿੰਦੀ। ਜਿਹੜੀ ਰੱਬ ਵੱਲੋਂ ਚਲਾਈ ਹੋਈ ਹਵਾ ਹੈ, ਠੰਡੀ ਠੰਡੀ, ਹੌਲੀ ਹੌਲੀ, ਸੁਗੰਧੀ ਵਾਲੀ ਹਵਾ, ਇਹਦਾ ਕੋਈ ਮੁੱਲ ਦੇ ਸਕਦਾ ਫਿਰ ਸਾਰੀ ਦੁਨੀਆਂ ਨੂੰ, ਫਿਰ ਸਾਰੇ ਨੇ ਸਵਾਸ ਹੀ ਜਿਸ ਵਿੱਚ ਰੱਖ ਦਿੱਤੇ ਨੇ, ਪਾਣੀ ਦਾ ਤੇ ਮੋਲਾ ਲੋਕੀ ਯਤਨ ਕਰਦੇ ਨੇ, ਦੂਰੋਂ ਮੰਗਾ ਮੰਗਾ ਕੇ ਪਾਣੀ ਚੰਗਾ ਪੀਣ ਦਾ ਯਤਨ ਕਰਦੇ ਹਨ। ਪਰਮੇਸ਼ੁਰ ਦਾ ਦਿੱਤਾ ਹੋਇਆ ਪਾਣੀ ਸਾਰਿਆਂ ਨੂੰ ਜਿਹੜਾ ਇਸ ਦਾ ਕੋਈ ਮੁੱਲ ਹੈ, ਅੱਜ ਪਰਮੇਸ਼ੁਰ ਨੇ ਪੈਦਾ ਕੀਤੀ ਇਸ ਦਾ ਕੋਈ ਮੁੱਲ ਹੈ। ਇਸੇ ਪ੍ਰਕਾਰ ਹੋਰ ਕਿੰਨੇ ਅੰਗ ਪ੍ਰਤੰਗ ਸੰਬੰਧੀ ਉਸ ਆਪਾਂ ਨੂੰ ਦਿੱਤੇ, ਇਹਨਾਂ ਦਾ ਕੀ ਖਾਲਸਾ ਜੀ ਆਪਾਂ ਮੁੱਲ ਦੇ ਸਕਦੇ ਹਾਂ। ਹੈ ਇੱਕ ਇੱਕ ਤੇਲ ਦਾ ਅੰਬੜਾ, ਇੱਕ ਇੱਕ ਪਰਮੇਸ਼ੁਰ ਦੇ ਤੇਲ ਪਦਾਰਥ ਦੇ ਬਰਾਬਰ ਵੀ ਅਸੀਂ ਨਹੀਂ ਪਹੁੰਚ ਸਕਦੇ, ਨਹੀਂ ਮੁੱਲ ਪਾ ਸਕਦੇ ਹਾਂ। ਇਹ ਪਰਮੇਸ਼ੁਰ ਤੇਰੇ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪਾਈ ਜਾ ਸਕਦੀ
ਹੈ।
ਸ਼ੁਮਾਰ ਗਿਣਤੀ ਕਰ ਸਕੇ, ਉਹਦਾ ਕੋਈ ਅੰਤ ਲਾ ਸਕੇ, ਉਹਨੂੰ ਗਿਣਤੀ ਹਿੰਸਿਆਂ ਦੇ ਨਾਲ ਸ਼ੁਮਾਰ ਗਿਣਤੀ ਕਰਕੇ ਉਹ ਗਿਣ ਸਕੇ, ਉਹਦੇ ਦਿੱਤੇ ਹੋਏ ਦਾਨ ਦਾ ਹੀ ਮੁੱਲ ਨਹੀਂ ਪਾਇਆ ਜਾ ਸਕਦਾ। ਦਾਤੇ ਦਾ ਕੌਣ ਹੈ ਜਿਹੜਾ ਅੰਤ ਪਾ ਲਵੇਗਾ, ਨਹੀਂ ਪਾ ਸਕਦਾ। ਇਸੇ ਪ੍ਰਕਾਰ ਹਰ ਸਾਰੀ ਲੋਕਾਂ ਨੇ ਦਾਨ ਦਿੱਤੇ, ਪਰਸ਼ੁਰਾਮ ਨੇ ਦਾਨ ਦਿੱਤਾ ਬ੍ਰਾਹਮਣਾਂ ਨੇ ਪਾਈ, ਇੱਕੀ ਵਾਰੀ ਛੱਤਰੀ ਮਾਰ ਕੇ ਉਹਨਾਂ ਦੇ ਖੂਨ ਦੇ ਪਿੰਡ ਦੇ ਵਿੱਚ ਲਾਤਾ ਤੇ ਬ੍ਰਾਹਮਣਾਂ ਨੂੰ ਰਾਜ ਦਿੱਤਾ। ਪਰ ਅਖੀਰ ਫਿਰ ਵੀ ਵਿਚਾਰੇ ਗੜਵੀ ਹੱਥ ਚ ਫੜ ਕੇ ਮੰਗਦੇ ਵੇਖ ਕੇ ਪਰਸ਼ੁਰਾਮ ਰੋਗਾ ਚਾਹਿਆ। ਇਸੇ ਪ੍ਰਕਾਰ ਸ੍ਰੀ ਰਾਮ ਚੰਦਰ ਜੀ ਨੇ ਦਾਨ ਦਿੱਤਾ, ਉਹ ਪੋਤਰੇ ਪੜੋਤਰੇ ਚੌਥੀ ਪੰਜਵੀਂ ਪੀੜ੍ਹੀ ਤੱਕ ਕੇਵਲ ਪਹੁੰਚਿਆ। ਹੋਰ ਬੜਿਆਂ ਬੜਿਆਂ ਨੇ ਦਾਨ ਦਿੱਤੇ ਪਰ ਥੋੜੇ ਚ ਸਮੇਂ ਤੱਕ ਹੋਰ ਹੈ। ਤੁਹਾਨੂੰ ਸਰਗੀ ਸੱਚੇ ਪਾਤਸ਼ਾਹ ਨੇ ਦਾਨ ਦਿੱਤਾ ਹੋਇਆ ਖਾਲਸਾ ਜੀ, ਤੇ ਕਰੋੜਾਂ ਖੰਡ ਬ੍ਰਹਿਮੰਡ ਭੋਗ ਰਹੇ ਹਨ, ਤੇ 20 ਰੁਪਈਏ ਦਾਨ ਦਿੱਤਾ ਸੀ, 20 ਰੁਪਈਏ ਵੀ ਜਿਸਨੇ ਸਰਗੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਉਹ ਦਿੱਤਾ ਹੋਇਆ ਦਾਨ ਉਹ ਜਿੱਥੇ ਤੱਕ ਫਾਈ ਭੂਤ ਹੈ ਕਿ ਹੋਵੇਗਾ, ਜਦੋਂ ਤੱਕ ਦੁਨੀਆਂ ਗੁਰੂ ਕੇ ਲੰਗਰ ਅਤੁੱਟ ਚੱਲਦੇ ਰਹੇਗੇ। ਦਸਮ ਪਾਤਸ਼ਾਹ ਦੇ ਬਚਨਾਂ ਜੋ ਤਾਂ ਕੋਈ ਮਾਰਗ ਮੈਂ ਆਏ, ਦੂਸ ਪੂਸ ਕਦੀ ਮੈਂ ਸੰਤਾਏ। ਦਸਮ ਪਾਤਸ਼ਾਹ ਦੇ ਬਚਨਾਂ ਜੋ ਗੁਰੂ ਨਾਨਕ ਸਾਹਿਬ ਦੇ ਪੰਥੀ ਪ੍ਰਾਰ ਚੱਲੇਗਾ, ਨਾਨ ਦੁੱਖ ਨਾਨ ਭੁੱਖ ਕਦੇ ਸਤਾਵੇ ਜੀ ਨੇ, ਜੋ ਕਦੇ ਨਹੀਂ ਪ੍ਰਾਣ ਸੰਤਾਏ, ਫਿਰ ਪੰਛੀ ਅਕਾਲ ਵੀ ਕਦੇ ਸਤਾਵੇਗਾ। ਤਾਂ ਗੁਰੂ ਸੱਚੇ ਪਾਤਸ਼ਾਹ ਨੇ ਦਾਤ ਕਿਹੜੀ ਕਿਹੜੀ ਦਾਤ ਦਿੱਤੀ, ਕਿਹੜੇ ਕਿਹੜੇ ਪਾਸੇ ਦੇਣ ਲੱਗੀਏ, ਬਾਣੀ ਦੀ ਦਾਤ ਖਾਲਸਾ ਜੀ ਨੇ ਕਿੱਡੀ ਵੱਡੀ ਭਾਰੀ ਹੈ, ਉਹ ਵੀ ਮੁੱਲ ਪਾ ਸਕਦਾ, ਇੱਕ ਸ਼ਬਦ ਦਾ ਇੱਕ ਅੱਖਰ ਦਾ ਮੁੱਲ ਵੀ ਨਹੀਂ ਕੋਈ ਪਾ ਸਕਦਾ, ਕਿੱਡੀ ਵੱਡੀ ਦਾਤ ਦੇ ਦਿੱਤੀ। ਬਾਕੀ ਦੇ ਧਾਰਮਿਕ ਗ੍ਰੰਥ ਸਾਰਿਆਂ ਨੂੰ ਨਮਸਕਾਰ ਹੈ, ਸਭ ਸਾਡੇ ਸਤਕਾਰ ਯੋਗ ਹਨ, ਕਿਸੇ ਤੋਂ ਵੀ ਨਫ਼ਰਤ ਨਹੀਂ, ਆਪਣੇ ਆਪਣੇ ਥਾਂ ਸਭ ਚੰਗੇ ਹਨ, ਸੁਚੱਜੇ ਹਨ। ਪਰ ਜੋ ਉਹ ਉਚਾਰੇ ਹੋਏ ਹਨ ਉਹ ਜੀਵ ਸਿਰ ਸਹਿਣ, ਉਹ ਇੱਥੋਂ ਦੇ ਲੋਕਾਂ ਨੂੰ ਉਚਾਰੇ ਹੋਏ ਨੇ, ਉਹ ਸੁਣਕੇ ਨਹੀਂ, ਉਹ ਪਰਮੇਸ਼ੁਰ ਦੇ ਪਾਸੇ ਸਾਧਨ ਵਿੱਚੋਂ ਨਹੀਂ ਉਚਾਰਨ ਹੋਏ ਹੋਏ, ਉਹ ਗੁਰੂ ਦੀ ਬਾਣੀ ਹੈ। ਕੇਵਲ ਜੇ ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਚਾਈ, ਬਾਕੀ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਸਤਕਾਰ ਯੋਗ ਹਨ, ਕਿਸੇ ਦੀ ਨਰਾਦਰੀ ਤੇ ਨਫ਼ਰਤ ਨੂੰ ਸਾਡੇ ਮਨ ਵਿੱਚ ਗੁਰੂ ਦੇ ਸਿੱਖਾਂ ਨੇ ਮਨ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਉਹ ਸਤਕਾਰ ਹੈ ਮਨ ਵਿੱਚ। ਪਰ ਖਾਲਸਾ ਜੀ ਕਿਸੇ ਵੀ ਧਾਰਮਿਕ ਪੁਸਤਕ ਨੂੰ ਗੁਰੂ ਪਦਵੀ ਨਹੀਂ ਮਿਲੀ, ਇਹ ਗੁਰੂ ਪਦਵੀ ਕੇਵਲ ਗੁਰੂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰ ਪਦਵੀ ਹੈ। ਸੋ ਐਡੀ ਵੱਡੀ ਦਾਤ ਸਤਿਗੁਰੂ ਜੀ ਨੇ ਦੇ ਦੇਣੀ, ਫਿਰ ਕਈ ਵਾਰੀ ਅੱਗੇ ਮਿਲਦਾ ਹੋ ਹੀ ਚੁੱਕਾ ਹੈ, ਵੇਦਾਂ ਨੂੰ ਸ਼ੂਦਰ ਜਾਤੀਆਂ ਵਾਲੇ ਪੜ੍ਹ ਨਹੀਂ ਸਮਝ ਸਕਦੇ, ਤੇ ਕੁਰਾਨ ਨੂੰ ਸਭਾ ਨਾਲ ਮੁਸਲਮਾਨ ਕੇਵਲ ਪੜ੍ਹਦੇ ਨੇ ਤੇ ਹਿੰਦੂ ਕਦੇ ਪੜ੍ਹਦੇ ਨਹੀਂ। ਪਰ ਸਾਨੂੰ ਗੁਰੂ ਦੀ ਬਾਣੀ ਨੂੰ ਖਾਲਸਾ ਜੀ ਸਾਰੀ ਦੁਨੀਆ ਅੱਜ ਪੜ੍ਹਨਾ ਸ਼ੁਰੂ ਕਰ ਰਹੀ ਹੈ, ਤੇ ਇਹ ਕਹਿ ਰਹੇ ਨੇ ਕਿ ਇਹ ਜੋ ਬਾਣੀ ਸਾਡੇ ਪਾਸ ਹੁੰਦੀ ਤਾਂ ਅਸੀਂ ਸਾਰੀ ਦੁਨੀਆ ਵਿੱਚ ਇਸ ਬਾਣੀ ਦਾ ਪ੍ਰਚਾਰ ਕੀਤਾ ਹੋਇਆ, ਪੜ੍ਹ ਪੜ੍ਹ ਕੇ ਚੁੱਪ ਜੋੜ ਜੋੜ ਕੇ ਉਹਦੇ ਅਫਸੋਸ ਕਰਦੇ ਹਨ ਕਿ ਗੁਰੂ ਦੀ ਬਾਣੀ ਦਾ ਸਾਰੀ ਦੁਨੀਆ ਵਿੱਚ ਪ੍ਰਚਾਰ ਕਿਉਂ ਨਹੀਂ ਹੋਇਆ। ਹੁਣ ਬੜੀ ਤੇਜ਼ੀ ਦੇ ਨਾਲ ਆਪੇ ਆਪਣੀ ਬੋਲੀ ਵਿੱਚ ਗੁਰੂ ਦੀ ਬਾਣੀ ਦੇ ਆਪ ਸਮੇਖ ਲੇਖ ਕੇ ਲੋਕੀ ਪੜ੍ਹ ਕੇ ਸਾਰੇ ਹੋ ਰਹੇ ਹਨ। ਐਡੀ ਵੱਡੀ ਦਾਤ ਤੇ ਮਹਾਰਾਜ ਸਾਹਿਬ ਦੇ ਸਰੋਵਰਾਂ ਨੂੰ ਕਿੱਡੀ ਵੱਡੀ ਦਾਤ, ਜਿੱਥੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ, ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਾਤਾ ਕਈਆ ਹਰਸ ਹੋਇਆ। ਕਾਵਾਂ ਤੋਂ ਵੀ ਹਰਸ ਬਣਾਉਣ ਵਾਲੇ ਗੁਰੂ ਕੇ ਸਰੋਵਰ, ਉਹ ਰੋਗ ਲੇਖਣ ਵਾਲੇ ਗੁਰੂ ਕੇ ਸਰੋਵਰ, ਬਾਣੀ ਸਾਹਿਬ ਰਸ ਦਿੱਤੇ ਸੱਚੇ ਪਾਤਸ਼ਾਹ ਜੀ ਨੂੰ 84 ਮੇਖਣ ਵਾਸਤੇ,
तो फिर हरिमंदर साहब खालसा जी एडी वड्डी धारी बस पूरे की कोई भी आवे हरेक जिते सरकार से हरेक की दात मिलती है लंगर राजपुत हरेक ही इतने आके सके फिर ठंडे अमृत की दात जैसा सतगुरु सुनेगा ऐसे ही मैं जीते लिखड़े आने ना प्रभु हर दरगाह का दुखी हर नामो मंत्र बढ़ाएगा कटे हमारे नानक सतगुरु किला मिला गिर सदा पासूर क्यों जगन विछड़े जीवन कल्याण करने वास्ते अमृत की दात दे दी फिर सच्चे पातशाह महाराज साहब जी ने खालसा जी जिथे अहिंसो करमा करमा चुके हिंदे संत हिंदुस्तान की इज्जत मिटी जा रही थी लेकिन इज्जत मिट के लै जाते कदे कदे तो जाके मुर्गी के चार पैसे तो हिंदुस्तान एक तगड़ के लिया हुई नौजवान कुड़ी के दो पैसे एक कदे इतने देखिए तो ऐनी मरादी जिते हो रही थी धन गुरी सोने पार चल किसी बस की शस्त्र बस करके सौ रखा देश की रक्षा कौम की रक्षा मजलूमा की सहायता जुर्म का नाश करने वास्ते तो सुता हुआ दूर राष्ट्र जगा के आदमी किसी वीडी तारीफ देने दी कोई होर ऐसी बात दे सकता नहीं दे सकता फिर किसी बात कि दान किया सरबंस वार दिता तो पन्ने सूर दे सवार नामो शरीफ के किन्ना दान दिता हिंद की चादर बने सारे हिंद धर्म की आप जी रक्षा की दसम शरीफ परिवार वार दिता अमृत की दात दे परमेश्वर रीति बना लिता खालसे ने तो एडिया वडिया भारी दात दे दाना कीमत नाम पड़े महाराज साहब के दिते हुए दान का खालसा भी कीमत नहीं पाई जा सकती है इस बात कर दी नानक साहब दस तरीकों जो आप प्रगट होने की शुमार गिनती को गिन सकता है तो इस प्रकार जी देख उस परमेश्वर के अंत पाने का यत्न न करूं तो उसे दानों की कीमत न पवे और दानों की कीमत नहीं पैनी दानों की एक खालसा जी दाने होंगे एक दाने दिवाने होंगे एक दाने दिवाने मस्ताने होंगे तो उन्होंने कीमत नहीं पाई जानी दाने खालसा जी गुरु घर जोड़े अंदरों लोग नहीं चुकन देंगे अंदरों सुरत सिमरन वाले नहीं चुकन देंगे तो बारे सारे प्रकार के विहार कर देंगे सामू प्रतीक लोग विहार खचत ने विहार लीन ने तो पर ऐसे परमेश्वर के प्यारे दाने अकलबंद होंगे है हो नजीत सदाए गए और रब के पास पहुंचे होंगे ने तो इस प्रकार वो गुरु के प्यारे जिन्होंने बारे कहा है तो बुले ने उनके दो मोल रब दे तो बारे आम नहीं होंगे भी चुप क्या नहीं पर रब के कोल पहुंचे होंगे कभी जो बचे हैं परमेश्वर के पास पहुंचे हो पर दूजिया के कमी कदम आवाज नहीं पैन पी पता ही नहीं लगन मिले जिन खून आदमी सारे दूसरे ने कदे नहीं दसेगा मेरे पास आना है तो परमेश्वर के प्यारे कदे उच्ची गल नहीं करते कदे नहीं दसेंगे अपने गुणा ने कदे ना प्रगट कर लेंगे अपनी अवस्था के बारे कदे दीवा ना मार ले तो उन्होंने बारे बचन हैं दीसाए सब माए सब तेरे कार ब्रह्म का ओ प्यार करते ये सानू देखते हर सारे तुरदे फिरदे बहदे बोलते चलते विहार करते पर सब तो रहते जिन्हों करके वो सारे नाले रह कहन दूर हैं क्योंकि अंदरों पार ब्रह्म का ओ ध्यान करते तो परमेश्वर का ध्यान जिन्हें करते हैं विचे देह दुर्बचन उदासी जो कवन रहे विच पानी हो बारह विहारा में भी फर्क नहीं पैन देंगे ਉਹ ਕਾਬੇ ਬੀਬੀ ਚੰਦ ਵਰਗੇ ਸੀਰ ਨੇ। ਬਾਹਰਲਾ ਕਿਹੜਾ ਵਿਹਾਰ ਹੈ ਜਿਹੜਾ ਨਹੀਂ ਸੀ ਉਹ ਸਾਧ ਸਕਦੇ। ਜੇ ਘੋੜੇ ਜਾ ਕੇ ਲਿਆਉਣ ਦੀ ਲੋੜ ਪਈ ਤਾਂ ਪਹਿਲਾਂ ਢਾਹੀ ਬਣ ਕੇ ਲੈ ਆਏ ਤੇ ਫਿਰ ਖਾਲਸਾ ਜੀ 2 ਮਹੀਨਿਆਂ ਤੋਂ ਬਾਅਦ ਜਾਣਾ ਪਾਤਸ਼ਾਹ ਦੇ ਕਿਲੇ ਦੇ ਵਿੱਚ ਜਿੱਥੇ ਪਾਤਸ਼ਾਹ ਆਪ ਹੀ ਮੌਜੂਦ ਹੈ। ਉਸੇ ਕਿਲੇ ਵਿੱਚ ਇੱਕ ਘੋੜਾ ਉਸੇ ਆਦਮੀ ਨੇ 6 ਮਹੀਨੇ ਉਹਨੂੰ ਘਾਹ ਪਾ ਪਾ ਕੇ ਰਾਜੀ ਕਰਕੇ ਸਾਰਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਕੇ ਸਾਰੇ ਜਿਹੜੇ ਨੇੜੇ ਰਹਿਣ ਵਾਲੇ ਘੋੜਿਆਂ ਨੂੰ ਸੇਵਾਦਾਰ ਉਹਨਾਂ ਨਾਲ ਚੰਗੀ ਤਰ੍ਹਾਂ ਰਸੀਸ ਬਣਾ ਕੇ ਤੇ ਸਾਰਿਆਂ ਨੂੰ ਛੱਡ ਕੇ ਸਾਰਿਆਂ ਨੂੰ ਪਿਆ ਕੇ ਸ਼ਰਾਬ ਤੇ ਮੂਝੇ ਕਰ ਦਿੱਤਾ। ਚਾਬੀਆਂ ਪਹਿਲਾਂ ਹੱਥ ਵਿੱਚ ਲੈ ਲਈਆਂ ਘੋੜੇ ਤੇ ਕਾਠੀ ਵੀ ਪਾ ਲਏ ਤੇ ਸਾਰਿਆਂ ਨੂੰ ਦੱਸ ਕੇ ਤੇ ਲੋ ਜੀ ਮੈਂ ਚਲੇ ਜਾਣਾ। ਹਰੇਕ ਇੱਕ ਪੱਥਰ ਸਿੱਧ ਦੇਣਾ ਹੈ ਰਾਵੀ ਦੇ ਵਿੱਚ। 2-3 ਦਿਨ ਪਹਿਰੇਦਾਰ ਕਢਾਏ ਤੇ ਕੌਣ ਹਨ ਤੇ ਕਿਉਂ ਖੜਕਾ ਹੋਇਆ ਉਹ ਪੱਥਰ ਲਿਆ ਕੇ ਸਿੱਧ ਦੇਣਾ ਤੇ ਇੱਕ ਦਿਨ ਮੈਂ ਘੋੜਾ ਚੁਕਾਉਣਾ ਉਸੇ ਲਈ ਇਹ ਚੁੱਪ ਰਹਿਣ। ਵੇਖਿਆ ਕਹਿੰਦੇ ਕਿ ਪਾਣੀ ਦਾ ਜਲ ਜੰਤੂ ਹੋਣਾ ਹੋਰ ਕੋਈ ਨਹੀਂ ਪਤਾ ਲੱਗਣ ਦਿੱਤਾ ਤੇ ਘਾਹ ਰੋਜ਼ ਖੋਦ ਕੇ ਲਿਆਉਂਦਾ ਹੈ ਲਿਆ ਕੇ ਘੋੜਿਆਂ ਨੂੰ ਘਾਹ ਪਾਉਂਦਾ ਹੈ ਘੋੜਿਆਂ ਨੂੰ ਮੱਥਾ ਵੀ ਟੇਕਦਾ ਸਾਰਿਆਂ ਨੂੰ ਸਾਹਮਣੇ ਜੋ ਕੁਸ਼ਚਨ ਕੀ ਕਾਮ ਤੇ ਮੱਥਾ ਤੋਂ ਟੇਕਦੇ ਕਹਿੰਦੇ ਸੱਚੇ ਪਾਤਸ਼ਾਹ ਕੇ ਘੋੜੇ ਸੱਚੀ ਗੱਲ ਵੀ ਕਹਿੰਦੇ ਝੂਠ ਵੀ ਨਹੀਂ ਬੋਲਣਾ। ਖੁਦੀ ਹੈਰਾਨੀ ਜੀ ਦੀ ਗੱਲ ਖਾਲਸਾ ਜੀ ਕਿੱਡੀਆਂ ਕਿੱਡੀਆਂ ਦਾਤਾਂ ਨੇ ਕਿੱਡੇ ਕਿੱਡੇ ਸਿੱਖਰ ਦੇ ਸਿੱਖ ਮਾਰਾ ਨੇ ਪੈਦਾ ਕੀਤੇ ਝੂਠ ਵੀ ਨਹੀਂ ਬੋਲਣਾ। ਮੱਥਾ ਪ੍ਰਤੱਖ ਟੇਕਦਾ ਘੋੜਿਆਂ ਨੂੰ ਕਈ ਮੇਰੇ ਘੋੜੇ ਨੂੰ ਮੱਥਾ ਤੋਂ ਟੇਕਦਾ ਕਹਿੰਦੇ ਸੱਚੇ ਪਾਤਸ਼ਾਹ ਕੇ ਘੋੜੇ ਗਲਤ ਥਾਵਾਂ ਤੋਂ ਸੂਰਜ ਪ੍ਰਕਾਸ਼ ਵਿੱਚ ਮੁੜ ਮੁੜ ਕੇ ਬਚਣਾ ਹੈ। ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਸ਼ਾਹ ਜਹਾਂ ਤੱਕ ਸਾਹ ਪਾਤਸ਼ਾਹ ਸੱਚੇ ਪਾਤਸ਼ਾਹ ਰੱਖੇ ਨੇ ਪਾਤਸ਼ਾਹ ਦੱਸੀ ਜਾ ਰਿਹਾ ਸੱਚੇ ਪਾਤਸ਼ਾਹ ਦੇ ਘੋੜੇ ਜਾਣ ਕੇ ਮੈਂ ਬਹੁਤਾ ਪਿਆਰ ਕਰਦਾ ਹੈ ਸੱਚੇ ਪਾਤਸ਼ਾਹ ਦੇ ਘੋੜੇ ਜਾਣ ਕੇ ਮੈਂ ਤਾੜਦਾ ਹੈ। ਸਾਰਿਆਂ ਨੂੰ ਕਾਬੂ ਵਿੱਚ ਕਰ ਲਿਆ ਤੇ ਸ਼ਰਾਬ ਤੇ ਆ ਕੇ ਪਾਗਲ ਬਣਾ ਕੇ ਘੋੜੇ ਨੂੰ ਉਸੇ ਕੰਮ ਤੋਂ ਪਕਾਉਣਾ ਸੀ ਪਕਾ ਕੇ ਘੋੜੇ ਛਾਲ ਮਾਰਨੀ ਤੇ ਕੌਣ ਹੈ ਜਿਹੜਾ ਐਡੇ ਉੱਚਾ ਤੇ ਐਡੀ ਉੱਚੀ ਥਾਂ ਘੋੜਾ ਛਾਲ ਮਾਰੇ ਕਿਹੜਾ ਸਵਾਰ ਜਿਹੜਾ ਉੱਪਰ ਕਾਇਮ ਰਹਿ ਸਕੇਗਾ। ਉੱਪਰ ਕਾਇਮ ਵੀ ਰਹਿਣਾ ਘੋੜੇ ਨੇ ਡਿੱਗ ਜਾਣਾ ਫਿਰ ਮੁਕਾਉਣਾ ਤੇ ਸੱਚੇ ਪਾਤਸ਼ਾਹ ਦੇ ਪਾਸ ਪਕਾਉਣਾ। ਮਹੀਨੇ ਤੋਂ ਬਾਅਦ ਪਾਈ ਗੁਰੂ ਚੰਦ ਉਹ ਘੋੜਾ ਤਾਂ ਬਾਈ ਇਕੱਠੇ ਨਹੀਂ ਖਾਂਦਾ ਪਾ ਨਹੀਂ ਖਾਂਦਾ ਉਹ ਤਾਂ ਪਾਣੀ ਨੀ ਪੀਂਦਾ ਉਹਦੇ ਨੇਤਰਾਂ ਚ ਜਲ ਵਹਿ ਰਿਹਾ ਉਹ ਤੇ ਦੂਜੇ ਭਰਾ ਨੂੰ ਚੇਤੀ ਕਰਦੇ ਤੇ ਉਧਰ ਗਿਆ ਉਦਾਸ ਹੋ ਗਿਆ ਜਾਂ ਤੈਨੂੰ ਹੀ ਉੱਥੇ ਹੀ ਬਣਿਆ ਤੇ ਜਾਂ ਦੂਜਾ ਲਿਆ ਸੱਚੇ ਪਾਤਸ਼ਾਹ ਉਹ ਤਾਂ ਨੀ ਕਹਿਣਾ ਕਿ ਇਹ ਵੀ ਉੱਥੇ ਲੈ ਗਿਆ ਨੀ ਦੂਜਾ ਵੀ ਉੱਥੇ ਮੰਗਾਇਆ ਉੱਪਰ ਪਾ ਕੇ ਫਿਰ ਖਾਲਸਾ ਜੀ 2 ਮਹੀਨੇ ਤੋਂ ਬਾਅਦ ਉੱਥੇ ਹੀ ਸਿੱਖ ਲੈ ਗਿਆ ਜਿਸਦੇ ਬਾਰੇ ਹਿਰੀਆ ਲੈ ਕੇ ਭੇਜ ਦਿੱਤਾ ਗਿਆ ਸਾਰੀ ਪਾਤਸ਼ਾਹੀ ਦੇ ਵਿੱਚ ਰੌਲਾ ਪੈ ਗਿਆ ਸੰਮਣ ਬੁਰਜ ਦੇ ਵਿੱਚ ਪਾਤਸ਼ਾਹ ਨੂੰ ਵਿਹਲਿਆ ਹੋਇਆ ਘੋੜਾ ਚਲਾ ਜਾਣਾ ਕੋਈ ਮਾਮੂਲੀ ਗੱਲ ਸੀ ਕੱਲੇ ਦਾ ਰਾਜ ਸੀ ਤੇ ਫਿਰ ਸਿੱਖ ਨੇ ਜਾਣਾ ਇੰਨਾ ਹੌਸਲਾ ਮਨ ਵਿੱਚ ਤੇ ਇਸ ਪ੍ਰਕਾਰ ਦੀ ਬਾਹਰਲੀ ਸ਼ਕਲ ਬਣਾ ਕੇ ਉਸੇ ਹੀ ਬੰਦੇ ਨੇ ਪਹਿਲੀ ਬਾਹਰੋਂ ਚਾਤਰਤਾ ਪਹਿਲੀ ਸਿਆਣਪ ਤੇ ਦਾਨੇ ਗੁਰੂ ਤੇ ਪਿਆਰੇ ਤੇ ਫਿਰ ਜਾ ਕੇ ਆਪਣੇ ਆਪ ਨੂੰ ਜੋਰ ਸੀ ਤੇ ਕਹਿ ਦੇਣਾ ਮੈਂ ਗੁਆਚੇ ਲੱਭੀ ਹੈ ਕਿਸੇ ਵੀ ਗੁਆਚੀ ਹੋਈ ਚੀਜ਼ ਮੈਂ ਲੱਭ ਦਿੰਦਾ ਹਾਂ ਤੇ ਫਿਰ ਜਾ ਕੇ ਜੋਤ ਸਮਾਉਣਾ ਸਾਰਿਆਂ ਨੂੰ ਛੱਡ ਜਾਣਾ ਤੇ ਫਿਰ ਹਨੇਕ ਪਾਤਸ਼ਾਹ ਦੇ ਉੱਪਰ ਟੰਗਿਆ ਹੋਇਆ ਬਾਕੀ ਦੇ ਅੰਦਰੋਂ ਦੇ ਦਿੱਤੇ ਨੇ ਚਾਬੀਆਂ ਹੱਥ ਵਿੱਚ ਨੇ ਪਾਤਸ਼ਾਹ ਨੂੰ ਕਹਿ ਕੇ ਉਹਦੇ ਹੁਕਮ ਦੇ ਨਾਲ ਘੋੜੇ ਤੇ ਕਾਠੀ ਪਵਾਉਣੀ ਘੋੜੇ ਨੂੰ ਲਗਾਮ ਪਵਾਉਣੀ ਇਹੋ ਹੀ ਮੌਕਾ ਫਿਰ ਲਾਉਣਾ ਰਾਤ ਦਾ ਤੇ ਸਾਰੇ ਅੰਦਰੀ ਮਾਰ ਦੇਣਾ ਪਾਤਸ਼ਾਹ ਕਹਿਣਗੇ ਵੀ ਖੇਤੀ ਕਰੇ ਕਹਿਣਗੇ ਚੰਗਾ ਫਿਰ ਰਾਤ ਪਿਆ ਕਹਿੰਦੇ ਰਾਤ ਪਾਉਣੀ ਤਾਂ ਮੇਰੇ ਵਾਸ ਨੂੰ ਕਹਿੰਦੇ ਇੱਕ ਤਰੀਕਾ ਹੈਗਾ ਬਾਉਂਡੀ ਪਕਾ ਦੇ ਤੇ ਸਾਰੇ ਆਦਮੀ ਅੰਦਰੀ ਸੌ ਗਏ ਦਿਨੇ ਹੀ ਖਾਲਸਾ ਜੀ ਸਾਰੇ ਲਾਹੌਰ ਨੂੰ ਅੰਦਰੀ ਸੁਆ ਦਿੱਤਾ। ਪਾਤਸ਼ਾਹ ਦਾ ਹੁਕਮ ਹੈ ਜੋ ਕੋਈ ਜਾਗਿਆ ਉੱਚੀ ਸਾਹ ਲਿਆ ਤਾਂ ਉਡਾਵੇਂਗੇ ਗੋਲੀ ਮਾਰਾਂਗੇ ਕਿਉਂਕਿ ਮੇਰਾ ਘੋੜਾ ਲੱਭਣਾ ਤਨ ਭਾਈ ਗੁਰੂ ਦਾ ਸਿੱਖ ਸਾਰੇ ਅੰਦਰੀ ਸਵਾ ਦਿੱਤੇ ਤੇ ਜਿਹੜੇ ਜਿਹੜੇ ਜਿੱਥੇ ਜਿੱਥੇ ਘੋੜਿਆਂ ਨੂੰ ਜਿੱਥੇ ਇਹ ਲੋਕੇ ਸਰ ਇਹ ਵੀ ਲੋਕ ਗਏ ਗਰੋਜੇ ਨੂੰ ਕਰਕੇ ਦਿੱਤਾ ਤੇ ਪਾਰਸ਼ਰ ਕਿਹਾ ਤੂੰ ਕਿੱਥੇ ਕਿ ਮੈਂ ਉੱਥੇ ਚੜ੍ਹ ਤੇ ਚਾਬੀਆਂ ਕਿੱਥੇ ਸਨ? ਇਹਨੇ ਚਾਬੀਆਂ ਨੀ ਉਹਨਾਂ ਦੇ ਪਾਸ, ਤੇ ਚਾਬੀਆਂ ਸਾਰੀਆਂ ਲਾ ਕੇ ਕਹਿਣ ਲੱਗੇ ਚਾਬੀਆਂ ਉਸ ਮੌਕੇ ਤੇ ਕਿਤੇ ਸਨ, ਕਹਿੰਦੇ ਸਭ ਸੁੱਤੇ ਪਏ ਸੀ, ਜੰਦਰੇ ਲੱਗੇ ਸੀ, ਕਹਿੰਦੇ ਵੀ ਤੂੰ ਹੀ ਸੌ ਜਾ ਜਾ ਕੇ, ਕਹਿੰਦੇ ਮੈਂ ਝਾਕਦਾ ਰਹਾਂਗਾ ਉਮਰ ਰਹਾਂਗਾ ਪਾਉਂਦੇ ਤੇ, ਕਹਿੰਦੇ ਭੈ ਰਹੀ, ਕਹਿੰਦੇ ਮੈਂ ਵੇਖਾਂਗਾ ਜੀ ਚਾਬੀਆਂ ਸੁੱਤ ਸਾਰੇ ਨੂੰ ਅੰਦਰੂ ਦੇ ਕੇ ਤਾਰ ਚੱਲ ਹੱਥੀ ਚਾਬੀਆਂ ਥੱਲੇ ਸੁਕਾ ਲੈਣੀ, ਤੇਰੇ ਚ ਉਹਨਾਂ ਨੇ ਪਾਸੇ ਪਾਸੀ ਪਵਾ ਲੈਣੀ ਤੇ ਉਸੇ ਤਰ੍ਹਾਂ ਹੀ ਅਰਦਾਸ ਕਰਨੀ। ਸੱਚੇ ਪਾਤਸ਼ਾਹ ਤੁਹਾਡੇ ਘੋੜੇ ਤੇ ਮੈਂ ਚੜ੍ਹਨ ਲੱਗਾ ਹੈ, ਕਿਰਪਾ ਕਰੋ ਘੋੜੇ ਤੇ ਚੜ੍ਹੇ ਬਿਨਾਂ ਕਾਰਜ ਸਰਦਾ ਨਹੀਂ। ਮੈਂ 11 ਰੁਪਏ ਦੀ ਕਿਰਾ ਪ੍ਰਸ਼ਾਦ ਦੀ ਦੇਗ ਹਾਜ਼ਰ ਕਰਾਂਗਾ, ਇਹ ਮੈਨੂੰ ਤਨਖਾਹ ਮੈਂ ਆਪਣੇ ਆਪ ਹੀ ਲਾ ਲੈਂਦਾ, ਤੁਸੀਂ ਵੀ ਲਾਓ ਤੇ ਕਿਰਪਾ ਕਰੋ। ਅਰਦਾਸ ਕੀਤੀ ਸਿੱਖ ਨੇ ਘੋੜੇ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦੇ ਮੱਥਾ ਤੋਂ ਟੇਕਦਾ ਕਹਿੰਦੇ ਸੱਚੇ ਪਾਤਸ਼ਾਹ ਦਾ ਘੋੜਾ। ਫਿਰ ਕਿਧਰ ਚੱਲਿਆ ਹੈ? ਕਹਿਣ ਲੱਗਾ ਜਿਸ ਤਰੀਕੇ ਨਾਲ ਘੋੜਾ ਗਿਆ ਮੈਂ ਤੁਹਾਨੂੰ ਤਰੀਕਾ ਬਣਾ ਕੇ ਦਿਖਾਵਾਂ। ਘੋੜੇ ਉੱਪਰ ਚੜ੍ਹ ਲੱਗਾ, ਅਸਰਾਰ ਸਵਾ ਲੱਖ ਦੀ ਕੀਮਤ ਦੀ ਕਾਠੀ ਉੱਪਰ ਪਾਈਏ ਪਾਤਸ਼ਾਹ, ਇਹ ਮੈਨੂੰ ਕਿਹਾ ਸੀ ਮੈਂ ਤੈਨੂੰ 4 ਲੱਖ ਰੁਪਈਆ ਦਿਆਂਗਾ, ਸਵਾ ਲੱਖ ਦੀ ਕੀਮਤ ਦੇ ਘੋੜੇ ਤੇ ਸਵਾ ਲੱਖ ਦੀ ਕਾਠੀ ਹੈ, ਇਹ 5 ਲੱਖ ਰੁਪਈਆ ਬਣ ਗਿਆ। ਕਹਿੰਦੇ 4 ਲੱਖ ਪਹਿਲਾਂ ਕਿਹਾ ਸੀ ਤੂੰ, ਜਿਹੜਾ ਕਿਹਾ ਸੀ ਦੇਣ ਦੇ ਦਿਖਾਵੇ 5.5 ਲੱਖ ਦਿਆਂਗਾ, 5.5 ਲੱਖ ਰੁਪਈਆ ਤਾਂ ਮੈਨੂੰ ਕਿਹਾ, ਜੇ ਮੈਂ ਉਹਦੀ ਪਰਵਾਹ ਨਹੀਂ ਕੀਤੀ ਤੇ ਮੈਂ ਆਪਣੇ ਮੁੱਲ ਵਿੱਚ ਹੀ ਘੋੜੇ ਲੈ ਚੱਲਿਆ ਹੈ। ਘੋੜੇ ਪਹਿਲਾਂ ਲਗਿਆ, ਮੇਰਾ ਨਾਮ ਹੈ ਬਿਰੀ ਚੰਦ, ਪਹਿਲਾਂ ਮੈਂ ਕਾਹੀ ਬਣ ਕੇ ਲਗਿਆ, ਦੂਸਰਾ ਮੈਂ ਨਜੂਮੀ ਬਣ ਕੇ ਚੱਲਿਆ ਹੈ, ਤੇ ਇਹ ਘੋੜੇ ਉਹ ਹੀ ਸਨ ਜਿਹੜਾ ਕਰੋੜੀ ਮਨ ਖੱਤਰੀ ਲੈ ਕੇ ਆਇਆ ਸੀ, ਤੇ ਚੌਰੀਏ ਸੂਬੇ ਨੇ ਧੂਏ ਮੇਰੀ ਖੋਜ ਤੇਰੇ ਪਾਸ ਭੇਜੇ ਸੀ, ਚੱਲਿਆ ਗੁਰੂ ਤੇ ਮਹਾਰਾਜ ਵਿੱਚ ਸਤਿਗੁਰੂ ਜੀ ਹੋਣਗੇ, ਛੇਵੇਂ ਪਾਤਸ਼ਾਹ ਖੇਡ ਬੰਸ ਪੰਨੇ ਪਾਤਸ਼ਾਹ ਦੇ ਸਾਹਿਬ ਜਾ ਦੇ ਤੇ ਬਲ ਪੰਜੇ ਗੁਰੂ ਸੂਰਮੇ ਛੇਵੇਂ ਪਾਤਸ਼ਾਹ ਦੇਖ ਤੇਰੇ ਨਾਲ ਬਚੇ ਸੀ, ਪਤਾ ਪੂਰਾ ਦਿਆਂਗਾ, ਨਾਮ ਦੱਸਾਂਗਾ, ਬੰਸ ਦੱਸਾਂਗਾ, ਕੌਣ ਲਗਿਆ, ਕਿਵੇਂ ਲਗਿਆ, ਕਦੋਂ ਲਗਿਆ, ਸਾਰੀ ਗੱਲ ਦੱਸ ਕੇ ਕਹਿਣ ਲੱਗੇ ਨਾ ਹੁਣ ਮੈਂ ਇਹੀ ਟਾਈਮ ਸੀ, ਮੈਂ ਲਗਿਆ ਸੀ ਐਸੇ ਤਰੀਕੇ ਨਾਲ ਗਿਆ ਸੀ, ਤੇਰੇ ਵਰਗੇ ਨੇ ਉਦੋਂ ਵੀ ਹੋਸ਼ ਲਾਇਆ ਸੀ, ਹੁਣ ਵੀ ਮੂਰਖ ਬਣਾਇਆ, ਆ ਚੱਲਿਆ ਘੋੜਾ। ਇਹ ਕਹਿ ਕੇ ਖਾਲਸਾ ਜੀ ਘੋੜੇ ਨੂੰ ਛਾਲ ਮਰਵਾ ਕੇ ਗੁਰੂ ਕੇ ਚਰਨ ਪਹੁੰਚ ਜਾਣਾ, ਤੇ ਇੱਕ ਪਾਸੇ ਬ੍ਰਹਮ ਗਿਆਨ ਸੁੰਦਰ ਸ਼ਾਹ ਦੇ ਪਾਸ ਕਰੇ ਆਏ ਦੱਸ ਦਿੱਤਾ, ਸੁੰਦਰ ਸ਼ਾਹ ਫਕੀਰ ਸਿੰਘ ਜਿਹੜਾ ਖੇਡ ਕੇ ਅਸਰਾਰ ਹੁੰਦਾ ਸੀ, ਜਦੋਂ ਖਾਲਸਾ ਜੀ ਪਹੁੰਚ ਕੇ ਗੰਗਾ ਦਾ ਜ਼ਿਲ੍ਹੇ ਵਿੱਚ ਜੇ ਨਗਰ ਹੈ ਉੱਥੇ ਪਹੁੰਚ ਕੇ ਯੂਪੀ ਵਿੱਚ, ਤੇ ਨਿੰਮ ਦੇ ਥੱਲੇ ਬੈਠੇ ਸੁੱਕਾ ਹੋਇਆ ਬੇਚਾਰਾ ਹੋ ਗਿਆ, ਉਹ ਵੀ ਤਰ੍ਹਾਂ ਦਾ ਸੀ, ਸੁੰਦਰ ਸ਼ਾਹ ਦੇਖ ਕੇ ਸਹਾਰੇ ਸੁੱਕਾ ਹੀ ਈਰਖਾ ਕੀਤੀ, ਸ਼ੇਰ ਤੇ ਚੜ੍ਹ ਕੇ ਆਇਆ, ਸ਼ੇਰ ਨੇ ਇਸ਼ਾਰਾ ਕੀਤਾ ਨੂੰ ਖਾ ਲਿਆ ਭਾਈ ਜੀ ਦੀ ਚੰਦ ਨੇ, ਪਰ ਜਦੋਂ ਭਾਈ ਸਾਹਿਬ ਨੇ ਛੇਵੇਂ ਪਾਤਸ਼ਾਹ ਨੂੰ ਚੇਤੇ ਕਰਕੇ ਤਾਰ ਕੇ ਝਾਕੇ, ਸ਼ੇਰ ਦਿੱਲੀ ਦੀ ਨਿਆਂ ਸਹਿ ਕੇ ਚਰਨਾ ਤੇ ਨਮਸਕਾਰ ਕਰ ਤਾਕਤ ਐਨੀ ਸੁੰਦਰ ਸ਼ਾਹ ਚਰਨੀ ਪਿਆ, ਬਖਸ਼ਿਸ਼ ਕਰੋ ਮੇਰ ਕੀਤੀ, ਕਹਿਣ ਲੱਗਾ ਅੰਤ ਦੇ ਸਮੇਂ ਮੈਨੂੰ ਗੁਰੂ ਕੇ ਚਰਨਾਂ ਚ ਭੇਜਿਓ, ਕਹਿਣ ਲੱਗੇ ਭਾਈ ਜੀ ਦੀ ਕਹਿੰਦੀ ਆਪਾਂ ਦੋਵਾਂ ਨੇ ਇੱਕੋ ਟਾਈਮ ਤੇ ਚੜ੍ਹਾਈ ਕਰਨੀ, ਮੇਰੀ ਉਮਰ ਵੀ ਉਸੇ ਮੌਕੇ ਪੂਰੀ ਹੋਈ ਹੈ ਤੇਰੇ ਵੀ, ਸੁੰਦਰ ਸਾਹਿਬ ਤੇਰੇ ਕੋਲ ਆਪ ਪਹੁੰਚ ਜਾਵੇਗੇ ਕਿ ਆਪਾਂ ਇਕੱਠੇ ਹੀ ਸਜਾਉਣ ਚੱਲਾਂਗੇ। ਬ੍ਰਹਮ ਗਿਆਨ ਖਾਲਸਾ ਵੀ ਆਉਣਾ ਤੇ ਬਾਹਰੀ ਪਾਤਰਤਾ ਆਉਣੀ, ਉਹਨਾਂ ਦਾ ਨਾਮ ਬਾਨੇ ਹੈ, ਬਾਨੇ ਬਗਾਨੇ ਉਹ ਹੁੰਦੇ ਨੇ ਜਿਹੜੇ ਅੰਦਰੋਂ ਸੁਰਤ ਵੀ ਜੁੜੀ ਹੋਵੇ, ਬਾਹਰੋਂ ਵਿਹਾਰ ਕਰਨ ਲਈ ਪੂਰੇ ਚਤਰ ਹੋਏ, ਹਰੇਕ ਵਿਹਾਰ ਦਾ ਪਤਾ ਹੋਵੇ, ਸਮਝ ਹੋਵੇ, ਪਰ ਫਿਰ ਵੀ ਵਿਹਾਰਾਂ ਦਾ ਤਾਲਾ ਮਨ ਵਿੱਚ ਆਉਣਾ ਤੇ ਸਿਮਰਨ ਵਿੱਚ ਜੁੜੇ ਹੋਣ ਕਰਕੇ ਵਿਹਾਰਾਂ ਚ ਪੂਰੀ ਸੱਤਾ ਨਾ ਦੇਣੀ, ਉਹਨਾਂ ਦਾ ਨਾਮ ਬਾਨੇ ਦਿਵਾਲੇ ਹੈ, ਤੇ ਬਾਨੇ ਜੁੜੇ ਹੋਣ ਕਰਕੇ ਵਿਹਾਰਾਂ ਚ ਪੂਰੀ ਸੱਤਾ ਨਾ ਦੇਣੀ, ਉਹਨਾਂ ਦਾ ਨਾਮ ਬਾਨੇ ਦਿਵਾਲੇ ਹੈ, ਤੇ ਬਾਨੇ ਦਿਵਾਲੇ ਮੁਸਤਾਨੇ ਹੋ ਹੁੰਦੇ ਹਨ ਜਿਨ੍ਹਾਂ ਦੇ ਮਨ ਤੋਂ ਦੂਸਰੇ ਸਭ ਨੇ ਧੰਦਾ ਮੁਰਕੀ ਚਲਣੀ ਮਾਰੇ, ਕੇਵਲ ਸਿਮਰਨ ਸਿਮਰਨ ਕਲੀਨ ਰਹਿਣਾ, ਵਿਹਾਰ ਤੇ ਦੁਨੀਆਂ ਦਾ ਚੇਤਾ ਹੀ ਨਾ ਆਉਣ ਦੇਣਾ,
तो हे गुरु के सिख किस परमेश्वर के दाने दवाने के मस्तानियों का भी सोचो अंत में आ जाना तेरे दाने दिन तलाम
करवाएगा
सुमार गिरती है तो समय पूरा हो चुका डाकू के शब्द पढ़ते हुए जब वो कर दे सज्जन और सुर जो होगा साहेब के मेरे कर कर सदर हारा सुनिया नानक से गुर आवन वाहिगुरु जी का पहले संगत विच अथवा जीवन होना चाहिए है कि पहले कीर्त ने महाराज साहब का गाइए फिर करते भी विचार करिए कथा उस तो बाद फिर सिमरन में जुड़िए फिर सिमरन में जुड़ के फिर उस परमेश्वर के आनंद अभी मान सकेंगे तो तुम गावे मेरी मिलता उसका सोहना जो कहते रहे परमेश्वर उसका सोहला जस सोहला छंद सोहला आनंद देने वाला जो सतगुरु सच्चे पातशाह महाराज साहब का कीर्तन सोहला है गुरु का जस है कहते रहत करने वाला जो मेरा परमेश्वर है तो उसका सोहला जस ही प्यार हो किसी भी गहना करो मिर पाओ जपाए सगल पाए मिटाए जो मिर पाओ परमेश्वर का जाप करेगा वो सारे प्रकार के पाए डर मिट जाते हैं सारे प्रकार के बड़ा ही निवृत्ति हो जाती है इस वास्ते जो निरपा होना है परमेश्वर का जस किसी भी गहना करो
हमारी
जित सोहना सदा सुख हो असि बार में बलहार में जाते हैं जिस सोहे जस के गौरव करके सदा रहने वाला आत्मा अमृति सुख प्राप्त होता है तो आत्मा अंदर की सुख प्राप्त हो गए रहाए विश्राम जो कि कहते हैं तो अगे मुंडा हो चुका कि एक रहाओ नहीं कभी पैना एक हद्दा है वक्रा इस वास्ते वक्री गिनती है तो यह जानने वास्ते है केवल तो एक रहाओ नहीं कभी भी पैना एक एक शब्द कई कई रहाओ आ जाते हैं उन्होंने पहला टीका ही लगा हों जब एक रहाओ कही जावेंगे जो 14,000 का पहला जो शब्द है मेरा मन लोचा गुरदर्शन पाई गलत करे चापक की न्याय कृषा ना उतरा शांत ना आवा मन दर्शन संत के आ रहे जीओ हो तो नहीं जीओ तो उनकम आई गुरदर्शन संत के आ रहे जीओ रहा है इससे भी टीका पहला अंत फिर रहा है अगे फिर अगली पौड़ी के अगला रहा है फिर अगे रहा है फिर अगे रहा है इस वास्ते चार रहाओ तरीके शब्द चार एक रहाओ फिर किए कहा इस वास्ते लाल जो हद्दा अखर होते हो जानने वास्ते समझने वास्ते बोलने वास्ते नहीं इस वास्ते रहाओ नाम बीजन का है रहाओ नाम अस्थाई का है रहाओ नाम पेट का है रहाओ नाम समाधि टीके का है सिद्धांत सारे शब्द का रहाओ दस्या हों तो अगे फरमाते हैं सच्चे
पातशाह
मना हमेशा वास्ते मित्र रहने वाले परमेश्वर याद कर देवहार दाता देगा परमेश्वर तेरी कृपा परिमगा नाल तेरे वाल भी तकेगा जो होर ना अपने प्यारे वाले परमेश्वर देखता है तेरे वाल भी जरूर देखेगा तेरी कमाई भी व्यर्थ नहीं जान देगा तो देखेगा देवन हार तो नहीं देवन हार परमेश्वर देख
लगेगा
तेरे साई दसिए कि परमेश्वर के दिखे हुए दान की कीमत मनी नहीं पा सकती है ब्रह्म विद्या की दात नाम की दात जीवन मुक्ति की दात साध संगत की दात मनुखा जन्म की दात किसी वी भार दिखती है उस परमेश्वर के दिखे हुए दान की कीमत नहीं पा सकती है
दाता
दात
ਦਾ ਪਰਮੇਸ਼ੁਰ ਮਾਲਕ ਹੈ, ਉਸ ਦਾ ਕੌਣ ਹੈ ਜਿਹੜਾ ਸਮਾਰ ਗਿਣਤੀ ਕਰ ਸਕੇ, ਅੰਤ ਪਾ ਸਕੇ, ਗਿਣ ਸਕੇ ਉਸਦੇ ਪਾਏ, ਤੇ ਉਸ ਦਾ ਸਮਾਰ ਅੰਤ ਨਹੀਂ ਕੋਈ ਪਾ ਸਕਦਾ ਹੈ, ਉਸਦੇ ਦਾਨਿਆਂ ਦੀ ਕੀਮਤ ਨਹੀਂ ਪਾ ਸਕਦਾ ਕੋਈ। ਜਿਵੇਂ ਸੰਗਲ ਭਗਣੇ ਚ ਜੁੜੇ ਰਹਿੰਦੇ ਹਨ ਕਿ ਬਿਹਾਰਾਂ ਵਿੱਚ ਵੀ ਬੜੇ ਚੱਪਰ ਹਨ, ਬਾਨੇ ਦੀਵਾਨੇ ਜਿਹੜੇ ਬਿਹਾਰਾਂ ਵਿੱਚ ਹਰ ਵੀ ਚੱਪਰ ਕਰ ਸਕਦੇ ਹਨ ਸਾਰੇ ਵਿਹਾਰ, ਪਰ ਉਹਨਾਂ ਦੀ ਰੁਚੀ ਨੂੰ ਇਸ ਪਾਸੇ ਵੀ ਸੰਗਲ ਭਗਣੇ ਚ ਜੁੜੇ ਰਹਿੰਦੇ ਹਨ। ਇੱਕ ਬਾਨੇ ਦੀਵਾਨੇ ਮਸਤਾਨੇ ਹਨ, ਤੇ ਜਿਹੜੇ ਬਾਹਰਵੀਂ ਦੁਨੀਆਂ ਦੇ ਮਸਤਾਨੇ ਪ੍ਰਤੀਕ ਹੁੰਦੇ ਹਨ, ਤੇ ਅੰਦਰੋਂ ਵੀ ਹਰ ਵੇਲੇ ਆਨੰਦ ਵਿੱਚ ਜਿਹੜੇ ਆਨੰਦੀ ਰਹਿੰਦੇ ਹਨ, ਤੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਤੇ ਪਰਮੇਸ਼ੁਰ ਜਿਹਨੇ ਦਾਤਾਂ ਦਿੱਤੀਆਂ ਹਨ ਆਪਣੇ ਪਿਆਰਿਆਂ ਨੂੰ, ਉਹਦੀ ਗਿਣਤੀ ਕੌਣ ਹੈ ਜਿਹੜਾ ਕਰ ਸਕੇ।
ਸੰਬਤ ਸਾਲ
ਇੱਥੇ ਤੱਕ ਸਭ ਇਹ ਸ਼ਬਦ ਮਹਾਰਾਜ ਸਾਹਿਬ ਨੇ ਕਰਵਾਇਆ ਸੀ। ਅੱਗੇ ਫਰਮਾਉਂਦੇ ਹਨ ਸੰਬਤ ਸਾਹਾ ਲਿਖਿਆ, ਸੱਜੇ ਪਾਤਸ਼ਾਹ ਦੇ ਦ੍ਰਿਸ਼ਟਾਂਤ ਹੁੰਦੇ ਹਨ, ਸਰਦਾਰ ਦਸਤਾਰ ਦਾ ਕਿਰਪਾ ਕਰਕੇ ਫਰਮਾਉਣਗੇ। ਤੇ ਕਹਿੰਦੇ ਸੰਬਤ ਸਾਹਾ ਲਿਖਿਆ, ਜਿਨ੍ਹਾਂ ਦਾ ਲੜਕੀਆਂ ਦਾ ਵਿਆਹ ਹੋਵੇ, ਸ਼ਾਦੀ ਹੋਵੇ, ਜਿਸ ਸਾਲ ਵਿੱਚ ਮਹੀਨੇ ਵਿੱਚ ਦਿਨ ਜਿਸ ਸਿੱਖ ਜਿਸ ਵਾਰ ਨੂੰ ਉਹ ਸ਼ਾਦੀ ਹੋਣੀ ਹੋਵੇ, ਉਹ ਸਾਲ ਦਾ ਸੰਬਤ ਸਾਲ ਦਾ ਉਹ ਸਾਹਾ ਲਿਖਿਆ ਜਾਂਦਾ ਹੈ, ਲਿਖਿਆ ਹੋਇਆ ਆ ਜਾਂਦਾ ਹੈ। ਸੰਬੰਧੀ ਸਾਹਾ ਲਿਖ ਇੱਕ ਦੂਜੇ ਵੱਲ ਭੇਜਦੇ ਹਨ। ਗੁਰੂ ਘਰ ਦੇ ਵਿੱਚ ਖਾਲਸਾ ਦੇ ਸਗਨ ਅਪ ਸਗਨ ਦੀ ਕੋਈ ਵਿਚਾਰ ਨਹੀਂ ਹੈ। ਤੇ ਗੁਰੂ ਘਰ ਦੇ ਵਿੱਚ ਜਦੋਂ ਮੌਕਾ ਬਣੇ, ਦੋ ਪਾਸੇ ਦੇ ਸੰਬੰਧੀਆਂ ਨੂੰ ਇਕੱਠੇ ਹੋ ਕੇ ਸਲਾਹ ਕਰ ਲੈਣੀ ਚਾਹੀਦੀ ਹੈ। ਸਲਾਹ ਕਰਨ ਤੋਂ ਕੋਈ ਦਿਨ ਮੁੱਖ ਲੈਣਾ ਚਾਹੀਦਾ ਹੈ। ਇਸ ਦੇ ਵਿੱਚ ਨਹੀਂ ਕੋਈ ਦਿਨ ਮਾੜਾ, ਨਹੀਂ ਕੋਈ ਚੰਗਾ, ਸਗਨ ਸਗਨ ਕਿਸੇ ਪ੍ਰਕਾਰ ਦੀ ਵਿਚਾਰ ਗੁਰੂ ਘਰ ਵਿੱਚ ਨਹੀਂ ਹੈ। ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਬਚਨ ਹਨ, ਇਹ ਜੋ ਸਾਹਿਬ ਕੀਤੀ ਜਦੋਂ ਦਿਖਣੀ ਹੈ ਤਾਂ ਉਸ ਮੌਕੇ ਤੇ ਸਾਹਾ ਗਲਾ ਨਾਲ ਕਰਾਂ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਜਦੋਂ ਸਾਹਾ ਜੁੜਨਾ ਹੈ, ਸੋਧਣਾ ਹੈ, ਤਾਂ ਉਸ ਵੇਲੇ ਜੋਤਸ਼ੀਆਂ ਦੇ ਪਾਸੇ ਜਾ ਕੇ ਵਿਚਾਰ ਕਰਨ ਦੀ ਲੋੜ ਨਹੀਂ ਹੈ। ਇਹ ਗਿਣਤੀ ਕਰਕੇ ਦੱਸੋ ਕਿਹੜੀ ਸਿੱਤ ਚੱਲਦੀ ਹੈ, ਕਿਹੜਾ ਵਿਹਾਰ ਚੱਲਦਾ ਹੈ। ਸਾਹਾ ਗਲੇ ਨਾ ਕਰਾਂ ਵਿਚਾਰ, ਤੇ ਚਾਹੀਦਾ ਕੀ ਹੈ, ਜਦੋਂ ਗਿਣਤੀ ਲਿਖਣੀ ਆ ਤੇ ਉਸ ਸਾਹਿਬ ਸਿੱਖੀ ਦੇ ਉੱਪਰ ਸਾਰੇ ਵਿਘਨਾਂ ਨੂੰ ਦੂਰ ਕਰਨ ਵਾਸਤੇ ਸਾਰੇ ਮੰਗਲ ਤੇ ਖੁਸ਼ੀਆਂ ਦਾ ਮੁੱਢ ਵੀ ਜੋ ਗੁਰੂ ਦਾ ਮੰਤਰ ਹੈ ਉਹ ਲਿਖ ਦੇਣਾ ਹੈ, ਸਾਹਿਬ ਉੱਪਰ ਇੱਕ ਅੰਕਾਰ। ਸੱਚੇ ਪਾਤਸ਼ਾਹ ਦੇ ਬਚਨ ਹਨ, ਸਾਹਿਬ ਸਿੱਖੀ ਦੇ ਉੱਪਰ ਇੱਕ ਅੰਕਾਰ ਸਤਿਗੁਰ ਪ੍ਰਸਾਦ। ਇਹ ਜਦੋਂ ਲਿਖ ਦਿੱਤਾ ਸਾਰੇ ਵਿਘਨ ਦੂਰ ਹੋ ਗਏ ਤੇ ਸਾਰੇ ਮੰਗਲ ਤੇ ਖੁਸ਼ੀਆਂ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਹਨ। ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਿਆਦਾ ਬਣਾਈ ਹੈ, ਨਹੀਂ ਤਾਂ ਜੋ ਸਾਹਾ ਸੁਭਾਉਣ ਦਾ ਕੋਈ ਯਤਨ ਕਰੇਗਾ, ਇਸ ਪ੍ਰਕਾਰ ਜੋ ਕੋਈ ਛਤਰੀਆਂ ਜਾ ਕੇ ਕਢਾਵੇਗਾ ਜਾਂ ਜੋੜ ਕੇ ਆਦਿਕ ਲਵਾਵੇਗਾ, ਤਾਂ ਜੇ ਵਿਚਾਰ ਕੇ ਦੇਖ ਲਈਏ ਖਾਲਸਾ ਜੀ ਸ੍ਰੀ ਰਾਮ ਚੰਦਰ ਜੀ ਪ੍ਰੋਤੇ ਦੇ ਅਵਤਾਰ 14 ਕਲਾ ਸੰਪੂਰਨ, ਤੇ ਉਹਨਾਂ ਦੀ ਸ਼ਾਦੀ ਜਨਕ ਵਿਦੋਹੀ ਦੇ ਘਰ, ਜਨਕ ਦੇ ਘਰ ਜਿਹੜਾ ਜਨਕ ਪ੍ਰਬੰਧਵਾ ਨਿਲੀ ਜਨਕ ਸੀ, ਉਸਦੇ ਘਰ ਦੇ ਵਿੱਚ ਸ਼ਾਦੀ ਤੇ ਸੀਤਾ ਜੀ ਦੇ ਨਾਲ ਸ਼ਾਦੀ, ਜਿਸ ਦੇ ਵਿੱਚ ਵਿਸ਼ਿਸ਼ਟ ਮੁਨੀ ਆਦਿਕ ਹੋਰ ਵੱਡੇ ਵੱਡੇ ਜਿਹੜੇ ਸਨ, ਇਸ ਪ੍ਰਕਾਰ ਇਹ ਨਾਲ ਗਿਆਨੀ ਤੇ ਫਿਰ ਵਿੱਚ ਵਿਚੇਲਾ ਵੀ ਬ੍ਰਹਮ ਗਿਆਨੀ ਕਹਾਉਣ ਵਾਲਾ, ਤੇ ਉਹਨਾਂ ਨੇ ਇੰਨੀ ਜੇਤ ਉਸਦੀ ਵਿਚਾਰ ਕਰਕੇ ਇਸ ਮੌਕੇ ਤੇ ਸ਼ਾਦੀ ਹੋਈ ਤਾਂ ਬੜੀ ਚੰਗੀ ਹੈ। ਪਰ ਇਹ ਸ਼ਾਦੀ ਹੋਈ ਪਰ ਵੇਖ ਲਓ ਕਿੰਨਾ ਉਦਯੋਗ ਪਿਆ, ਤੇ ਕਿਸ ਤਰ੍ਹਾਂ ਬਰਦਾਸ ਮਿਲਿਆ, ਕਿਸ ਤਰ੍ਹਾਂ ਫਿਰ ਰਾਵਣ ਨੇ ਸੀਤਾ ਨੂੰ ਚੁਰਾ ਕੇ ਲੈ ਜਾਣਾ, ਕਿੰਨਾ ਵਿਛੋੜਾ ਪੈਣਾ, ਫਿਰ ਯਤਨ ਕਰਕੇ ਵਾਪਸ ਲਿਆਉਣਾ, ਫਿਰ ਕਦੇ ਧੋਬੀ ਨੂੰ ਤਰਕ ਮਾਰਨੀ, ਫਿਰ ਕੋਈ ਲੜਦੀ ਹੈ ਮੇਰੇ ਨਾਲ ਜੇ ਇੱਕ ਵਾਰੀ ਕੱਢ ਦਿੱਤੀ ਨਾ ਤੇ ਦੁਬਾਰਾ ਘਰ ਨਹੀਂ ਲਿਆਉਣੀ, ਇਹ ਰਾਮ ਚੰਦਰ ਲਹਿੰਗਾ ਜਿਸ ਦੀ ਘਰਵਾਲੀ ਨੂੰ ਕੋਈ ਚੱਕ ਕੇ ਲੈ ਜਾ ਤੇ ਮਗਰ ਫਿਰ ਆਪਣੇ ਘਰ ਵਿੱਚ ਵਸਾ ਲੈਂਦਾ, ਏਦਾਂ ਨਿਗਰਿਆ ਹੋਇਆ ਲਹਿੰਗਾ। ਇਹ ਗੱਲ ਸ੍ਰੀ ਰਾਮ ਚੰਦਰ ਜੀ ਨੇ ਸੁਣੀ ਤੇ ਫਿਰ ਘਰੋਂ ਸੀਤਾ ਨੂੰ ਕੱਢ ਦੇਣਾ ਤੇ ਦੋਵੇਂ ਸੁਪੁੱਤਰਾਂ ਦਾ ਫਿਰ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਅਸ਼ਟਮੀਲ ਕਰੇ ਜਿੱਥੇ ਗੁਰੂ ਕੇ ਬਾਗ ਦਾ ਮੋੜ ਪਿਆ ਸੀ ਉੱਥੇ ਮੇਰੇ ਰਾਮ ਤੀਰਥ ਜਿਸਦਾ ਨਾਮ ਹੈ ਉੱਥੇ ਲਈ ਦਾ ਜਨਮ ਹੋਣਾ ਵਿਆਸ ਜੀ ਦੇ ਪਾਸ ਉੱਥੇ ਜਨਮ ਹੋਣ ਤੇ ਫਿਰ ਆਪਣਾ ਕੁਸ਼ੂ ਜੀ ਦਾ ਉੱਥੇ ਹੁਣ ਜਨਮ ਹੋਣਾ ਤੇ ਇਸ ਪ੍ਰਕਾਰ ਇਹ ਕਿੰਨਾ ਯਤਨ ਕੀਤਾ ਗਿਆ ਸੀ ਕਿ ਇਹ ਸਾਹਾ ਚੰਗੀ ਤਰ੍ਹਾਂ ਸੋਧਿਆ ਜਾਵੇ ਇਸ ਵਾਸਤੇ ਇਹ ਸਾਹਾ ਸਗਨ ਤੇ ਸਗਨ ਦੀ ਗੁਰੂ ਘਰ ਦੇ ਵਿੱਚ ਵਿਚਾਰ ਨਹੀਂ ਹੈ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਹਨ ਸਗਨ ਆਪ ਸਗਨ ਪੁੱਛਣ ਲੱਗਾ ਜਿਸ ਸੂਚਨਾ ਜਿਸ ਨੂੰ ਪਰਮੇਸ਼ੁਰ ਚੇਤੇ ਨਹੀਂ ਆਉਂਦਾ ਉਹਨੂੰ ਚੰਗੇ ਸਗਨ ਨੂੰ ਆਪ ਸਗਨ ਤੇ ਸਗਨ ਨੂੰ ਚੋਹ ਕਰਕੇ ਲੱਗਦੇ ਹਨ ਜਿਹਨੂੰ ਪਰਮੇਸ਼ੁਰ ਚੇਤੇ ਨਹੀਂ ਆਉਂਦਾ ਹੈ ਜਿਸ ਨੂੰ ਪਰਮੇਸ਼ੁਰ ਚੇਤੇ ਆਵੇ ਉਹਨੂੰ ਆਪ ਸਗਨ ਵੀ ਜਿਹੜੇ ਹਨ ਉਹ ਵੀ ਤੇ ਸਗਨ ਵੀ ਜਿਹੜੇ ਹਨ ਉਹ ਵੀ ਸੋਹਣੇ ਸਗਨ ਨੂੰ ਚੋਹ ਕਰਕੇ ਲੱਗਦੇ ਹਨ ਇਸ ਵਾਸਤੇ ਗੁਰੂ ਘਰ ਦੀ ਮਰਿਆਦਾ ਹੈ ਕਿ ਕੋਈ ਸ਼ੰਕਾ ਨੂੰ ਕਿਸੇ ਪ੍ਰਕਾਰ ਦੀ ਕਰਨੀ ਤੇ ਜਦੋਂ ਵੀ ਸਾਹਿਬ ਚਿੱਠੀ ਲਿਖਣੀ ਹੈ ਉਸ ਦੇ ਉੱਪਰ ਇੱਕ ਓਹਕਾਰ ਸਤਿਗੁਰ ਪ੍ਰਸਾਦ ਇਹ ਲਿਖਣਾ ਹੈ ਨਹੀਂ ਤਾਂ ਵਿਚਾਰ ਆਉਂਦੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਦੇ ਮੌਕੇ ਤੇ ਜਦੋਂ ਪੰਡਿਤ ਮਹਾਰਾਜ ਦੇ ਚਰਨਾਂ ਵਿੱਚ ਰਹਿ ਰਿਹਾ ਸੀ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਜਿਵੇਂ ਬਾਕੀ ਦੇ ਸਿੱਖਾਂ ਨੂੰ ਕਹਿੰਦੇ ਸਾਡੇ ਅਨੰਦ ਸੇਵ ਕਰ ਮੈਂ ਤੁਹਾਡਾ ਅਨੰਦ ਸੁੱਖ ਨਹੀਂ ਹਾਂ ਹਜ਼ੂਰ ਨੇ ਉੱਤਰ ਨਹੀਂ ਕਿ ਦਿੱਤਾ ਚੁੱਪ ਰਹੇ ਹਨ ਪੰਡਿਤ ਦੇ ਮਨ ਵਿੱਚ ਬੜੀ ਭਾਰੀ ਸ਼ੰਕਾ ਹੈ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਲਿਖਣ ਲੱਗੇ ਹਨ ਸਾਰੀ ਬਾਣੀ ਇਕੱਤਰ ਕਰਨਾ ਚਾਹੁੰਦੇ ਹਨ ਤੇ ਜਿਵੇਂ ਆਪ ਜਾ ਕੇ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਲੰਗੇ ਚਰਨ ਜਾ ਕੇ ਭਾਈ ਮੋਹਨ ਦੇ ਪਾਸੋਂ ਪੋਥੀਆਂ ਲੈ ਕੇ ਆਏ ਤੇ ਉਸੇ ਤਰ੍ਹਾਂ ਖਿਆਲ ਕੀਤਾ ਕਿ ਪ੍ਰਾਣ ਸੰਗਲੀ ਜੋ ਸੰਗਲਾ ਦੀਪ ਵਾਲੇ ਰਾਜੇ ਸ਼ਿਮਲਾਬ ਦੇ ਉੱਪਰ ਸਾਹਿਬ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਉਚਾਰ ਕੇ ਉਹਨਾਂ ਨੂੰ ਬਖਸ਼ੀ ਸੀ ਉਸ ਚੁਣ ਲਈ ਉਹ ਵੀ ਮੰਗਾਉਣੀ ਚਾਹੀਦੀ ਹੈ ਤੇ ਇਹ ਮੰਗਾਉਣ ਵਾਸਤੇ ਮਨ ਚ ਸੰਕਲਪ ਕੀਤਾ ਹੈ ਤੇ ਪੰਡਿਤ ਜੋ ਕਥਾ ਸੁਣਾ ਰਿਹਾ ਸੀ ਉਸ ਪੁਸਤਕ ਸਮਾਪਤ ਹੋ ਗਈ ਕਹਿਣ ਲੱਗਾ ਵੀ ਅਗਲੀ ਪੁਸਤਕ ਕਾਸ਼ੀ ਵਿੱਚ ਆ ਉੱਥੇ ਜੇ ਤੁਸੀਂ ਆਗਿਆ ਦਿਓ ਤੇ ਮੈਂ ਮੰਗਵਾ ਲਿਆ ਹਜ਼ੂਰ ਕਹਿਣ ਲੱਗੇ ਚੰਗਾ ਮੰਗਵਾਓ ਪੰਡਿਤ ਜੀ ਤੇ ਕਹਿਣ ਲੱਗੇ ਮਹਾਰਾਜ ਰਾਹ ਦੀ ਖਰਚੀ ਕਹਿੰਦੇ ਬਿਆਜ 500 ਰੁਪਈਆ ਉਸ ਮੌਕੇ ਤੇ ਦਿੱਤਾ ਉਹਦੇ 500 ਰੁਪਈਆ ਬਹੁਤ ਕੀਮਤ ਰੱਖਦਾ ਸੀ 500 ਰੁਪਈਆ ਦਿੱਤਾ ਹੁਣ ਪੰਡਿਤ ਜੀ ਜੋ ਤੁਸੀਂ ਵਿਚਾਰ ਕਰਨ ਲੱਗ ਗਏ ਨੇ ਅੱਜ ਦਿਨ ਨਹੀਂ ਚੰਗਾ ਕੱਲ ਨੂੰ ਇਸ ਪਾਸੇ ਨੂੰ ਯੋਗ ਵੀ ਹੋਣਗੀ ਹੈ ਪਰਸੋਂ ਵੀ ਬਾਲ ਠੀਕ ਨਹੀਂ ਚੌਥੇ ਦਿਨ ਵੀ ਠੀਕ ਲਗਨ ਨਹੀਂ ਠੀਕ ਅੱਗੇ ਨੂੰ ਸ਼ੱਕਰ ਨਹੀਂ ਚੰਗਾ ਨੌਂ ਦਿਨ ਲੱਗੇ ਇੱਕ ਮਹੀਨਾ ਗੁਜ਼ਰ ਗਿਆ ਹਜ਼ੂਰ ਕਹਿੰਦੇ ਪੰਡਿਤ ਜੀ ਆਪਣਾ ਲੜਕਾ ਭੇਜਿਆ ਤੁਸੀਂ ਕੀ ਮੈਂ ਸਗਨ ਦੀ ਵਿਚਾਰ ਕਰ ਰਿਹਾ ਉਹਨੂੰ ਚੰਗਾ ਭਾਈ ਕਰਨਾ ਤੇ ਇੱਕ ਮਹੀਨਾ ਹੋਰ ਗੁਜ਼ਰ ਗਿਆ ਹਾਲ ਉਹਨੂੰ ਚੰਗਾ ਭਾਈ ਕਰਨਾ ਤੇ ਇੱਕ ਮਹੀਨਾ ਹੋਰ ਗੁਜ਼ਰ ਗਿਆ ਹਾਲੇ ਉਹ ਦਿਨ ਚੰਗਾ ਆਇਆ ਹੀ ਨਹੀਂ ਘੜੀ ਨਹੀਂ ਚੰਗੀ ਆਈ ਤੀਸਰਾ ਮਹੀਨਾ ਵੀ ਗੁਜ਼ਰ ਗਿਆ ਤਿੰਨ ਮਹੀਨੇ ਗੁਜ਼ਰ ਗਏ ਫਿਰ ਤਿਆਰ ਕਰਕੇ ਜਦੋਂ ਭੇਜਿਆ ਤਿੰਨਾਂ ਮਹੀਨਿਆਂ ਤੋਂ ਬਾਅਦ ਉਹ ਚੰਗਾ ਦਿਨ ਆਇਆ ਪਰ ਜਦੋਂ ਚੰਗਾ ਦਿਨ ਆਇਆ ਬੜੇ ਸਗਨਾਂ ਦੇ ਨਾਲ ਪੁੱਤਰ ਨੂੰ ਤੋਰਿਆ ਹਾਲੇ ਦਰਵਾਜ਼ੇ ਦੀ ਦੇਹੀ ਤੋਂ ਬਾਹਰ ਨਹੀਂ ਹੋਇਆ ਤਾਂ ਅੱਗੇ ਕਿਸੇ ਨੂੰ ਮੁੱਛ ਮਾਰਤੀ ਛਿੱਕ ਮਾਰਤੀ ਉਹ ਤਿੰਨ ਮਹੀਨਿਆਂ ਜਿਹੜਾ ਯਤਨ ਕਰ ਕਰਕੇ ਕੋਈ ਚੰਗਾ ਦਿਨ ਲੱਭਾ ਸੀ ਤੇ ਦੇਵਤੇ ਮਨਾਏ ਪੂਜੇ ਸਨ ਉਹ ਇੱਕੋ ਛਿੱਕ ਦੇ ਨਾਲ ਸਭ ਸਮਾਪਤ ਹੋ ਗਿਆ ਕਹਿੰਦੇ ਇਹ ਤਾਂ ਚੰਗਾ ਨਹੀਂ ਹੋਇਆ ਫਿਰ ਤਿਆਰੀ ਕੀਤੀ ਅਸੀਂ ਇੱਕ ਦਿਨ ਤੋਂ ਬਾਅਦ ਫਿਰ ਤਿਆਰੀ ਹੋਈ ਫਿਰ ਤਿਆਰੀ ਹੋਣ ਤੋਂ ਅੱਗੇ ਇੱਕ ਲੱਕੜਹਾਰਾ ਸੁੱਕਾ ਲੱਕੜਾਂ ਦਾ ਪਹਾੜ ਅੱਗੇ ਲਈ ਆਉਂਦਾ ਕਹਿੰਦੇ ਇਹ ਤਾਂ ਚੰਗਾ ਨਹੀਂ ਹੋਇਆ ਇਹ ਤਾਂ ਮੌਤ ਦੀ ਨਿਸ਼ਾਨੀ ਹੈ ਫਿਰ ਅੱਜ 10 ਦਿਨ ਤੋਂ ਬਾਅਦ ਫਿਰ ਸ਼ੁਰੂ ਫਿਰ ਤੋਰਿਆ ਤੋੜਨ ਤੋਂ ਬਾਅਦ ਸੱਜੇ ਪਾਸੇ ਖੋਤਾ ਬੋਲ ਪਿਆ ਕਹਿੰਦੇ ਤਾਂ ਅਸਲੋ ਹੀ ਸਗਨ ਹੈ ਇਹ ਨਹੀਂ ਕਰਨਾ ਮੋੜ ਲਿਆ ਹੈ ਫਿਰ ਅੱਗੇ ਵੇਖਿਆ ਅਰਥੀ ਚੁੱਕੀ ਲਿਜਾ ਰਹੇ ਨੇ ਕਹਿੰਦੇ ਤਾਂ ਪ੍ਰਪਾਤੀ ਸਾਰਿਆਂ ਨੂੰ ਪਤਾ ਮਾੜੀ ਗੱਲ ਹੈ। ਪੰਜ ਮਹੀਨੇ ਬਜ਼ੁਰਗਾ ਚੰਗਾ ਦਿਨ ਲੱਭਾ ਹੀ ਨਹੀਂ। ਹਰੇਕ ਦੀਵਾਨ ਵਿੱਚ ਵੀ ਆਉਣਾ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਆਗਿਆ ਕੀਤੀ ਸੰਗਲਾ ਦੀ ਪਾਪੀ ਦੇ ਵਿੱਚ ਪ੍ਰਾਣ ਸੰਗਲੀ ਸਤਿਗੁਰੂ ਜੀ ਦੀ ਲਿਆਉਣੀ ਹੈ। ਭਾਈ ਪੈੜਾ ਮੁੱਖ ਹੈ, ਭਾਈ ਪੈੜਾ ਸਤਿਗੁਰੂ ਜੀ ਦੀ ਨਿਗਾਹ ਹੋਣ ਤੋਂ ਚੱਟ ਉੱਠ ਕੇ ਖੜਾ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਨੂੰ ਲਿਆਵੇਗਾ, ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ ਮੰਗਾ ਲਓ। ਗੰਗਾ ਬਾਈ ਸਿੱਖਾ ਤੋੜ ਸੱਤ ਬਦਲ ਨੂੰ ਖੜੇ ਹੋ ਕੇ ਉਸੇ ਵੇਲੇ ਅਰਦਾਸ ਸ਼ੁਰੂ ਕਰ ਲਈ। ਅਰਦਾਸ ਕਰਕੇ ਉੱਥੇ ਤੁਰ ਪਿਆ। ਹਜ਼ੂਰ ਕਹਿਣ ਲੱਗੇ ਇਹਨਾਂ ਨੂੰ ਅਰਦਾਸ ਕਰਦੇ ਦੋ ਪੈਸੇ ਸਿੱਖ ਨੇ ਲਿਆ ਮੱਥਾ ਟੇਕ ਕੇ। ਹਜ਼ੂਰ ਕਹਿਣ ਲੱਗੇ ਮੈਂ ਖਰਚੀ ਰਾਹ ਵੀ ਲੈ ਗਿਆ। ਸੱਤ ਬਦਲ ਜੀ ਦੋ ਪੈਸੇ ਹੱਥ ਵਿੱਚ ਲੈ ਅਰਦਾਸ ਕੀਤੀ, ਨਹੀਂ ਪਰਿਵਾਰ ਨੂੰ ਦੱਸਿਆ, ਨਹੀਂ ਘਰਦਿਆਂ ਦੱਸਿਆ, ਤੁਰ ਕੇ ਜਾਣਾ ਸੀ। ਅੱਜ ਕੱਲ੍ਹ ਵਰਗੀਆਂ ਗੱਡੀਆਂ ਜਾਂ ਇਹੋ ਜਿਹਾ ਪ੍ਰਬੰਧ ਰਹੇ ਸੀ, ਤੁਰ ਕੇ ਜਾਣਾ। ਛੇ ਮਹੀਨਿਆਂ ਤੋਂ ਪਹਿਲਾਂ ਵਾਪਸ ਨਹੀਂ ਆਉਣਾ। ਹੁਣ ਕੀ ਪਤਾ ਜੰਗਲਾਂ ਵਿੱਚ ਹੋਣ ਕਈ ਪ੍ਰਕਾਰ ਦੇ ਖਰਾਬ ਰਾਹਾਂ ਦੇ ਵਿੱਚ ਕੀ ਹਾਲਤ ਗੁਜ਼ਰਨੀ ਹੈ। ਉਸੇ ਮੌਕੇ ਤੇ ਗੁਰੂ ਕਾ ਸਿੱਖ ਤੁਰ ਪਿਆ ਹੈ ਤੇ ਛੇ ਮਹੀਨਿਆਂ ਤੋਂ ਬਾਅਦ ਲੈ ਕੇ ਆਇਆ ਪ੍ਰਾਣ ਸੰਗਲੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿ ਰਹੇ ਨੇ, ਲੇਖ ਪੰਡਿਤ ਤੂੰ ਕਹਿੰਦਾ ਸੀ ਮੈਨੂੰ ਅਨੰਨ ਸੇਵਕ ਕਿਉਂ ਨਹੀਂ ਕਹਿੰਦੇ, ਮੈਨੂੰ ਅਨੰਨ ਸਿੱਖ ਕਿਉਂ ਨਹੀਂ ਕਹਿੰਦੇ। ਲੇਖ ਤੂੰ ਸਗਨ ਤੇ ਸਗਨ ਦੀ ਵਿਚਾਰ ਕਰਦਿਆਂ ਪੰਜ ਮਹੀਨੇ ਤੇਰੇ ਗੁਜ਼ਰ ਗਏ ਤੇ 500 ਰੁਪਈਆ ਤੈਨੂੰ ਖਰਚ ਨੂੰ ਲਾਲ ਦਿੱਤਾ, ਫਿਰ ਵੀ ਮਸਾ ਮਸਾ ਕਿਤੇ ਤੇਰਾ ਪੁੱਤਰ ਗਿਆ ਤੇ ਜਾ ਕੇ ਪੁਸਤਕ ਲਿਆਇਆ ਤੇ ਇੰਨੀ ਵਿਚਾਰ ਸਗਨ ਤੇ ਸਗਨ ਦੀ ਇੱਕ ਛਿੱਤ ਮਾਰਨ ਤੇ ਤੇਰੀ ਸ਼ਰਧਾ ਟੁੱਟ ਗਈ, ਇੱਕ ਖੋਤੇ ਦੇ ਬੋਲਣ ਤੇ ਤੇਰੀ ਭਾਵਨਾ ਗਈ, ਇੱਕ ਲੱਕੜੀਆਂ ਨੇ ਧਾਰ ਵੇਖਣ ਤੋਂ ਸਭ ਕੁਛ ਤੇਰਾ ਜੋ ਸੀ ਉਹ ਬਣਿਆ ਬਣਾਇਆ ਢਾਂਚਾ ਸਭ ਡੁੱਬ ਗਿਆ। ਤੇ ਦੇਸ਼ ਅਨੰਨ ਸੇਵਕ ਇਹਨਾਂ ਦਾ ਨਾਮ ਹੈ। ਜਦੋਂ ਆਗਿਆ ਕੀਤੀ ਨਹੀਂ ਪੁੱਛਿਆ ਵੀ ਕੀ ਛਿੱਤ ਹੈ, ਕੀ ਵਾਰ ਹੈ, ਕਿਹੜੇ ਪਾਸੇ ਨੂੰ ਜਾਵਾਂ, ਤੇ ਮਹਾਰਾਜ ਮੈਂ ਇਕੱਲਾ ਜਾਵਾਂ। ਫਿਰ ਪਰਿਵਾਰ ਨੂੰ ਵੀ ਮੈਂ ਦੱਸਿਆ ਹੁਣੇ ਹੀ ਤੁਰ ਪਵਾਂ, ਪਹਿਲਾਂ ਬੱਚੇ ਨੂੰ ਕੋਈ ਤਿਆਰੀ ਕਰ ਲਵਾਂ, ਕੋਈ ਕੱਪੜਾ ਲੀੜਾ ਲੈ ਲਵਾਂ, ਫਿਰ ਮੈਨੂੰ ਕੋਈ ਖਰਚ ਦਿਓ। ਮੈਨੂੰ 500 ਰੁਪਈਆ ਦਿੱਤਾ ਤੇ ਦੋ ਪੈਸੇ ਲੈ ਕੇ ਤੁਰ ਗਿਆ ਤੇ ਦੇ ਪ੍ਰਾਣ ਸੰਗਲੀ ਲੈ ਕੇ ਆਇਆ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਥੇ ਬੜਾ ਨਿਰਣਾ ਕੀਤਾ, ਦੋ ਕਿਤੇ ਆਪ ਜੀ ਨੇ ਫਰਮਾਏ ਹਨ ਤੇ ਤਵੱਈਆਂ ਦੇ ਵਿੱਚ, ਜਿਸ ਦੇ ਵਿੱਚ ਇਹ ਸਗਨ ਤੇ ਸਗਨ ਦਾ ਉਹਨਾਂ ਨੇ ਖੰਡਨ ਕੀਤਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਵੀ ਇਹੀ ਮਤ ਹੈ ਕਿ ਜਦੋਂ ਸਾਹਾ ਲਿਖਣਾ ਹੈ, ਸੋਧਣਾ ਹੈ, ਤੇ ਉਸ ਮੌਕੇ ਤੇ ਸਗਨ ਤੇ ਸਗਨ ਦੀ ਕੋਈ ਵਿਚਾਰ ਨਹੀਂ ਗੁਰੂ ਘਰ ਦੇ ਵਿੱਚ, ਤੇ ਉਹੀ ਤੇ ਸਗਨ ਹੈ ਜਦੋਂ ਪਰਮੇਸ਼ੁਰ ਦੇ ਕੋਲਾ ਆਵੇ। ਸਾਰੇ ਹੀ ਸਗਨ ਨੇ ਤੇ ਏਕ ਆਨੰਦ ਗਿਆ ਹਰ ਗੁਣ ਦਾ ਹੀ, ਦੁਖ ਤਹਾਂ ਜਹਾਂ ਹਰ ਸਿਮਰ ਮੈਂ ਨਾ ਹੀ। ਜਿੱਥੇ ਪਰਮੇਸ਼ੁਰ ਦਾ ਸਿਮਰ ਭਜਨ ਹੀ ਉੱਥੇ ਦੁਖਤਾ ਹੀ ਦੁਖਤਾ ਹਨ, ਪਰ ਏਕ ਆਨੰਦ ਜਹਾਂ ਹਰ ਗੁਣ ਦਾ ਹੀ। ਸਾਰੇ ਕਾਰਜਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਕੀਤਾ ਲੋੜੀਆ ਕੰਮ ਤੋਂ ਹਰ ਪਾਇਆ ਕੀ ਹੈ, ਕਾਰਜ ਦੇ ਸਵਾਰ ਸਤਿਗੁਰ ਸਭ ਸਾਖੀ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਭਾਵੇਂ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਦਾ ਅਲੱਖ ਪ੍ਰਭ ਮਾਖੀ ਹੈ। ਜੰਗ ਸਿਆਣਿਆਂ ਦਾ ਕਥਨ ਹੈ, ਜੰਗ ਮੈਂ ਜਲੂਸ ਮੈਂ ਜਹਾਜ ਮੈਂ ਜੁਰਮਾਨੇ ਮੈਂ ਸਭ ਹੀ ਕਿ ਆਦ ਗੁਰੂ ਗ੍ਰੰਥ ਜੀ ਮਨਾਈ ਹੈ। ਸਾਰੇ ਕਾਰਜਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਨਾ ਲਈਏ, ਫਿਰ ਸਾਰੇ ਵਿਘਨ ਦੂਰ ਹੋ ਕੇ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਫਿਰ ਹਜ਼ੂਰ ਕਹਿੰਦੇ ਹਨ, ਸੰਬਤ ਜਿਸ ਸਾਲ ਦੇ ਵਿੱਚ ਸਾਧੂ, ਸਾਲ ਦੇ ਜਿਸ ਮਹੀਨੇ ਜਿਸ ਦਿਨ ਕੜੀ ਵਿੱਚ ਸਾਧੂ ਹੋਣੀ ਹੋਵੇ ਉਹ ਸਾਹਾ ਲਿਖਿਆ ਜਾਂਦਾ ਹੈ। ਉਹ ਜਦੋਂ ਲਿਖਿਆ ਹੋਇਆ ਸਹੁਰੇ ਘਰ ਵੱਲੋਂ ਬੀਬੀ ਦੇ ਘਰ ਵਿੱਚ ਆਉਂਦਾ ਹੈ, ਉਸ ਮੌਕੇ ਤੇ ਸੰਸਾਰੀ ਲੋਕ ਮੌਕੇ ਤੇਲ ਚੋਲੇ ਹਨ, ਇਹ ਗੁਰੂ ਕੀ ਮਰਿਆਦਾ ਨਹੀਂ, ਇਹ ਖਾਲਸਾ ਵੀ ਤੇਲ ਚੋਲਾ ਗਣੇਸ਼ ਦੀ ਪੂਜਾ, ਗਣੇਸ਼ ਦੀ ਪੂਜਾ। ਗਣੇਸ਼ ਸਾਰਿਆਂ ਗਣਾਂ ਦਾ ਸ਼੍ਰੋਮਣੀ ਹੈ ਨਾ, ਤੇ ਇਹ ਗਣੇਸ਼ ਦੀ ਪੂਜਾ ਜਿਹੜਾ ਤੇਲ ਚੋਲਾ ਹੈ ਇਹ ਮਨਮਤ ਹੈ, ਗੁਰੂ ਘਰ ਦੇ ਵਿੱਚ ਕਦੇ ਤੇਲ ਨਹੀਂ ਚੋਲਾ। ਇੱਕ ਵਾਰੀ ਸਾਰੇ ਗਣ ਜਿਹੜੇ ਸਨ ਇਕੱਠੇ ਹੋਏ ਤੇ ਕਹਿਣ ਲੱਗੇ ਸਾਡੇ ਵਿੱਚ ਕੌਣ ਮੁਖੀ ਹੈ। ਇੱਕ ਮੁਖੀ ਬਣਾਉਣਾ ਸੀ, ਮੁਖੀ ਬਣਾਉਣ ਵਾਸਤੇ ਉਸ ਮੌਕੇ ਤੇ ਸ਼ੋਭੀ ਨੇ ਕਿਹਾ ਤੇ ਕਹਿਣ ਲੱਗੇ ਭਾਈ ਸਾਰੀ ਪ੍ਰਿਥਵੀ ਦੀ ਪ੍ਰਕਰਮਾ ਕਰਕੇ ਆਓ, ਜਿਹੜਾ ਪਹਿਲਾਂ ਪ੍ਰਕਰਮਾ ਕਰਕੇ ਆ ਗਿਆ ਉਹਨੂੰ ਮੁਖੀ ਬਣਾਵਾਂ। ਕਹਿੰਦੇ ਜੀ ਸੱਤ ਬਚਨ ਆਪਣੇ ਆਪਣੀਆਂ ਸਵਾਰੀਆਂ ਤੇ ਚੜ ਕੇ ਕੋਈ ਮੋਰ ਤੇ ਕੋਈ ਕੁੱਤੇ ਤੇ ਕੋਈ ਖੋਤੇ ਤੇ ਆਪੇ ਆਪਣੀਆਂ ਜਿਹੜੀਆਂ ਸਵਾਰੀਆਂ ਸਨ ਸਭ ਚੜ ਕੇ ਚੱਲੇ। ਹੁਣ ਗਣੇਸ਼ ਵਿਚਾਰਾ ਜਿਸਦਾ ਮੂੰਹ ਜਿਸਦਾ ਹਾਥੀ ਦਾ ਤੇ ਥੱਲੇ ਵਿਚਾਰਾ ਮਨੁੱਖ ਹੈ, ਇਹਦਾ ਵਾਹਨ ਤੇਰੀ ਉਹ ਸਵਾਰੀ ਵੀ ਬੜੀ ਛੋਟੀ ਜਿਹੀ ਸੀ, ਕੀ ਹਾਂ ਸੀ ਕੀ ਹਾਂ ਹੁਣ ਕੀ ਇਹ ਉੱਪਰ ਚੜ ਕੇ ਇਹ ਵਿਚਾਰਾ ਕਿਵੇਂ ਦੌੜ ਕੇ ਆਵੇ। ਤੇ ਆਪਣੀ ਮਾਂ ਦੇ ਪਾਸ ਬੈਠਾ ਮੁਰਝਾ ਆ ਗਿਆ। ਪਾਰਵਤੀ ਪੁੱਛਿਆ ਸੀ ਕੀ ਕਾਰਨ ਪੁੱਤਰ ਤੂੰ ਕਿ ਇਸ ਤਰ੍ਹਾਂ ਬੈਠਾ ਮੁਰਝਾਇਆ। ਕਹਿੰਦੇ ਮਾਤਾ ਮੈਂ ਕੀ ਆਪਣਾ ਵਾਹਨ ਅਸਵਾਰੀ ਕੀ ਬਿਡਾਵਾਂ, ਮੈਂ ਤੇ ਛੇਤੀ ਆ ਨਹੀਂ ਸਕਣਾ। ਇਸ ਵਾਸਤੇ ਮੈਨੂੰ ਪਤਾ ਮੈਂ ਹਾਰ ਹੀ ਜਾਣਾ, ਮੈਂ ਇੱਥੇ ਬੈਠਾ, ਕੋਈ ਜੇ ਤਰੀਕਾ ਹੈ ਤਾਂ ਤੂੰ ਦੱਸ। ਕਹਿਣ ਲੱਗੀ ਕਿ ਬੜਾ ਸੋਹਣਾ ਤਰੀਕਾ ਹੈ, ਤੂੰ ਆਪਣੇ ਵਾਹਨ ਤੇ ਅਸਵਾਰੀ ਕਰ, ਆ ਲੈ ਚੌਲ ਨਾਮ ਲਿਖ ਕੇ ਕਿਆ ਲੈ ਇਸ ਦੀਆਂ ਪ੍ਰਕਰਮਾ ਕਰ ਲੈ, ਜੇ ਨਾਮ ਦੀਆਂ ਪ੍ਰਕਰਮਾ ਕਰਨੀਆਂ ਸਾਰੀ ਸ੍ਰਿਸ਼ਟੀ ਦੀਆਂ ਪ੍ਰਕਰਮਾ ਹੋ ਜਾਣ। ਨਾਮ ਦੀ ਮਹਾਨਤਾ ਤੇ ਚੜ ਕੇ ਆਪਣੇ ਚੂਹੇ ਦੇ ਉੱਪਰ ਕਹਿੰਦੇ ਗਣੇਸ਼ ਨੇ ਪ੍ਰਕਰਮਾ ਨਾਮ ਦੀਆਂ ਕੀਤੀਆਂ ਤੇ ਵੱਡੇ ਵੱਡੇ ਤੇਜ ਸਵਾਰੀਆਂ ਵਾਲਾ ਜਦ ਭਜੇ ਜਾਣ ਤਾਂ ਅੱਗੇ ਅੱਗੇ ਉਹ ਚੂਹੇ ਦੀਆਂ ਪੈੜਾਂ ਤੇ ਚੌਲ ਛੰਡੇ ਹੋਏ। ਸਾਰੇ ਦੇਸ਼ ਦਾ ਹੈਰਾਨ ਹੋ ਗਏ, ਅੱਗੇ ਆਉਂਦਿਆਂ ਨੇ ਗਣੇਸ਼ ਬੈਠਾ, ਸਾਰੇ ਮੰਨ ਗਏ ਕਿ ਠੀਕ ਹੈ ਸਭ ਤੋਂ ਮੁਖੀ। ਇਸ ਵਾਸਤੇ ਹਿੰਦੂ ਮਤ ਦੇ ਵਿੱਚ ਕੋਈ ਪੁਸਤਕ ਲਿਖਣੀ ਹੋਵੇ, ਕੋਈ ਸਾਹਾ ਸੋਧਣਾ ਹੋਵੇ, ਇਸ ਮੌਕੇ ਤੇ ਗਣੇਸ਼ ਦੀ ਪੂਜਾ ਤਾਂ ਸਭ ਤੋਂ ਪਹਿਲਾਂ ਕਰਦੇ ਨੇ, ਕਿਉਂਕਿ ਗਣੇਸ਼ ਨੂੰ ਪੂਜਾ ਤੇ ਸਾਰੇ ਬਾਕੀ ਦੇ ਦਲਾਂ ਨੂੰ ਪੂਜਾ ਹੋਵੇ। ਇਸ ਵਾਸਤੇ ਗਣੇਸ਼ ਦੀ ਪੂਜਾ ਉਹਦੀ ਪ੍ਰਸੰਨਤਾ ਤੇਲ ਚੋਣ ਦੇ ਨਾਲ, ਇਸ ਵਾਸਤੇ ਲੋਕੀ ਤੇਲ ਚੋਣਦੇ ਨੇ, ਕਹਿੰਦੇ ਨੇ ਸਗਨ ਇਹ ਬ੍ਰਾਹਮਣ ਲੋਕਾਂ ਨੇ ਵਹਿਮ ਸਿੱਖਾਂ ਦੇ ਘਰ ਵਿੱਚ ਵੀ ਪਾਇਆ ਹੋਇਆ ਸੀ। ਇਸ ਵਾਸਤੇ ਜਿਹੜੇ ਸੰਸਾਰੀ ਲੋਕ ਹਨ ਉਹ ਲੋਕੀ ਇਸ ਪ੍ਰਕਾਰ ਤੇਲ ਚੋਂਦੇ ਹਨ। ਸਾਲ ਦਾ ਜੋ ਸਾਲ ਵਿੱਚ ਸ਼ਾਦੀ ਹੋਈ ਜਦੋਂ ਸਾਹਾ ਲਿਖਿਆ ਹੋਇਆ ਆ ਜਾਵੇ, ਉਸ ਵੇਲੇ ਉਹ ਬੀਬੀ ਕਹਿੰਦੀ ਹੈ ਆਪਣੀਆਂ ਸਖੀਆਂ ਨੂੰ, ਹੋ ਸਖੀਏ ਮੇਰੇ ਸਿਰ ਦੇ ਵਿੱਚ ਮਿਲ ਕਰ ਪਾਵੇ ਤੇਲ, ਸਗਨਾਂ ਦਾ ਤੇਲ ਮੇਰੇ ਸਿਰ ਵਿੱਚ ਪਾਉਣਾ ਕਰੋ, ਕਿਉਂਕਿ ਮੇਰੀ ਸ਼ਾਦੀ ਹੈ। ਨਾਲ ਹੋ ਸਜਣੀਏ, ਹੋ ਸਖੀਏ ਮੇਰੀਏ, ਮੈਨੂੰ ਇਹ ਵੀ ਨਾਲ ਅਸੀਸਾਂ ਦੇ। ਜਿਵੇਂ ਸਾਹਿਬ ਪਤੀ ਮਾਲਕ ਦੇ ਨਾਲ ਮੇਰਾ ਸੁੱਖ ਦਾ ਸੰਬੰਧ ਹੋਵੇ, ਇਹ ਬਾਤ ਬਣਿਆ ਰਹਿ, ਪ੍ਰੇਮ ਬਣਿਆ ਰਹਿ, ਸੁੱਖ ਦੇ ਨਾਲ ਸਾਰਾ ਸਮਾਂ ਗੁਜ਼ਰੇ, ਜ਼ਿੰਦਗੀ ਗੁਜ਼ਰੇ, ਸਾਹਿਬ ਪਤੀ ਦੇ ਨਾਲ ਮੇਰਾ ਸੁੱਖ ਦਾ ਪ੍ਰੇਮ ਦਾ ਸਾਥ ਦਾ ਮਿਲਾਪ ਹੋਵੇ। ਘਰਾਂ ਘਰਾਂ ਦੇ ਵਿੱਚ ਇਹ ਪਹੁੰਚਿਆ ਸੁਨੇਹਾ, ਘਰਾਂ ਘਰਾਂ ਦੇ ਵਿੱਚ ਇਹ ਪਹੁੰਚਾਇਆ ਜਾਂਦਾ ਹੈ। ਮੁਦਾ ਪ੍ਰਤੀ ਨਾਈ ਜਾ ਕੇ ਸੱਦੇ ਪਾਉਂਦਾ ਹੈ ਕਿ ਸ਼ਾਦੀ ਹੈ। ਅੱਗੇ ਨਾਈ ਸੁਨੇਹਾ ਦੇਣ ਜਾਂਦੇ ਸਨ, ਅੱਜ ਕੱਲ੍ਹ ਕਿੱਥੇ ਡਾਕਖਾਨੇ ਵਾਲੇ ਆ ਅਗਲੇ ਕਹਿ ਚਿੱਠੀ ਰਸਾਇਣ ਕਹਿਣਗੇ ਕਿ ਉਹ ਸੱਦੇ ਪਾਉਂਦੇ ਹਨ ਚਿੱਠੀਆਂ ਦੁਆਰਾ, ਅਥਵਾ ਟੈਲੀਫੋਨ ਦੁਆਰਾ ਵੀ ਸੱਦਾ ਦੇ ਦਿੰਦੇ ਨੇ, ਕਾਰਡ ਵੀ ਛਾਪ ਕੇ ਭੇਜ ਦਿੰਦੇ ਨੇ। ਫਿਰ ਸੱਦੇ ਘਰਾਂ ਦੇ ਵਿੱਚ ਪਾਏ ਜਾਂਦੇ ਹਨ, ਸੱਦਿਆ ਜਾਂਦਾ ਹੈ ਕਿ ਮੌਕੇ ਤੇ
ਪਹੁੰਚੇ।
ਜਿਸ ਦੀ ਆਮਦ ਵਾਸਤੇ ਸਾਰਿਆਂ ਨੂੰ ਸੱਦਿਆ ਗਿਆ ਹੈ ਉਹ ਕੌਣ? ਲਾੜਾ। ਉਹ ਲਾੜੇ ਦੇ ਆਉਣ ਦਾ ਦਿਨ ਚੇਤੇ ਕੀਤਾ ਜਾਂਦਾ ਹੈ, ਸਭ ਸਖੀਆਂ ਵੀ ਚੇਤੇ ਕਰਦੇ ਹਨ, ਫਲਾਣੇ ਦਿਨ ਨੂੰ ਜਨਮ ਆਉਣਾ ਹੈ, ਫਲਾਣੇ ਦਿਨ ਨੂੰ ਸ਼ਾਦੀ ਹੈ। ਉਹ ਸੱਦਣ ਵਾਲਾ ਜਿਹੜਾ ਲਾੜਾ ਹੈ ਉਸ ਪ੍ਰਕਾਰ ਉਹਦੇ ਆਉਣ ਦੇ ਦਿਨ ਨੂੰ ਚੇਤੇ ਕੀਤਾ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦਿਨ ਜਿਹੜਾ ਸੋਧਿਆ ਹੋਇਆ ਸੀ ਸਾਹਾ, ਇਸ ਪ੍ਰਕਾਰ ਅਥਵਾ ਜਿਹੜਾ ਲਿਖਿਆ ਹੋਇਆ ਸੀ ਦਿਨ ਉਹ ਦਿਨ ਆਵੰਨ ਆ ਜਾਂਦਾ ਹੈ ਤੇ ਉਹ ਲੜਕੀ ਨੂੰ ਵਿਆਹ ਕੇ ਆਪਣੇ ਘਰ ਵਿੱਚ ਲੈ ਜਾਂਦਾ ਹੈ। ਸਭਨਾ ਸਾਹੁਰਾ ਬੰਨਣਾ ਸਭ ਕੁਲਾਵਣ ਹਾਰ ਨਾਨਕ ਧਨ ਸੁਹਾਜਨੀ ਜਿਨ ਸਹ ਨਾਲ ਪਿਆ। ਇਸ ਪ੍ਰਕਾਰ ਨਵੀਂ ਆਵਾਜ ਸਾਹੁਰਾ ਨਿਤ ਨਾ ਤੇਜਿਆ ਹੋ ਸਹੁਰੇ ਘਰ ਦੇ ਵਿੱਚ ਆਉਣਾ ਹੀ ਪੈਣਾ ਹੈ ਲੜਕੀ ਦੇ ਤਾਈ ਹਮੇਸ਼ਾ ਵਾਸਤੇ ਪੇਕਾ ਕਰ ਪ੍ਰਾਪਤ ਨਹੀਂ ਹੋਣਾ। ਤੇ ਇਸ ਪ੍ਰਕਾਰ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ ਸਾਡੇ ਹਰੇਕ ਵਰਤਣ ਵਾਲਾ ਅੱਗੇ ਦਾ ਦ੍ਰਿਸ਼ਟਾਂਤ ਕਿਰਪਾ ਕਰਕੇ ਫਰਮਾਉਂਦੇ ਹਨ ਸੰਬਤ
ਸੰਬਤ
ਖਾਲਸਾ ਜੀ ਹਜ਼ੂਰ ਸੱਚੇ ਪਾਤਸ਼ਾਹ ਨੇ ਪਹਿਲਾਂ ਮੌਤ ਸਾਡੇ ਮੱਥੇ ਉੱਪਰ ਲਿਖੀ ਹੈ ਮਨ ਲਿਖਾਏ ਮੰਗਲ ਮਹ ਆਏ ਮੌਤ ਪਹਿਲਾਂ ਲਿਖਾ ਕੇ ਫਿਰ ਦੁਨੀਆਂ ਵਿੱਚ ਆਏ ਮਰਨ ਦਾ ਸਾਹਾ ਪਹਿਲਾਂ ਲਿਖਿਆ ਗਿਆ ਹੈ ਤੇ ਜੰਮਣ ਦਾ ਮਗਰੋਂ ਤੇ ਲੈਣ ਕਾਲੇ ਸਭ ਦੇ ਸਤਾਸ ਮੈਂ ਬਦਲ ਸਕੀ ਤਿੰਨ ਸਾਲ ਤੇ ਜਿੰਨੇ ਸਾਲ ਜਿੰਨੇ ਮਹੀਨੇ ਜਿੰਨੇ ਦਿਨ ਜਿੰਨੀਆਂ ਘੜੀਆਂ ਪਾਰਲੀਮੈਂਟ ਜਿੰਨੇ ਸਵਾਸ ਜਿਉਂਦੇ ਰਹਿਣਾ ਹੈ ਇਹ ਸੰਬਤ ਸਾਲ ਇਹ ਸਵਾਸ ਜਿੰਨੇ ਸਵਾਸ ਲੈਣੇ ਹਨ ਉਹ ਪਹਿਲਾਂ ਮੱਥੇ ਦੇ ਉੱਪਰ ਪਰਾਰਗ ਬਣਾ ਕੇ ਪਰਮੇਸ਼ਵਰ ਨੇ ਲਿਖ ਦਿੱਤਾ ਹੈ ਜੋ ਅਸੂਰਲਾ ਸਵਾਸ ਹੈ ਇਹੀ ਸਾਹਾ ਹੈ ਪਰਮੇਸ਼ਵਰ ਨੇ ਲਿਖਿਆ ਹੈ ਸੰਬਤ ਸਾਹਾ ਲਿਖਿਆ ਬੜੀ ਲੋਕ ਕਲਮੇ ਲਿਖੇ ਲੋਕ ਮੱਥ ਲੋਕ ਪ੍ਰਕਾਸ਼ ਰੂਪ ਪਰਮੇਸ਼ਵਰ ਨੇ ਤੇ ਆਪਣੀ ਹੁਕਮ ਰੂਪੀ ਕਲਮ ਦੇ ਨਾਲ ਹੁਕਮੀ ਲਿਖਿਆ ਸਿਰ ਲੇਖ ਦਿਨ ਕਲਮ ਮਸਵਾਣੀ ਹੈ ਬਾਰਵੀਂ ਪ੍ਰਤੱਖ ਵਿਵਾਦ ਤੇ ਕਲਮ ਤੋਂ ਬਿਨਾਂ ਸਿਆਹੀ ਤੋਂ ਬਿਨਾਂ ਹੀ ਪਰਮੇਸ਼ਵਰ ਨੇ ਆਪਣੇ ਹੁਕਮ ਰੂਪੀ ਕਲਮ ਦੇ ਨਾਲ ਮੱਥੇ ਦੇ ਉੱਪਰ ਲੇਖ ਲਿਖ ਦਿੱਤੇ ਹਨ ਹਰੇਕ ਦੇ ਲਿਖੇ ਹੋਏ ਹਨ ਖਾਸ ਕਲਮ ਅਗਮ ਮਸਤਕ ਨੇ ਖਾ ਦਿੱਤੀ ਉਰਜ ਰਹੇ ਸਭ ਸੰਗ ਅਨੂਪ ਰੂਪਾਵ ਤੇ ਇਹ ਸੰਬਤ ਸਾਲ ਇਹ ਸਵਾਸ ਜਿੰਨੇ ਲੈਣੇ ਹਨ ਉਹ ਸਭ ਮੱਥੇ ਉੱਪਰ ਪਰਮੇਸ਼ਵਰ ਨੇ ਲਿਖ ਦਿੱਤੇ ਹਨ ਇਹ ਸਾਹਾ ਸੋਧਿਆ ਗਿਆ ਹੈ ਅਖੀਰੀ ਸਵਾਸ ਰੂਪ ਤੇ ਸਾਹਾ ਸੋਧਿਆ ਗਿਆ ਹੈ ਤੇ ਇਹ ਸਾਹਾ ਵੀ ਐਸਾ ਹੈ ਸਾਹਾ ਹੁਕਮ ਰਜਾਏ ਸੋ ਨਾ ਚਲਾ ਜੋ ਪ੍ਰਭ ਕਰਾ ਬਲਰਾਮ ਜੀ ਬਾਹਰਲੇ ਸਾਹਿਬ ਤਾਂ ਚੱਲ ਜਾਂਦੇ ਹਨ ਬਾਹਰਲੇ ਜਿਹੜੇ ਸਾਹੇ ਹਨ ਤੇ ਉਹਨਾਂ ਨੇ ਕੋਈ ਕਾਰਨ ਹੋਣ ਤੇ ਸ਼ਾਦੀ ਅਗਾਹ ਨੂੰ ਪਾਈ ਜਾਂਦੀ ਹੈ ਫਿਰ ਵੇਖੀ ਜਾਓ ਥੋੜਾ ਸਮਾਂ ਠਹਿਰ ਜਾਓ ਤੇ ਪਰ ਉਹ ਜਿਹੜਾ ਸਾਹਾ ਲਿਖਿਆ ਹੋਇਆ ਅਸੂਰ ਇਹ ਬਦਲਣ ਵਾਲਾ ਨਹੀਂ ਹੈ ਤੇ ਸੰਬਤ ਸਾਹਾ
ਲਿਖਿਆ
ਕੀ ਹੈ ਮਨ ਵਿੱਚ ਮਹਾਰਾਜ ਧਾਰ ਕੇ ਮਿਲ ਕਰ ਪਾਵਾ ਤੂਲ ਤੇ ਆਪਣੇ ਅੰਤਾ ਕਰਨੀ ਕੀ ਸਿਰ ਦੇ ਵਿੱਚ ਮਹਾਰਾਜ ਰੂਪੀ ਤੇਲ ਪਾਉਣਾ ਚਾਹੀਦਾ ਹੈ ਆਪਣੇ ਮਨ ਵਿੱਚ ਮਹਾਰਾਜ ਧਾਰਨਾ ਚਾਹੀਦਾ ਮਹਾਰਾਜ ਰੂਪੀ ਤੇਲ ਪਾਉਣਾ ਚਾਹੀਦਾ ਹੈ ਫਿਰ ਮਨਾ ਇੱਥੇ ਵੱਡੇ ਵੱਡੇ ਚਲੇ ਗਏ ਤੇ ਤੈਨੂੰ ਕਾਇਮ ਨਹੀਂ ਰਹਿਣਾ ਕੀ ਹਲਕਾ ਕਰਦਾ ਹੈ ਕੀ ਮਾਣ ਕਰਦਾ ਹੈ ਪ੍ਰਹਣਚਾਰੀ ਦੁਨੀਆਂ ਸੰਸਾਰ ਵਿੱਚ ਆਇਆ ਹੈ ਅਵਸਥਾ ਰੂਪੀ ਰਾਤ ਉਮਰ ਰੂਪੀ ਰਾਤ ਕੱਟ ਕੇ ਇੱਥੇ ਤੂੰ ਚਲੇ ਜਾਣਾ ਇੱਥੇ ਨਹੀਂ ਰਹਿਣਾ ਹੈ ਤੇ ਜਿਵੇਂ ਸਭ ਨੇ ਸਹੁਰਾ ਵੰਜਣਾ ਸਾਰੇ ਨੇ ਪ੍ਰਲੋਕ ਰੂਪੀ ਸਹੁਰੇ ਘਰ ਚ ਵੰਜਣਾ ਚਲੇ ਜਾਣਾ ਹੈ ਸਭ ਮੁਕਲਾਵਣ ਹਾਰ ਮੁਕਲਾਵੇ ਦੇ ਕੀ ਅਰਥ ਮੁਕਲਾਵਾ ਪੇਕੇ ਘਰ ਦੇ ਵਿੱਚ ਸਾਰਾ ਸੰਬੰਧ ਮੁਕਾ ਕੇ ਪਤਨੀ ਨੇ ਆਪਣੇ ਘਰ ਵਿੱਚ ਆਪਣੀ ਸੁਪਤਨੀ ਨੂੰ ਲੈ ਜਾਣਾ ਮੁਕਲਾਵਾ ਇਸ ਪ੍ਰਕਾਰ ਮੁਕਾ ਕੇ ਸੰਬੰਧ ਲੈ ਜਾਣਾ ਇਸੇ ਪ੍ਰਕਾਰ ਜਦੋਂ ਕਾਲ ਆਵੇਗਾ ਉਸ ਮੌਕੇ ਤੇ ਸੰਸਾਰ ਨਾਲ ਸਾਰਾ ਸੰਬੰਧ ਮੁਕਾ ਕੇ ਲੈ ਜਾਵੇਗਾ ਆਪਣੇ ਨਾਲ ਸਾਰੇ ਨੂੰ ਪ੍ਰਲੋਕ ਰੂਪੀ ਸਹੁਰੇ ਘਰ ਵਿੱਚ ਜਾਣਾ ਹੀ ਪੈਣਾ ਹੈ ਤੇ ਮਾਤਮੇ ਰੂਪ ਪੇਕਾ ਕਰ ਨਿਤ ਪ੍ਰਾਪਤ ਨਹੀਂ ਰਹਿਣਾ ਇਸ ਪ੍ਰਕਾਰ ਆਪਣੇ ਅੰਤਾ ਕਰਨ ਰੂਪੀ ਸਿਰ ਦੇ ਵਿੱਚ ਮਹਾਰਾਜ ਦਾ ਤੇਲ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਪੈਣਾ ਚਾਹੀਦਾ ਹੈ ਉਹ ਨੌ ਪ੍ਰਕਾਰ ਦਾ ਵਾਰਾਗ ਹੈ ਇੱਕ ਮੰਦ ਵਾਰਾਗ ਹੈ ਇੱਕ ਕਾਲ ਵਾਰਾਗ ਹੈ ਇੱਕ ਵਸੀਕਾਰ ਵਾਰਾਗ ਹੈ ਇੱਕ ਇੰਦਰ ਵਾਰਾਗ ਹੈ ਇੱਕ ਇਸੇ ਪ੍ਰਕਾਰ ਵਿਪਰੀਤ ਵਾਰਾਗ ਹੈ ਇੱਕ ਤੀਬਰ ਵਾਰਾਗ ਹੈ, ਇੱਕ ਤੀਬਰ ਤਰ ਵਾਰਾਗ ਹੈ, ਇੱਕ ਤੀਬਰ ਤਰ ਤਮ ਵਾਰਾਗ ਹੈ। ਤੇ ਤੀਬਰ ਵਾਰਾਗ ਇਹ ਸੰਸਾਰ ਦੇ ਪਦਾਰਥਾਂ ਨੂੰ ਮਿੱਥਿਆ ਮਿੱਥੇ ਕਰਕੇ ਇਹਨਾਂ ਵੱਲੋਂ ਮਨ ਦੇ ਵਿੱਚ ਨਫ਼ਰਤ ਪੈਦਾ ਹੋ ਜਾਣੀ, ਮੋਹ ਦਾ ਰਹਿਣਾ। ਤੀਬਰ ਤਰ ਸਵਰਗ ਤੱਕ ਦੇ ਜਿਹੜੇ ਭੋਗ ਹਨ ਸਾਰਿਆਂ ਵੱਲੋਂ ਇੱਛਾ ਮਿੱਥ ਜਾਣੀ। ਤਰ ਤੀਬਰ ਤਰ ਤਮ ਵਾਰਾਗ ਹੈ, ਬ੍ਰਹਮ ਲੋਕ ਦੇ ਪਦਾਰਥਾਂ ਨੂੰ ਵੀ ਕਾਂ ਦੀ ਗੁਸਾ ਵੀ ਨਿਆਈ ਜਾਣ ਕਰਕੇ ਉਹਨਾਂ ਦਾ ਵੀ ਤਿਆਗ ਕਰ ਦੇਣ। ਇਸ ਪ੍ਰਕਾਰ ਇਹ ਵਾਰਾਗ ਰੂਪੀ ਤੇਲ ਆਪਣੇ ਅੰਤਾਕਰਨ ਰੂਪੀ ਕੇਸਾਂ ਵਿੱਚ ਪੈਣਾ ਚਾਹੀਦਾ ਹੈ। ਅਥਵਾ ਮਨ ਕਰ ਪਾਵੇ ਤੇਲ, ਮਨ ਦੇ ਸੰਕਲਪ ਵਿਕਲਪ ਰੂਪੀ ਜਿਹੜੇ ਖੁਸ਼ਕ ਕੇਸ ਹਨ ਉਹਨਾਂ ਨੂੰ ਪਾਸੇ ਕਰਕੇ ਤੇ ਪ੍ਰੇਮ ਰੂਪੀ ਤੇਲ ਪਾਉਣਾ ਚਾਹੀਦਾ ਹੈ, ਜਿਸ ਕਰਕੇ ਨਸਰਬਕ ਤੇਲੇ ਦੀ ਖੁਸ਼ਕੀ ਚੱਕੀ ਜਾਵੇ ਸਿਰ ਦੇ ਵਿੱਚ। ਇਸ ਪ੍ਰਕਾਰ ਜਿਹੜੀ ਦਵਾਇਤ ਦੀ ਸਿੱਕਰੀ ਪੈ ਰਹੀ ਹੈ ਦੂਰ ਹੋ ਜਾਵੇ, ਨਸਰਬਕ ਤੇਲੇ ਦੀ ਖੁਸ਼ਕੀ ਚੱਕੀ ਜਾਵੇ ਤੇ ਮਨ ਦੇ ਸੰਕਲਪ ਵਿਕਲਪ ਰੂਪੀ ਕੇਸਾਂ ਨੂੰ ਪਾਸੇ ਕਰਕੇ ਤੇ ਸਿਰ ਦੇ ਤੇਲ ਪ੍ਰੇਮ ਰੂਪੀ ਤੇਲ ਪੈਣਾ ਹੈ ਖੁਸ਼ਕੀ ਚੱਕਣ ਵਾਸਤੇ। ਤੇ ਹਜ਼ੂਰ ਕਹਿੰਦੇ ਹਨ ਪ੍ਰੇਮ ਰੂਪੀ ਤੇਲ ਆਪਣੇ ਮਨ ਦੇ ਆਪਣੇ ਆਪਣੇ ਅੰਤਾਕਰਨ ਦੇ ਅੰਦਰ ਪੈਣਾ ਕਰੋ, ਮਿਲ ਕਰ ਪਾਵੇ ਤੇਲ। ਇਸ ਪ੍ਰਕਾਰ ਪ੍ਰੇਮ ਰੂਪੀ ਤੇਲ ਨੂੰ ਸਿਰ ਦੇ ਵਿੱਚ ਗ੍ਰਹਿਣ ਕਰੋ। ਤੇ ਨਾਲ ਬੇਨਤੀ ਕਰੋ ਵਾਰਾਗ ਧਾਰ ਕੇ, ਪਹਿਲਾਂ ਤਾਂ ਵਾਰਾਗ ਧਾਰ ਕੇ ਫਿਰ ਵਾਰਾਗ ਰੂਪ ਤੇਲ ਪਾ ਕੇ ਅਥਵਾ ਪ੍ਰੇਮ ਰੂਪੀ ਤੇਲ ਪਾ ਕੇ ਫਿਰ ਮਹਾਤਮਾ ਦੀ ਅਸੀਸਾਂ ਜ਼ਰੂਰ ਮੰਗੋ। ਹੇ ਸੱਜਣੋ ਪਰਮੇਸ਼ੁਰ ਦੇ ਪਿਆਰਿਓ, ਸੱਜਣ ਕੌਣ ਹਨ ਖਾਲਸਾ ਜੀ? ਜਾਂ ਤਾਂ ਸੱਜਣ ਸਤਿਗੁਰੂ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਪਹਿਲ, ਸੱਜਣ ਸੱਚਾ ਪਾਤਸ਼ਾਹ ਫਿਰ ਸਾਹਾਂ ਦਾ ਸਾਹ ਜੋ ਪਾਸ ਬਹਿਸਿਆ ਸੋਹਿਆ ਸਭਨਾਂ ਦਾ ਵੇ ਸਾਹ। ਅਥਵਾ ਪਰਮੇਸ਼ੁਰ ਦੇ ਪਿਆਰੇ ਜਿਹੜੇ ਸੰਤ ਮਹਾਤਮਾ ਹਨ ਪੱਕੇ ਜੀਵਨ ਵਾਲੇ ਬ੍ਰਹਮ ਗਿਆਨੀ ਤੱਤ ਵਿੱਚ ਉਹ ਸੱਜਣ ਹਨ। ਨਾਨਕ ਕੱਚੜੇ ਆਸੇ ਤੋੜ ਪੂੰਡ ਸੱਜਣ ਸੰਤ ਪੱਕਿਆ ਉਹ ਜੀਵਨ ਦੇ ਵਿਛੜਾ। ਉਹ ਕੱਚੇ ਜੀਵਨ ਵਾਲੇ ਬਨੌਤੀ ਤੇ ਮਤਲਬੀ ਜਿਹੜੇ ਬਣੇ ਫਿਰਦੇ ਸਨ ਉਹ ਜਿਉਂਦੇ ਵੀ ਵਿਛੜ ਜਾਂਦੇ ਹਨ। ਦੇਵਤਾ ਪਈ ਤੋਂ ਪਦਾਰਥ ਨਾਸ ਹੋ ਕੇ ਗਰੀਬੀ ਆਈ ਤੋਂ, ਪਰ ਉਹ ਮੋਇਆ ਨਾ ਜਾ ਹੀ ਉਹ ਪਰਮੇਸ਼ੁਰ ਦੇ ਪਿਆਰੇ ਜੇ ਅਸੀਂ ਸਰੀਰ ਛੱਡ ਵੀ ਦੇਈਏ ਪਰਲੋਕ ਵਿੱਚ ਵੀ ਸਹਾਇਤਾ ਕਰਦੇ ਹਨ। ਉਹ ਤਾਂ ਕੀਤਾ ਲੋੜ ਨਸੋਈ ਕਰਾਏ ਨੇ ਡਰ ਫੇਰ ਲੰਘ ਹੋਈ ਕਰਾਏਗਾ। ਦਰਗਾਹ ਦੇ ਵਿੱਚ ਉਹਨਾਂ ਨੂੰ ਬੇਨਤੀ ਨੂੰ ਕੋਈ ਮੋੜਦਾ ਨਹੀਂ। ਧਰਮ ਰਾਜਾ ਵੀ ਮੱਥੇ ਤੇ ਸਿਰ ਮੱਥੇ ਤੇ ਮੰਨਦਾ ਹੈ, ਸਤਿਕਾਰ ਕਰਦਾ ਹੈ ਜਿਨ੍ਹਾਂ ਦੇ ਸੰਦੜੇ ਆ ਦੁਰਮਤ ਵਾਲੀਆਂ ਮਿੱਤਰਿਆ ਸਾਧੜੇ ਹੋਣ ਤੂੰ ਲੋਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਜਿਨ੍ਹਾਂ ਨੂੰ ਦੱਸਣ ਤੋਂ ਪਾਪ ਦੂਰ ਹੋ ਜਾਣ ਪਰਮੇਸ਼ੁਰ ਚੇਤੇ ਆਵੇ। ਸਾਵਾ ਸਾਹਿਬ ਚੁੱਪ ਤੇਰਿਆ ਭਗਤਾਂ ਲਿਖਿਆ ਮਨ ਕੀ ਕੱਚਿਆ ਮੈਰ ਸਾਧ ਫਲ ਲਿਖਿਆ। ਉਹਨਾਂ ਦਾ ਨਾਮ ਸੱਜਣ ਹੈ। ਹੋ ਸੱਜਣੋ ਪਰਮੇਸ਼ੁਰ ਦੇ ਪਿਆਰੇ ਸੰਤੋ ਭਗਤੋ ਮਹਾਤਮਾ ਤੁਮ ਹਰ ਕੇ ਪੀਰਾ ਤੇ ਸੰਤ ਨਿਭਾਏ ਮੋਹ ਮੁਖ ਪੁਰਖ ਦੇ ਦਾਤੇ ਪਹੁੰਚਾਵੇ ਦਾਤੇ। ਜਿਨ੍ਹਾਂ ਦੇ ਬਾਰੇ ਹੋਣੇ ਸੁਣਿਆ ਸੀ ਕਿ ਜਗਤ ਉਧਾਰ ਆਏ ਜਿਹੜੇ ਪਰਮੇਸ਼ੁਰ ਦੇ ਪਿਆਰੇ ਆਪ ਕਰੇ ਹੋਏ ਕਿ ਹੋਰਨਾਂ ਨੂੰ ਤਾਰਨ ਦੁਨੀਆਂ ਵਿੱਚ ਆਉਂਦੇ ਪਰਮੇਸ਼ੁਰ ਦੀ ਆਗਿਆ ਵਿੱਚ ਇਹਨਾਂ ਸੱਜਣਾਂ ਪਰਮੇਸ਼ੁਰ ਦੇ ਪਿਆਰੇ ਨੂੰ ਚਰਨਾਂ ਵਿੱਚ ਬੇਨਤੀ ਕਰਨੀ ਹੈ। ਇਸ ਪ੍ਰਕਾਰ ਦੇਹੋ ਸੱਜਣ ਅਸੂਸਣੀਆ ਹੋ ਸੱਜਣੋ ਸੰਤ ਭਗਤੋ ਪਰਮੇਸ਼ੁਰ ਦੇ ਪਿਆਰਿਓ ਸਭ ਤੋਂ ਵੱਡੀ ਇਹ ਅਸੀਸ ਦੇਣਾ ਕਰੋ ਦੇਹੋ ਸੱਜਣ ਅਸੂਸਣੀਆ ਹੋ ਸੱਜਣੋ ਪਰਮੇਸ਼ੁਰ ਦੇ ਪਿਆਰਿਓ ਸਾਨੂੰ ਇਹ ਅਸੀਸਾਂ ਦੇ ਅਸੀਂ ਕਈ ਵਾਰੀ ਪਰਮੇਸ਼ੁਰ ਦੇ ਪਿਆਰਿਆਂ ਪਾਸ ਜਾਂਦੇ ਹਾਂ ਪਰ ਹੋਰ ਹੀ ਚੀਜ਼ਾਂ ਮੰਗ ਲੈਂਦੇ ਹਾਂ। ਬੜੇ ਛੋਟੇ ਤਰੀਕੇ ਵੀ ਤੁਰੇ ਹੋਏ ਆ,
संतो जी आ बीबी ने थापड़ा दो, नौजवान बीबी है उन्हें भी थापड़ा दो। शर्म आ जाती है गल ही सुन के, एडी बुरी हुई गल। दसम पातशाह महाराज साहब जी ने सारे ने थापड़े दिते हजूर सच्चे पातशाह हाथ के नाल। बीबी स्वर्ण कौर ने थापड़ा देने लगे हजूर सच्चे पातशाह हाथ नहीं लाया। दसम पातशाह महाराज साहब जी अमृत छके हो गुरु की सुपुत्री है, बेनती भी की सूर्य प्रकाश शंका आई। बीबी ने कहा महाराज मैंने हाथ लाए थापड़ा क्यों ना दिता। हजूर कह लगे बीबी नियम कायम रखना है, साडा नियम है कि भावे सकिया त्रिया पैना भी हम पराए ने किसी हाथ लाना ही नहीं। तो खालसा जी पर कल पाहर तुम तुरिया परमात हमारा, ये हजूर सच्चे पातशाह ने नियम कायम रखने वास्ते क्या कि बीबी अगे कित बीमारी ना पै जाए, तो बीबिया ने तो माइया ने लोग थापड़े ना देने लग पे हम हाथों में ना। सूर्य प्रकाश की कथा पढ़नी चाहिए है, इस वास्ते थापड़े देने ये बिल्कुल मना है, तो थापड़े दवाने भी मना है। थापड़ा दिखे कोई गल नहीं बन जाती, जो किसी परमेश्वर के प्यारे की दिलो अशीस नहीं तो किन्ने मर्जी तो थापड़े देगा किस देगा किस प्राप्त नहीं हो। तो सन गुरु सच्चे पातशाह महाराज साहब के प्यारियों ने पास ये कद पहुंचिए तो उन्होंने पासों होर चीजा नहीं मंगनिया चाहिए, जो सुभाग बड़े नहीं तो यही बेनती करनी चाहिए जो सज्जन असी पढ़िया जो होगा साहब सुनने परमेश्वर के नाल जो साडा सुख का मिलाप हो गए विछड़े हुए हैं कई जन्मों से लैके। तो बहुत जन्म बिछड़े सीमा बहु ए जन्म तुम्हारे लेखे सहरवदास आस लग जी गए फिर भयो दर्शन देखे। तो गरीब रिवाज सच्चे पातशाह जी कहते हैं हे प्यारे ये बेनती करनी चाहिए है कि सगन संपन्नता वस एक मांगो करो बेनती मान त्याग। तो हे परमेश्वर के प्यारे से बेनती करते हैं तो कृपा करो परमेश्वर के नाल साडी बेनती का मिलाप करवा दो, मेल करो आप साडे ते कृपा करो। इस प्रकार जो सज्जन असीसरिया जो होगा साहब सो मेल जिन्हें साहब अकाल पुरख के नाल साडा मिलाप हो गए तो असीसा परमेश्वर के प्यारे ने पासे लैनिया चाहिए हैं। तो बाबा सचड़ा मेल न चुकाई प्रीतमतियां दे असीसा हो असीसा देव हो भगत करेव हो तो मिलिया का क्या मिलना। तो आशीसा देव हो भगत करेव हो ये आशीसा दे परमेश्वर की भगती करिए आशीसा मंगनिया चाहिए हैं। ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਹੀ ਪ੍ਰਕਾਸ਼ ਸੁਣਾ ਰਹੇ ਹਨ। ਦ੍ਰਿਸ਼ਟਾਂਤ ਦਿੱਤਾ ਹੈ ਪਹਿਲਾਂ ਲੜਕੀ ਦੇ ਵਿਆਹ ਦਾ, ਫਿਰ ਸੱਚੇ ਪਾਤਸ਼ਾਹ ਜੀ ਦ੍ਰਿਸ਼ਟਾਂਤ ਦੇ ਰਹੇ ਹਨ ਹੁਣ ਕਾਲ ਦਾ। ਮਹਾਰਾਜ ਮਈ ਇਹ ਪਹਿਲੇ ਸਰੂਪ ਨੇ ਇਸੇ ਪ੍ਰਕਾਰ ਜਦੋਂ ਵਿਧਾਂਸ ਰਾਜ ਦੀ ਅਲਾਹਣੀਆਂ ਉਚਾਰੀਆਂ ਹਨ ਉੱਥੇ ਵੀ ਇਹੀ ਆਪ ਜੀ ਦੇ ਬਚਨ ਹਨ ਕਿ ਬਾਬਾ ਸੱਚੜਾ ਮੇਲ ਨਾ ਚੁੱਕਾਈ ਪ੍ਰੀਤਮ ਕੀਆਂ ਦੇ ਆਸੀਸਾਂ ਹੈ। तो सच्चा परमेश्वर का मिलाप ना कदे चुकया जाए, परमेश्वर नाल साडा मिलाप हो जाए तो परमेश्वर के प्यारे सानू आशीसां दे। खालसा जी मौका भी जदों होवे उस मौके ते जे कोई सतगुरु जी दा उचारिया होया शब्द उस मौके ते पढ़िया जाए होर महिमा वधदी है। कि बाबा फतेह सिंह साहब जी चढ़ाई करदा उन्होंने संस्कार तो बाद इनान करने तो बाद हरिमंदर साहब मत्था टेकन पहुंचे उस मौके से रागी सिंह जो ईरान से आए हुए हैं एक साल वास्ते हरिमंदर साहब कीर्तन कर रहे हैं। उसे भी संगत ने अपने खर्चे से उन्होंने उद्या 36,000 रुपया साल का उन्होंने देना है। वह गुरमुख प्यारे उस मौके से सीख के ही शब्द पढ़ रहे सन बाबा सचड़ा मेल ना चुकाई प्रीतम कियां दे आसीसा हो। एक हरिमंदर साहब होवे एक बाबा फतेह सिंह गुजरिया होवे ਕਿ ਉਹੀ ਦਿਨ ਹੋਵੇ ਰਾਜੀ ਸਿੰਘ ਕੀਰਤਨ ਕਰ ਰਹੇ ਹੋਣ, ਫਿਰ ਪਰਮੇਸ਼ਵਰ ਦੇ ਪਿਆਰੇ ਨੂੰ ਜ਼ਰੂਰ ਵਾਰਾਜ ਪੈਦਾ ਹੋ ਜਾਂਦਾ, ਹਰਿਮੰਦਰ ਸਾਹਿਬ ਵਰਗਾ ਸਥਾਨ ਹੋਵੇ। ਸੋ ਖਾਲਸਾ ਜੀ, ਜੇ ਆਸੀਸਾਂ ਮੰਗਣੀਆਂ ਹਨ ਤਾਂ ਇਹੀ ਮੰਗਣੀਆਂ ਚਾਹੀਦੀਆਂ ਹਨ, ਔਰ ਬਾਕੀ ਆਸੀਸਾਂ ਸਭ ਕੀਤੀਆਂ ਹਨ। ਪਰਮੇਸ਼ਵਰ ਦੇ ਚਰਨਾਂ ਨਾਲ ਮਿਲਾਪਤ ਹੋ ਜਾਵੇ, ਇਹ ਸਭ ਤੋਂ ਵੱਡੀ ਆਸੀਸ ਹੈ। ਜਿਸ ਭਾਗਾਂ ਵਾਲੇ ਨੂੰ ਮਿਲ ਜਾਵੇ ਉਹਨੂੰ ਸਭ ਆਸੀਸਾਂ ਵਿੱਚੋਂ ਹੀ ਆ ਗਈ, ਕਿਉਂਕਿ ਪਰਮੇਸ਼ਵਰ ਦਾ ਮਿਲਾਪ ਨਹੀਂ ਹੋਣਾ ਤਾਂ ਬਾਕੀ ਆਸੀਸਾਂ ਨਿਕਲੀਆਂ ਹੀ ਹਨ। ਕੋਈ ਉਹਨਾਂ ਦਾ ਪੂਰਾ ਲਾਭ ਨਹੀਂ, ਥੋੜਾ ਬਹੁਤਾ ਲਾਭ ਤਾਂ ਹੋਵੇਗਾ, ਸਰੀਰ ਦੀ ਅਰੋਗਤਾ ਹੋ ਗਈ, ਹੋਰ ਕੋਈ ਪਦਾਰਥ ਮਿਲ ਗਿਆ, ਪਰ ਇਹ ਅਸਲ ਆਸੀਸਾਂ ਨਹੀਂ। ਇਹ ਆਸੀਸਾਂ ਲੈਣੀਆਂ ਹਨ ਜੋ ਹੋਗਾ ਸਾਹਿਬ ਕੋਲ ਮੇਲ, ਜਿਵੇਂ ਪਰਮੇਸ਼ਵਰ ਦੇ ਨਾਲ ਸਾਡਾ ਮਿਲਾਪ ਹੋਵੇ।
ਭਾਰ ਭਾਰ ਗੁਰੂ ਪਾਂਤਾ ਸਦੜੇ ਸਦੜੇ ਨਿਤ ਪਵਨ,
ਘਰ ਘਰ ਇਹ ਪਹੁੰਚਿਆ, ਘਰਾਂ ਘਰਾਂ ਦੇ ਵਿੱਚ, ਸ਼ਾਸਤਰਾਂ ਸ਼ਾਸਤਰਾਂ ਦੇ ਵਿੱਚ ਇਹ ਪਹੁੰਚਿਆ ਸੁਨੇਹਾ। ਸਭ ਸ਼ਾਸਤਰ ਸ਼ਾਸਤਰ ਇਹੀ ਦੇ ਰਹੇ ਹਨ, ਕਹਿ ਰਹੇ ਹਨ ਕਿ ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀਏ ਨਾ ਆਸਵੰਤ ਹੈ, ਸਭ ਵੱਡੇ ਵੱਡੇ ਮਰ ਗਏ, ਹੁਣ ਦੇ ਮਰ ਰਹੇ ਹਨ, ਅੱਗੇ ਨੂੰ ਮਰ ਜਾਣਗੇ। ਘਰ ਘਰ ਇਹ ਪਹੁੰਚਿਆ, ਗੁਰੂ ਕੀ ਸਾਧ ਸੰਗਤ ਰੂਪੀ ਘਰ ਘਰ ਦੇ ਵਿੱਚ ਇਹ ਸੁਨੇਹੇ ਪਹੁੰਚ ਰਹੇ ਹਨ। ਖਾਲਸਾ ਜੀ, ਵਾਹ, ਘਰਾਂ ਘਰਾਂ ਵਿੱਚ ਪ੍ਰਤੱਖ ਹੀ ਪਹਿਲਾਂ ਇਹ ਸੁਨੇਹੇ ਪਹੁੰਚ ਰਹੇ ਹਨ। ਫਲਾਨਾ ਮਰ ਗਿਆ, ਫਲਾਨੇ ਦੀਆਂ ਨਬਜ਼ਾਂ ਬੰਦ ਹੋ ਗਈਆਂ ਨੇ, ਫਲਾਨੇ ਦੀ ਜ਼ਬਾਨ ਬੰਦ ਹੈ, ਫਲਾਨੇ ਦੇ ਪਾਸ ਡਾਕਟਰ ਪਹੁੰਚ ਗਏ ਨੇ, ਹਾਲਤ ਗੰਭੀਰ ਹੈ, ਫਲਾਨਾ ਚੱਲ ਵਸਿਆ, ਫਲਾਨਾ ਤਿਆਰੀ ਚ ਹੈ, ਫਲਾਨਾ ਮਰਗ ਦੇ ਦੋਸਤੇ ਦੇ ਉੱਪਰ ਪਿਆ ਹੈ। ਇਸ ਪ੍ਰਕਾਰ ਘਰਾਂ ਘਰਾਂ ਵਿੱਚ ਇਹ ਪਹੁੰਚ ਰਹੇ ਹਨ ਸੁਨੇਹੇ, ਕਿਸੇ ਵੀ ਦੇਸ਼ ਨੇ, ਕਿਸੇ ਸ਼ਹਿਰ ਵਿੱਚ, ਕਿਸੇ ਪਿੰਡ ਵਿੱਚ, ਸਭ ਥਾਵਾਂ ਤੇ ਇਹੀ ਸੁਨੇਹੇ ਪਹੁੰਚ ਰਹੇ ਹਨ। ਘਰ ਘਰ ਇਹ ਪਹੁੰਚਿਆ, ਤੋ ਇੱਕ ਨੂੰ ਲੱਭਿਆ ਇੱਕ ਲੱਭ ਗਿਆ, ਇੱਕ ਇਹ ਅਸਵਾਰ ਇੱਕ ਨਾ ਸਾਫਤੀ, ਇੱਕ ਨੂੰ ਵੱਡੇ ਭਾਰ ਇੱਕ ਨਾ ਸਾਫਤੀ। ਤੋ ਇੱਕ ਲੱਭ ਗਏ ਨੇ, ਇੱਕ ਤਿਆਰੀ ਕਰ ਰਹੇ ਨੇ, ਤੇ ਇੱਕ ਤੋ ਹੁਣ ਆਪਣਾ ਬਿਮਾਰੀ ਦੀ ਹਾਲਤ ਵਿੱਚ ਪਏ ਹੋਏ ਨੇ। ਸੋ ਇਹੋ ਜਿਹੀ ਹਾਲਤ ਹੈ, ਜਿਹਨਾਂ ਨੇ ਪਰਮੇਸ਼ੁਰ ਨੂੰ ਚੇਤੇ ਕੀਤਾ ਉਹਨਾਂ ਤੇ ਬਖਸ਼ਿਸ਼ ਹੋਵੇਗੀ, ਤੇ ਬਾਕੀ ਦਿਆਂ ਤੇ ਸਾਫਤੀ ਸਖਤੀ ਹੋਵੇਗੀ ਪਰਮੇਸ਼ੁਰ ਦੀ। ਇਸ ਪ੍ਰਕਾਰ ਘਰਾਂ ਘਰਾਂ ਦੇ ਵਿੱਚ ਇਹੀ ਸੁਨੇਹੇ ਆ ਰਹੇ
ਹਨ।
ਸ਼ਾਸਤਰਾਂ ਵਿੱਚ ਵੀ, ਧਾਰਮਿਕ ਪੁਸਤਕਾਂ ਵਿੱਚੋਂ ਵੀ ਇਹੀ ਸਦੜੇ ਸੁਨੇਹੇ ਪੈ ਰਹੇ ਹਨ, ਕੰਮਾਂ ਦੇ ਵਿੱਚ ਤੁਰਸਿਆਂ ਇਹੀ ਪੈ ਰਹੀਆਂ ਹਨ। ਰਾਵਣ ਸੋ ਮਹਾਰਾਵਣ ਸੋ ਸਭ ਕੰਨ ਸੋ ਪਲ ਦੀ ਪਿਛਾਰੇ, ਰਾਵਣ ਵਰਗੇ ਤੇ ਮਹਾਰਾਵਣ ਵਰਗੇ ਤੇ ਕੁੰਭਕਾਰ ਵਰਗੇ ਪਲ ਮਾਤਰ ਦੇ ਵਿੱਚ ਕਾਲ ਨੇ ਪਟਕਾ ਕੇ ਧਰਤੀ ਤੇ ਮਾਰ ਦਿੱਤੇ। ਇਹ ਸੁਨੇਹੇ ਘਰਾਂ ਘਰਾਂ ਵਿੱਚੋਂ ਆ ਰਹੇ ਹਨ, ਤੇ ਮਹਾਤਮਾ ਨੂੰ ਸੁਨੇਹੇ ਦੇ ਰਹੇ ਹਨ। ਮਹਾਰਾਜ ਭਰੀ ਅਵਸਥਾ ਵਿੱਚ ਕਹਿ ਰਹੇ ਨੇ, ਗੁਰਮਤਿ ਪਿਆਰੇ ਖਿਆਲ ਕਰੋ, ਮਾਨਸ ਜਨਮ ਹਰ ਪਾਈਆ, ਹਰ ਰਾਵਣ ਮੇਰਾ ਰਾਮ, ਗੁਰਮੁਖ ਮਿਲ ਸੋ ਹਾਜਲੀ, ਰੰਗ ਹੋਏ ਤਨੇਰਾ ਰਾਮ। ਜਿਨ ਮਾਨਸ ਜਨਮ ਨਾ ਪਾਇਆ, ਤਿਨ ਭਾਗ ਮੰਦੇਰਾ ਰਾਮ। ਪਰਮੇਸ਼ਵਰ ਦੇ ਪਿਆਰੇ ਵੀ ਇਹ ਆਵਾਜ਼ਾਂ ਦੇ ਰਹੇ ਹਨ। ਸਤਿਗੁਰੂ ਗ੍ਰੰਥ ਸਾਹਿਬ ਰੂਪ ਘਰ ਦੇ ਵਿੱਚ ਇਹੀ ਹੁਕਮ ਆ ਰਿਹਾ ਹੈ, ਇਹੋ ਜਗ ਧੂਏ ਕਾ ਪਹਾੜ, ਤਾਂ ਸਾਚਾ ਮਾਨਿਆ ਕਿਹੇ ਵਿਚਾਰ। ਇਸ ਪ੍ਰਕਾਰ ਐਸੇ